ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕੇ ਲਗਾਤਾਰ 3 ਦਿਨ ਤੋਂ ਆਪ ਦਾ ਸਾਰਾ ਹੀ ਸਮਾਂ ਗੁਰੂ ਘਰ ਦੇ ਲੇਖੇ ਵਿੱਚ ਪੈ ਰਿਹਾ। ਜਦ ਤੋਂ ਆਪ ਤਿਆਰੀ ਕਰਦੇ ਹੋ ਘਰ ਤੋਂ ਕਿ ਸਮਾਗਮ 'ਤੇ ਚੱਲਣਾ ਹੈ, ਗੁਰੂ ਦੇ ਦਰਬਾਰ ਚੱਲਣਾ ਹੈ, ਕਾਰੋਬਾਰ ਸੰਕੋਚਦੇ ਹੋ, ਬੀਬੀਆਂ ਛੇਤੀ ਛੇਤੀ ਧਾਰਾਂ ਕੱਢਦੀਆਂ ਨੇ, ਹੋਰ ਅਨੇਕਾਂ ਕਾਰਜ ਸਮਾਪਤ ਕਰਕੇ ਇੱਥੇ ਪਹੁੰਚਦੀਆਂ ਨੇ, ਉਹ ਜੋ ਸਮਾਂ ਹੈ ਗੁਰੂ ਦੀ ਯਾਦ ਵਿੱਚ ਹੋਣ ਕਰਕੇ ਗੁਰੂ ਦੇ ਲੇਖੇ ਲੱਗਦਾ। ਉਸ ਵੇਲੇ ਤੋਂ ਲੈ ਕੇ ਜਦ ਤੱਕ ਘਰ ਜਾਓਗੇ ਉਹ ਸਮਾਂ ਲੇਖੇ ਵਿੱਚ ਲੱਗਣਾ। ਇਹਦੀ ਵੈਲਿਊ ਕਿੰਨੀ ਕੁ ਹੈ ਮੈਂ ਰੋਜ਼ ਦੱਸਦਾ। ਬਿਮਾਰੀਆਂ ਹਟ ਜਾਂਦੀਆਂ ਨੇ, ਵਿਘਨਾਂ ਦਾ ਨਾਸ਼ ਹੋ ਜਾਂਦਾ, ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਸਭ ਤੋਂ ਜ਼ਿਆਦਾ ਇਹ ਹੈ ਕਿ ਇੱਕ ਜੱਗ ਕਰਨਾ ਹੁੰਦਾ, ਪਹਿਲੇ ਰਾਜਿਆਂ ਨੇ ਸੰਪੂਰਨ ਨਹੀਂ ਸੀ ਹੁੰਦਾ, ਇੱਕ ਜੱਗ ਇਤਿਹਾਸਿਕ ਜੱਗ ਹੈ, ਪਾਂਡਵਾਂ ਨੇ ਕਰਿਆ ਸੀ, ਲੇਕਿਨ ਉਹ ਪੂਰਾ ਨਹੀਂ ਸੀ ਹੋਇਆ। ਉਹਦੀ ਸ਼ਰਤ ਇਹ ਸੀ ਵੀ ਬਾਂਸ ਦੇ ਉੱਤੇ ਸੰਖ ਬੰਨਿਆ ਹੋਇਆ ਸੀ, ਵੀ ਜੇ ਤਾਂ ਜੱਗ ਤੋਂ ਪਿੱਛੋਂ ਸੰਖ ਬਚ ਗਿਆ ਤਾਂ ਸਮਝ ਲਓ ਵੀ ਜੱਗ ਸੰਪੂਰਨ ਹੋ ਗਿਆ, ਜੇ ਨਹੀਂ ਬਚਿਆ ਫਿਰ ਇਹ ਵਿਫਲ ਹੋ ਗਿਆ। ਅਸੀਂ ਅਖੰਡ ਪਾਠ ਕਰਾਉਂਦੇ ਹਾਂ, ਜੇ ਤਾਂ ਅਖੰਡ ਪਾਠ ਸਫਲ ਹੋ ਗਿਆ ਅਸੀਂ ਖੁਸ਼ ਹੋਵਾਂਗੇ, ਜੇ ਨਾ ਹੋਇਆ ਕਿੰਨੀ ਖੇਚਲ ਕਿੰਨੀ ਕਰੀ ਹੋਈ, ਉਹ ਵਿਘਨ ਕਿੱਥੇ ਪਿਆ? ਅਖੰਡ ਪਾਠ 'ਚ ਕੋਈ ਨੁਕਸ ਨਹੀਂ ਹੈ, ਵਿਘਨ ਪੈਂਦਾ ਹੈ ਦੋਹਾਂ ਪਾਸਿਆਂ ਤੋਂ, ਕਰਾਉਣ ਵਾਲਿਆਂ ਤੋਂ ਅਤੇ ਕਰਨ ਵਾਲਿਆਂ ਤੋਂ। ਕਰਨ ਵਾਲੇ ਸੱਚੇ ਸੁੱਚੇ ਨਾ ਹੋਣ, ਲਾਲਚੀ ਹੋਣ, ਬਿਰਤੀ ਕਿਤੇ ਫਿਰਦੀ ਹੋਵੇ, ਪਾਠ ਕਿਤੇ ਕਰਦੇ ਹੋਣ, ਫਿਰ ਰਿਜ਼ਲਟ ਨਹੀਂ ਨਿਕਲਿਆ ਕਰਦਾ। ਇਹ ਪ੍ਰਤੱਖ ਰੂਪ ਦੇ ਵਿੱਚ ਦੇਖੀਆਂ ਹੋਈਆਂ ਗੱਲਾਂ ਮੈਂ ਤੁਹਾਨੂੰ ਦੱਸਦਾ। ਚੰਡੀਗੜ੍ਹ ਦੇ ਕੋਲ ਇੱਕ ਪਿੰਡ ਹੈ ਬਟੇਲਾ, ਬਥੇਰੇ ਪ੍ਰੇਮੀ ਇੱਥੇ ਬੈਠੇ ਨੇ ਬਟੇਲੇ ਦੇ। ਇੱਥੇ ਹੋਇਆ ਪਤਾ ਨਹੀਂ ਕੋਈ ਵਿਘਨ ਪੈ ਗਿਆ ਪਿੰਡ 'ਚ। ਕਈ ਵਾਰੀ ਤਾਂ ਵਿਘਨ ਇੱਕ ਘਰ ਨੂੰ ਲੈਂਦਾ, ਵਾਰੀ ਵਾਰੀ ਸਾਰੇ ਪਿੰਡ ਦੇ ਉੱਤੇ ਪੈ ਜਾਂਦਾ। ਉਹ ਵਿਘਨ ਇਹ ਸੀ ਵੀ ਜਿਹੜਾ ਲੜਕਾ ਜਿਸ ਲੜਕੇ ਦਾ ਮੰਗਣਾ ਹੋ ਜਾਵੇ ਉਹ ਮਰ ਜਾਂਦਾ ਸੀ। ਲਗਾਤਾਰ 13 ਲੜਕੇ ਮੰਗਣਾ ਕਰਾ ਕੇ ਮਰੇ, ਰੌਲਾ ਪੈ ਗਿਆ, ਸਵਾਲ ਪੈਦਾ ਹੋ ਗਿਆ ਵੀ ਮੰਗਣਾ ਆਉਂਦਾ? ਉਹ ਕਹਿੰਦੇ ਨਹੀਂ ਜੀ, ਬੱਚਾ ਮਾਰਨਾ। ਅਖੀਰ ਇੱਧਰ ਉੱਧਰ ਜਾ ਕੇ ਉਹਨਾਂ ਨੇ ਗੁਰੂ ਦੀ ਓਟ ਲਈ। ਮੈਂ ਫਲ ਦੀ ਗੱਲ ਕਰਦਾ, ਤੂੰ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਫਲ ਮਿਲਿਆ ਕਿ ਨਹੀਂ ਮਿਲਿਆ, ਜੇ ਪ੍ਰਤੱਖ ਰੂਪ ਦੇ ਵਿੱਚ ਹੋ ਜਾਵੇ ਫਿਰ ਪਤਾ ਲੱਗ ਜਾਂਦਾ। ਮੇਰੇ ਕੋਲ ਆਏ, ਮੈਂ ਕਿਹਾ ਵੀ ਐਂ ਤਾਂ ਨਹੀਂ, ਤੁਸੀਂ ਸਾਰਾ ਪਿੰਡ ਇਕੱਠਾ ਹੋ ਕੇ ਆਓ, ਇੱਕ ਸੰਮਤੀ ਬਣਾ ਕੇ ਆਓ, ਇਹ ਹੁਣ ਹੈ ਜੱਗ, ਔਰ ਸਭ ਤੋਂ ਬੜਾ ਜੱਗ ਹੈ। ਪਹਿਲਾਂ ਵੀ ਜੱਗ ਹੁੰਦੇ ਸੀ, ਅੱਗ ਬਾਲਦੇ ਸੀ, ਮੰਤਰ ਪੜ੍ਹਦੇ ਸੀ, ਉਹਦੇ ਕੰਢੇ 'ਤੇ ਬੈਠ ਕੇ ਹੋਮ ਵਗੈਰਾ ਦੇ ਜਾਂਦੇ ਸੀ, ਲੇਕਿਨ ਇਹ ਤਾਂ ਧੁਰ ਅਕਾਲ ਪੁਰਖ ਦੀ ਬਾਣੀ ਦਾ ਯੱਗ ਹੋਣਾ ਹੈ। ਪਹਿਲਾਂ ਆਪਣੇ ਆਪ ਨੂੰ ਤਿਆਰ ਕਰੋ ਸਾਰੇ। ਦੂਸਰੀ ਵਾਰੀ ਸਾਰਾ ਪਿੰਡ ਆ ਗਿਆ। ਮੈਂ ਕਿਹਾ ਮੁਖਾਲਫਤ ਕੋਈ ਰਿਹਾ ਤਾਂ ਨਹੀਂ ਹੈ? ਪਾਰਟੀ ਦੇ ਹਿਸਾਬ ਨਾਲ ਕੋਈ ਬੰਦਾ ਕਹਿੰਦੇ ਨਾ ਜੀ, ਉਹ ਤਾਂ ਕਿਸੇ ਦੀ ਲਿਹਾਜ਼ ਹੀ ਨਹੀਂ ਕਰਦੀ, ਪਤਾ ਨਹੀਂ ਕੀ ਚੀਜ਼ ਹੈ, ਚਾਹੇ ਕਿਸੇ ਪਾਰਟੀ ਦਾ, ਉਹਨੇ ਤਾਂ ਬੱਚਾ ਮਾਰ ਦੇਣਾ, ਜਿਹਦਾ ਮੰਗਣਾ ਹੋ ਗਿਆ। 13 ਬੱਚੇ ਮਰ ਚੁੱਕੇ ਨੇ, ਛੋਟਾ ਜਿਹਾ ਪਿੰਡ ਹੈ, ਵੀ ਸਾਰਾ ਘਰ ਘਰ ਦੇ ਜੀ ਆਏ ਹੋਏ। ਮੈਂ ਕਿਉਂ ਵੀ ਤੁਹਾਡੇ ਹਿਰਦੇ ਸ਼ੁੱਧ ਨੇ, ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਓਟ ਲੈਣੀ ਹੈ, ਪਹਿਲਾਂ ਤੁਸੀਂ ਆਪਣੇ ਦਿਲਾਂ ਦੇ ਵਿਚਾਰ ਕਰੋ। ਕਹਿੰਦੇ ਨਹੀਂ ਜੀ, ਅਸੀਂ ਸਾਰੇ ਇਸ ਵੇਲੇ ਤਿਆਰ ਹਾਂ। ਅਖੰਡ ਪਾਠ ਕੀਤਾ ਗਿਆ ਪੂਰੀ ਸ਼ੁੱਧੀ ਦੇ ਨਾਲ, 25 ਪਾਠੀ ਮੈਂ ਲਾਏ ਉਹਦੇ 'ਤੇ, 5 ਪਾਠੀ ਸੀ, 5 ਜਪਜੀ ਸਾਹਿਬ ਵਾਲੇ, 5 ਸ਼ਬਦ ਪੜ੍ਹਨ ਵਾਲੇ, 5 ਸੇਵਾਦਾਰ ਲਾਂਗਰੀ, 5 ਪ੍ਰਸ਼ਾਦ ਵਰਤਾਉਣ ਵਾਲੇ, ਪੂਰੀ ਪਵਿੱਤਰਤਾ ਦੇ ਨਾਲ ਅਸੀਂ ਪਾਠ ਕਰਿਆ। ਉਹਦੇ ਬਾਅਦ ਜਦ ਪਾਠ ਹੋ ਗਿਆ ਫਿਰ ਅਸੀਂ ਕਿਹਾ ਪਿੰਡ ਵਾਲਿਆਂ ਨੂੰ ਵੀ ਹੁਣ ਤੁਸੀਂ ਆ ਜਾਓ। ਉਹਦੇ ਨਾਲ ਅਸੀਂ ਕਿਹਾ ਵੀ ਦੇਖੋ ਹੁਣ ਤੁਸੀਂ ਮੰਗਣਾ ਕਰੋ ਕੋਈ, ਗੁਰੂ ਮਹਾਰਾਜ ਦੀ ਅਰਦਾਸ ਕਰਾਂਗੇ, ਆਹ ਤਾਂ ਨਹੀਂ ਗੱਲ ਹੋ ਵੀ ਉਹਨੂੰ ਮਾਰ ਦੂ, ਪਰ ਜੇ ਕੋਈ ਗੱਲ ਹੋਈ ਤਾਂ ਸਾਨੂੰ ਪਤਾ ਲੱਗ ਜੂ, ਉਹ ਖੋਟ ਪਾਠੀਆਂ ਵਿੱਚ ਹੋਊਗੀ, ਤੁਹਾਡੇ ਵਿੱਚ ਨਹੀਂ, ਕਿਉਂਕਿ ਤੁਹਾਨੂੰ ਮੈਂ ਪਰਖ ਲਿਆ। ਪਾਠੀ ਸਿੰਘ ਕਿਸੇ ਦਾ ਫੁਰਨਾ ਗਲਤ ਹੋ ਜਾਵੇ ਕਿਉਂਕਿ ਬੜੀ ਸਾਵਧਾਨੀ ਨਾਲ ਪਾਠ ਕਰਨੇ ਪੈਂਦੇ ਨੇ ਐਸੇ। ਕਈ ਵਾਰੀ ਤਾਂ ਐਸਾ ਹੁੰਦਾ ਵੀ ਜਿਹੜਾ ਪਾਠੀ ਇਸ ਤਰ੍ਹਾਂ ਦਾ ਹੁੰਦਾ ਉਹ 2-4 ਦਿਨ ਤੋਂ ਬਾਅਦ ਖਤਮ ਹੋ ਜਾਂਦਾ। ਕਿੰਨਾ ਚਿਰ ਹੋ ਗਿਆ, ਮੇਰਾ ਖਿਆਲ 1.5-2 ਸਾਲ ਹੋ ਗਏ, ਅੱਜ ਤੱਕ ਕੋਈ ਬੱਚਾ ਹੀ ਨਹੀਂ ਮਰਿਆ, ਸਭ ਦੇ ਮੰਗਣੇ ਹੋ ਗਏ ਫਟਾਫਟ। ਇਹ ਕੋਈ ਐਵੇਂ ਗੱਲਾਂ ਨਹੀਂ ਹੈ ਵੀ ਬਣਾਈਆਂ ਹੋਈਆਂ ਤੁਹਾਨੂੰ ਇਹ ਲਾਲਚ ਦੇਣ ਵਾਸਤੇ। ਗੁਰੂ ਮਹਾਰਾਜ ਦੀ ਜਿਹੜੀ ਬਾਣੀ ਹੈ ਉਹਦੇ 'ਚ ਕੋਈ ਅਥਕਤਨੀ ਨਹੀਂ, ਕੋਈ ਕਵਿਤਾ ਨਹੀਂ ਹੈ। ਕਈ ਮੂਰਖ ਲਿਖਾਰੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਮੈਂ ਬਹੁਤ ਪੜ੍ਹਿਆ ਹੋਇਆ, ਉਹ ਪਤਾ ਕੀ ਲਿਖਦੇ ਨੇ? ਗੁਰੂ ਨਾਨਕ ਨੂੰ ਕਵੀ ਲਿਖਦੇ ਨੇ। ਗੁਰੂ ਨਾਨਕ ਦੀ ਕਵਿਤਾ ਵਿੱਚ ਇਹ ਬਾਤ ਆਈ ਹੈ, ਨਾਸਤਕ ਨੇ ਜਾਵੇ। ਉਹਨਾਂ ਨੂੰ ਇੰਨਾ ਹੀ ਨਹੀਂ ਪਤਾ ਵੀ ਕਵਿਤਾ ਕੀ ਹੁੰਦੀ ਹੈ, ਬਾਣੀ ਕੀ ਹੁੰਦੀ ਹੈ। ਕਵਿਤਾ ਹੁੰਦੀ ਹੈ ਬੁੱਧੀਮੰਡਲ ਦੀ, ਬੁੱਧੀਮੰਡਲ ਦੀ ਉਡਾਰੀ ਦੇ ਵਿੱਚ ਉਹ ਕਵਿਤਾ ਦਾ ਜਨਮ ਹੁੰਦਾ। ਕਵਿਤਾ ਲਿਖ ਕੇ ਉਹਨੂੰ ਕੱਟਦਾ ਬੰਦਾ, ਵੀ ਆਹ ਗਲਤ ਲਿਖਿਆ ਗਿਆ, ਆਹ ਅੱਖਰ ਗਲਤ ਲਿਖਿਆ। ਅਤੇ ਜਿਹੜੀ ਬਾਣੀ ਹੁੰਦੀ ਹੈ ਇਹ ਕੁਛ ਵੀ ਨਹੀਂ ਹੁੰਦਾ, ਇਹ ਤਾਂ ਧੁਰ ਤੋਂ ਆਈ ਹੁੰਦੀ ਹੈ। ਇਹਦੇ 'ਚ ਕਾਟ ਖਾਟ ਕਾਹਦੀ, ਇਹਦੇ ਔਂਕੜ ਦਲੈਂਕੜ ਸਭ ਪੂਰੇ ਹੁੰਦੇ, ਤਾਲ ਪੂਰਾ ਹੁੰਦਾ। ਬਾਣੀ ਧੁਰ ਤੋਂ ਆਉਂਦੀ ਹੈ, ਕਵਿਤਾ ਆਦਮੀ ਦੇ ਅੰਦਰੋਂ ਜਨਮ ਲੈਂਦੀ ਹੈ। ਅਤੇ ਕਵਿਤਾ ਨੂੰ ਕੱਟਿਆ ਜਾਂਦਾ ਕਿਉਂਕਿ ਆਦਮੀ ਦੇ ਖਿਆਲ ਪੂਰੇ ਤਾਂ ਹੈ ਨਹੀਂ, ਅਧੂਰੇ ਨੇ। ਡਾਕਟਰ ਸਵਾਮੀ ਰਾਮ ਜੀ ਲਿਖਦੇ ਨੇ ਕਿ ਮੈਨੂੰ ਮੇਰੇ ਗੁਰੂ ਨੇ ਭੇਜਿਆ ਵੀ ਟੈਗੋਰ ਦੇ ਪਾਸ ਜਾ ਕੇ ਰਹਿ। ਮੈਂ ਕਹਿੰਦਾ ਬਹੁਤ ਨੇੜੇ, ਕਿਉਂਕਿ ਭੇਜਿਆ ਸੀ ਵੱਡੇ ਮਹਾਤਮਾ ਨੇ, ਉਹਨਾਂ ਨੇ ਮੈਨੂੰ ਬਹੁਤ ਨਿਕਟ ਰੱਖਿਆ। ਉਹ ਕਵਿਤਾ ਲਿਖਦੇ ਸੀ, ਮੈਂ ਵੀ ਦੇਖਣੀ, ਮੈਨੂੰ ਸੁਣਾਉਣੀ ਵੀ। ਤੜਕੇ ਉੱਠ ਕੇ ਜਦ ਮੈਂ ਉਹਨਾਂ ਦੀ ਕਾਪੀ ਦੇਖਣੀ ਤਾਂ ਰਾਤ ਨੂੰ ਉੱਠ ਕੇ ਹੀ ਉਹਦੇ 'ਚ ਕੱਟ ਕਟਾਈ ਕਰੀ ਜਾਂਦੀ। ਉਹ ਪਹਿਲਾਂ ਰੂਪ ਰੇਖਾ ਹੀ ਅੱਖਰੇ ਬਦਲ ਦਿੰਦੇ ਸੀ। ਇਹਨੂੰ ਕਵਿਤਾ ਕਹਿੰਦੇ ਨੇ। ਇਹ ਬਾਣੀ ਤੁਰਦੀ ਬਾਣੀ ਆਈ, ਤੁਰਕੀ ਬਾਣੀ ਆਈ। ਇਹਨੇ ਕੰਮ ਕੀ ਕਰਿਆ? ਚਿੰਤਾ ਸਗੋਂ ਹਟਾਈ, ਜੋ ਸਾਨੂੰ ਚਿੰਤਾ ਸੀ ਉਹ ਸਾਰੀਆਂ ਖਤਮ ਕਰ ਦਿੱਤੀਆਂ। ਇਹ ਸਾਡਾ ਆਸਰਾ ਬਣ ਗਈ, ਇਹ ਬੰਨਾ ਬਣ ਗਿਆ ਆਸਰੇ ਦੇ ਨਾਲ। ਹੁਣ ਅਸੀਂ ਬੈਠੇ ਹਾਂ ਇੱਥੇ, ਤੁਹਾਡੇ ਮਨ 'ਚ ਸ਼ਰਧਾ ਹੈ ਬੀਬੀਆਂ ਦੇ, ਭਾਈਆਂ ਦੇ, ਤੁਰਦੇ ਫਿਰਦੇ ਨੇ, ਕੋਈ ਰੌਲਾ ਨਹੀਂ ਪਾਉਂਦੇ, ਆਪਣੀਆਂ ਲੋੜਾਂ ਅਨੁਸਾਰ ਲੰਗਰ ਜਾ ਕੇ ਪ੍ਰਸ਼ਾਦਾ ਛਕ ਰਹੇ ਨੇ। ਇਹ ਤੁਹਾਡੀ ਸ਼ਰਧਾ ਇਸ ਗੱਲ ਦੀ ਪ੍ਰਤੀਕ ਹੈ ਕਿ ਤੁਸੀਂ ਬਹੁਤ ਬੜਾ ਫਲ ਮੰਗ ਰਹੇ ਹੋ। ਇੱਕ ਤਾਂ ਤੁਹਾਡਾ ਜਿਹੜਾ ਤਪ ਹੈ 3 ਦਿਨਾਂ ਦਾ, ਇਹਦੀਆਂ ਵੇਵਸ ਸਮਾਨ ਚੁੱਠਣੀਆਂ ਨੇ। ਜਿਹੜੀਆਂ ਕਾਲੀਆਂ ਲਹਿਰਾਂ ਇੱਥੇ ਤੁਰੀਆਂ ਫਿਰਦੀਆਂ, ਪਰੇਸ਼ਾਨੀ ਦੀਆਂ, ਦੁੱਖਾਂ ਦੀਆਂ, ਤਕਲੀਫਾਂ ਦੀਆਂ, ਅੰਦੇਸ਼ਾਂ ਦੀਆਂ, ਆਸਾਂ ਦੀਆਂ, ਉਹ ਸਾਰੀਆਂ ਦੀਆਂ ਸਾਰੀਆਂ ਇਹ ਤਪ ਨੇ ਤਪ ਲੈਣੀਆਂ ਨੇ। ਇਹਦੀ ਅਰਦਾਸ ਜਾਣੀ ਹੈ ਅਕਾਲ ਪੁਰਖ ਦੇ ਦਰ ਤੇ, ਹੇ ਸੱਚੇ ਪਾਤਸ਼ਾਹ ਸੰਸਾਰ 'ਚ ਸ਼ਾਂਤੀ ਬਖਸ਼, ਗਿਆਨ ਬਖਸ਼, ਆਪਣਾ ਪਿਆਰ ਬਖਸ਼, ਸਾਡੇ ਉੱਤੇ ਮਿਹਰ ਕਰ। ਹੈ ਤਾਂ ਤੂੰ ਦਿਆਲੂ, ਅਸੀਂ ਗਲਤਾਂ, ਪਰ ਸਾਡੇ ਫੇਰ ਵੀ ਜਿਹੜੇ ਔਕੜ ਨੇ ਇਗਨੋਰ ਕਰਦੇ, ਅਸੀਂ ਦਿਲੋਂ ਅਰਦਾਸ ਕਰਦੇ ਹਾਂ। ਅਰਦਾਸ ਕਰਦੇ ਜੇ ਕੋਈ ਮੰਗ ਵੀ ਲਏਗਾ ਵੀ ਮੇਰਾ ਆਹ ਹੋ ਜਾਵੇ, ਉਹ ਵੀ ਹੋ ਜਾਏਗਾ, ਐਸੀ ਬਾਤ ਨਹੀਂ, ਕਿਉਂਕਿ ਬੜਾ ਭਾਰੀ ਫਲ ਤੁਸੀਂ ਕੱਟ ਰਹੇ ਹਾਂ। ਮਹਾਰਾਜ ਕਹਿੰਦੇ ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਫਲ ਤੁਹਾਨੂੰ ਪ੍ਰਾਪਤ ਹੋ ਰਿਹਾ। ਸੋ ਆਪਾਂ 3 ਦਿਨ ਤੋਂ ਲਗਾਤਾਰ ਵਿਚਾਰਾਂ ਚੱਲ ਰਹੀਆਂ, ਬੜੇ ਮਹਾਂਪੁਰਸ਼ਾਂ ਤੋਂ ਤੁਸੀਂ ਬਚਨ ਸੁਣੇ ਨੇ, ਅਸੀਂ ਰਿਕਾਰਡ ਕੀਤੇ ਨੇ ਸਾਰੇ। ਜੇ ਸਾਡੀ ਕਸਵੱਟੀ ਉੱਤੇ ਪੂਰੇ ਉਤਰ ਗਏ, ਅਸੀਂ ਇਹਨਾਂ ਰਿਕਾਰਡ ਕੀਤੇ ਬਚਨਾਂ ਨੂੰ ਆਤਮ ਮੈਗਜ਼ੀਨ ਵਿੱਚ ਛਾਪ ਕੇ ਤੁਹਾਡੇ ਤੱਕ ਪਹੁੰਚਾ ਦਾਂਗੇ। ਜੇ ਨਾ ਨਿਕਲੇ ਫਿਰ ਅਸੀਂ ਰੱਖ ਦਿੰਦੇ ਹੁੰਦੇ ਹਾਂ, ਉਹਦੇ 'ਚ ਕਾਂਡ ਛਾਂਟ ਆਪ ਨਹੀਂ ਕੋਈ ਕਰੀਦੀ, ਤੁਹਾਡੇ ਪਾਸ ਪਹੁੰਚ ਜਾਣਗੇ, ਕਿਉਂਕਿ ਸਬਜੈਕਟ ਬੜੇ ਚੁਣ ਕੇ ਦਿੱਤੇ ਹੋਏ ਸੀ। ਬੋਲਣ ਵਾਲੇ ਵੀ ਅਸੀਂ ਇਹ ਬੜੇ ਚੁਣੇ ਹੋਏ ਪ੍ਰੇਮ ਜਿਹੜੇ ਮਹਾਂਪੁਰਸ਼ ਨੇ ਉਹਨਾਂ ਨੂੰ ਬੁਲਾਇਆ। ਸੋ ਮੈਂ 2 ਦਿਨ ਤੋਂ ਅਰਜ਼ ਕਰ ਰਿਹਾ ਲਗਾਤਾਰ, ਇੱਕੋ ਹੀ ਸਬਜੈਕਟ ਹੈ ਮੇਰਾ, ਉਹ ਇਹ ਹੈ। ਪਹਿਲੇ ਦਿਨ ਇਹ ਸੀ ਵੀ ਸਿੱਖ ਦਾ ਅਤੇ ਗੁਰੂ ਦਾ ਰਿਸ਼ਤਾ ਕੀ ਹੁੰਦਾ, ਜੇ ਲੰਘਣਾ ਹੈ। ਮੈਂ ਇਸ ਗੱਲ ਦੇ ਉੱਤੇ ਬੇਨਤੀ ਕਰੀ ਸੀ ਬਈ ਠੀਕ ਹੈ, ਸਾਨੂੰ ਫਿਰਤ ਬਹੁਤੇ ਯੁੱਗ ਹਾਰੇ, ਉਹ ਮਾਨਸ ਦੇ ਲਏ, ਯੁੱਗਾਂ ਦੇ ਯੁੱਗ ਲੰਘ ਗਏ, ਪਰ ਹੁਣ ਕੀ ਕਰਿਆ ਜਾਵੇ? ਬਈ ਮਹਾਰਾਜ ਕਹਿੰਦੇ ਨੇ ਭਈ ਪ੍ਰਾਪਤ ਮਨੁੱਖ ਦੇ ਵਰੀਆ ਗੋਬਿੰਦ ਮਿਲਣ ਕੀ ਹੈ, ਤੇਰੀ ਵਰੀਆ ਬਾਰੀ ਆ ਗਈ ਤੇਰੀ। ਬਈ ਬਾਰੀ ਕਿਵੇਂ ਅਸੀਂ ਸਫਲ ਕਰ ਲਈਏ, ਕਿਵੇਂ ਲੰਘ ਜਾਈਏ, ਸਵਾਲ ਸਾਡੇ ਮੂਹਰੇ ਇਹ ਹੈ। ਉਹਦੇ ਬਾਰੇ ਮੈਂ ਪਹਿਲੇ ਦਿਨ ਬੇਨਤੀ ਕਰੀ ਸੀ ਕਿ ਜੇ ਗੁਰੂ ਨਾਲ ਮਿਲ ਕੇ ਗੁਰੂ ਦੇ ਹੋ ਕੇ ਲੰਘਣਾ ਚਾਹੁੰਦੇ ਹੋ ਤਾਂ ਯਾਦ ਰੱਖੋ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਪੌਖ ਹੋਵਣਾ, ਗੋਲਾ ਮੁੱਲ ਖਰੀਦ ਤਾਰੇ ਜੋਗਣਾ, ਬੜੀ ਵਿਆਖਿਆ ਹੋਈ ਸੀ, ਸਾਰਾ ਭਾਈ ਮੰਝ ਦਾ ਪ੍ਰਸੰਗ ਸੀ। ਦੂਸਰੇ ਦਿਨ ਦੱਸਿਆ ਸੀ ਕਿ ਸੇਵਾ ਤੇ ਸਿਮਰਨ ਗੁਰੂ ਘਰ ਚ ਦੋ ਚੀਜ਼ਾਂ ਪ੍ਰਧਾਨ ਨੇ। ਦੋ ਫੰਗਾਂ ਤੇ ਜਿਵੇਂ ਜਹਾਜ਼ ਉੱਡਦਾ, ਐਸੇ ਤਰ੍ਹਾਂ ਨਾਲ ਰੂਹਾਨੀ ਉਡਾਰੀ ਵਾਸਤੇ ਸੇਵਾ ਤੇ ਸਿਮਰਨ ਚਾਹੀਦੀ। ਉਹ ਸੇਵਾ ਸਿਮਰਨ ਦਾ ਪ੍ਰਤੀਕ ਜਿਹੜੇ ਬਣਾਏ ਸੀ ਉਹ ਗੁਰੂ ਅਮਰਦਾਸ, ਕਿਉਂਕਿ ਸਕਸੈਸਫੁਲ ਹੋਏ ਹੋ। ਤੇ ਹੁਣ ਸਾਡੇ ਕੋਲ ਇਹ ਰਹਿ ਜਾਂਦਾ ਵੀ ਇਹ ਤਾਂ ਅਸੀਂ ਸੁਣਿਆ ਵੀ ਗੁਰੂ ਗੁਰੂ ਦੀ ਬਾਤ ਕਰਦੇ ਹੋ, ਗੁਰੂ ਦੇ ਕੀ ਕਰਤੱਵ ਹੁੰਦੇ? ਗੁਰੂ ਦਾ ਕਰਤੱਵ ਹੁੰਦਾ ਔਖੀ ਘੜੀ ਨਾ ਦੇਖਣ ਦੇ ਹੀ ਆਪਣਾ ਬਿਰਧ ਸੰਭਾਲੇ। ਜਿੱਥੇ ਅਸੀਂ ਔਖੇ ਹੋਵਾਂਗੇ ਨਾ, ਉੱਥੇ ਗੁਰੂ ਨੇ ਮੇਰੇ ਨਾਲ ਖੜਨਾ, ਕਿਉਂਕਿ ਮੈਂ ਬਣਾ ਲਿਆ ਗੁਰੂ ਨੂੰ ਆਪਣਾ। ਜੇ ਤਾਂ ਗੁਰੂ ਨੂੰ ਬਣਾ ਕੇ ਆਪਣਾ ਤਾਂ ਆਪਾਂ ਖੱਟ ਗਏ। ਜੇ ਆਪਣੀਆਂ ਹੋਰ ਸੰਬੰਧ ਹੋਏ ਬਾਲ ਬੱਚਿਆਂ ਨਾਲ, ਆਪਣਾ ਜਿਵੇਂ ਦਾ ਦੋਸਤਾਂ ਮਿੱਤਰਾਂ ਨਾਲ ਆਪਣਾ, ਫਿਰ ਭਾਈ ਇਹ ਜਿਹੜਾ ਹੈ ਗੱਲ, ਇਹਦੇ 'ਚ ਅਸੀਂ ਖਿਸਕ ਜਾਂਦੇ ਹਾਂ ਅਤੇ ਅਸੀਂ ਖੁੰਝ ਜਾਂਦੇ ਹਾਂ। ਅਤੇ ਮੈਂ ਬੇਨਤੀ ਕਰਨ ਲੱਗਿਆ ਕਿ ਜੋ ਗੁਰੂ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ, ਉਹਦੇ ਬਾਰੇ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਨਾਲ ਫਰਮਾਨ ਕਰਿਆ, ਬੋਲਿਆ ਵੀ ਸਾਰੇ ਕਰੋ ਅਤੇ ਧਿਆਨ ਨਾਲ ਸੁਣਿਆ ਵੀ ਕਰੋ। ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ ਜੀ, ਮੈਂ ਸਾਰੇ ਕੌਤਕ ਨਰਾਲੇ ਹੁੰਦੇ, ਗਮ ਤਾਂ ਚ ਨਹੀਂ ਆਉਂਦਾ, ਆਦਮੀ ਦੀ ਅਕਲ ਵਿੱਚ ਨਹੀਂ ਆਉਂਦਾ ਉਹਦੇ ਬਾਰੇ, ਕਿਉਂਕਿ ਉਹ ਬਹੁਤ ਵੱਡਾ ਗ੍ਰੇਟ ਹੁੰਦਾ। ਜਿੰਨਾ ਜਾਣਦੇ ਆ ਉਦੋਂ ਕਹਾਂ ਫੇਰ ਹੈ, ਜਿੰਨਾ ਹੋਰ ਜਾਣ ਲਿਆ ਉਦੋਂ ਕਹਾਂ ਫੇਰ ਹੈ। ਇਹ ਸਤਿਗੁਰੂ ਦੀ ਨਿਸ਼ਾਨੀ ਹੁੰਦੀ ਹੈ, ਪ੍ਰੈਕਟੀਕਲੀ ਇਹ ਹੁੰਦੀ ਹੈ, ਸਤਿਗੁਰ ਕਰਦੇ ਘਰ ਦਿਖਾਏ ਤੇ ਸੋ ਸਤਿਗੁਰ ਪੁਰਸ਼ ਜਾਣ, ਉਹ ਸਤਿਗੁਰੂ ਹੋਇਆ ਕਰਦਾ। ਜਿਹੜਾ ਸਰੀਰ ਵਿੱਚ ਵਾਹਿਗੁਰੂ ਦਿਖਾ ਦੇ, ਸੋ ਜਿਵੇਂ ਮੈਂ ਬੇਨਤੀ ਕਰੀ ਸੀ, ਹੁਣੇ ਮੇਰੇ ਕੋਲ ਇੱਕ ਸਲਿੱਪ ਆਈ ਹੈ, ਉਹਨੂੰ ਸੁਣ ਕੇ ਉੱਠ ਕੇ ਨੱਠਿਓ ਨਾ, ਕਿਉਂਕਿ ਉਹ ਤੋਂ ਵੀ ਵੱਡੇ ਜਿਹੜੀ ਚੀਜ਼ ਹੈ ਨਾ ਉਹ ਇਸ ਦੀਵਾਨ ਦੇ ਵਿੱਚ ਹੈ। ਗੁਰੂ ਆਏ ਹਾਜ਼ਰ ਆਏ ਹੋਏ ਹੋਏ ਨੇ, ਇੱਥੇ ਸ਼ਹੀਦ ਸਿੰਘ ਆਏ ਹੋਏ ਨੇ, ਸਾਰੇ ਸਾਧੂ ਮਹਾਂਪੁਰਸ਼ ਜਿੰਨੇ ਹੁਣ ਤੱਕ ਹੋਏ ਨੇ ਸਾਰੇ ਉੱਥੇ ਬੈਠੇ ਨੇ। ਗੁਰੂ ਮਹਾਰਾਜ ਦੇਖੋ, ਉਹਨਾਂ ਨੇ ਸਾਡੀ ਨਿਸ਼ਾ ਕਰਾਉਣ ਵਾਸਤੇ ਸਾਡੀ ਨਿਸ਼ਾ ਕਰਾਉਣ ਵਾਸਤੇ, ਕਿਉਂਕਿ ਸਾਡੇ ਕੋਲ ਅੱਖਾਂ ਨਹੀਂ ਜਿਹਨਾਂ ਨਾਲ ਅਸੀਂ ਉਹਨਾਂ ਦੇ ਦਰਸ਼ਨ ਕਰ ਲਈ, ਪਰ ਉਹਨਾਂ ਨੇ ਸਾਡੀ ਨਿਸ਼ਾ ਕਰਾਉਣ ਵਾਸਤੇ ਆਪਣਾ ਬਾਗ ਛੱਡ ਦਿੱਤਾ। ਨਿਸ਼ਾਨ ਸਾਹਿਬ ਤੇ ਬੈਠਾ, ਉੱਥੋਂ ਸਲਿੱਪ ਆਈ ਆ ਵੀ ਸੰਗਤਾਂ ਨੂੰ ਦੱਸ ਦਿਓ ਤੁਸੀਂ ਗੁਰੂ ਮਹਾਰਾਜ ਦੀ ਹਾਜ਼ਰੀ ਨਾ ਛੱਡਿਓ। ਠੀਕ ਹੈ, ਬਾਜ ਆਉਂਦੇ ਨੇ, ਹਮੇਸ਼ਾ ਹੀ ਆਉਂਦਾ ਇੱਥੇ, ਜਦੋਂ ਪੂਰਨਮਾਸ਼ੀ ਹੋਏਗੀ ਉਦਣ ਵੀ, ਜਦੋਂ ਸੰਗਰਾਂਦ ਹੋਏਗੀ ਉਦਣ ਵੀ। ਉਹ ਦੁਨੀਆਂ ਜਿਹੜੀ ਹੈ ਭਾਵੇਂ ਗਾਇਬ ਹੈ, ਪਰ ਉਹ ਸਾਤੋਂ ਲੱਖਾਂ ਕਰੋੜਾਂ ਗੁਣਾ ਜ਼ਬਰਦਸਤ ਹੈ, ਤਾਕਤ ਆ ਰਹੀ ਹੈ। ਉਹ ਤੁਹਾਨੂੰ ਦੱਸ ਦਿੱਤਾ ਵੀ ਤੁਸੀਂ ਸਿੰਘੋ ਆਏ ਹੋ, ਤੁਹਾਡੀ ਯਾਤਰਾ ਸਫਲ ਹੋ ਗਈ, ਸਾਡੇ ਲੇਖੇ ਵਿੱਚ ਪੈ ਗਈ ਆਹ ਨਿਸ਼ਾਨੀ, ਲਓ ਬਾਜ ਜੀ ਸਾਤੋਂ। ਸੋ ਹੁਣ ਆਪਾਂ ਗੁਰੂ ਕਰਮਜੀਧਰ ਪਾਤਸ਼ਾਹ, ਕਿਉਂਕਿ ਸਤਿਗੁਰ ਪੁਰਖ ਗਮ ਹੈ, ਨਿਰਵੈਰ ਨਿਰਾਲਾ, ਦੋ ਗੱਲਾਂ 'ਤੇ ਮੈਂ ਗੱਲ ਕਰਨੀ ਆ, ਬਾਕੀ ਤਾਂ ਬਹੁਤ ਲੰਮਾ ਵਿਖਿਆਨ, ਸਾਰੀ ਰਾਤ ਬੈਠੇ ਰਹੀਏ ਤਾਂ ਵੀ ਨਹੀਂ ਹੋਣਾ। ਨਿਰਾਲਾ ਕਿਵੇਂ ਹੈ ਗੁਰੂ? ਉਹਦੇ ਕੌਤਕ ਨਿਰਾਲੇ ਹੁੰਦੇ ਨੇ, ਗੁਰੂ ਉਮਰ ਦੇ ਹਿਸਾਬ ਨਾਲ ਨਹੀਂ ਹੋਇਆ ਕਰਦਾ। ਗੁਰੂ ਅੱਠਵੇਂ ਪਾਤਸ਼ਾਹ ਦੀ ਉਮਰ ਕਿੰਨੀ ਛੋਟੀ ਸੀ, ਸਰੀਰਕ ਉਮਰ, ਅਤੇ ਸਾਰੇ ਹੀ ਸ਼ਕਤੀਆਂ ਦਾ ਭੰਡਾਰ ਸੀ। ਜਿਸ ਵਕਤ ਉਹ ਇੱਥੇ ਪੰਜੋਖਰੇ ਜਾਂਦੇ ਨੇ, ਇੱਕ ਲਾਲ ਚੰਦ ਵਿਦਵਾਨ ਬ੍ਰਾਹਮਣ ਸੀ, ਉਸਨੇ ਤਰਕ ਕਰਤੀ ਵੀ ਇਹ ਲੋਕ ਲਕੀਰ ਦੇ ਫਕੀਰ ਨੇ, ਨਾ ਉਹ ਹਰਕ੍ਰਿਸ਼ਨ ਸਾਹਿਬ ਰੱਖਿਆ, ਉਹਨਾਂ ਦਾ ਤਾਂ ਕ੍ਰਿਸ਼ਨ ਇਕੱਲਾ ਸੀ, ਇਹ ਨਾਲ ਹਰ ਵੀ ਲਾਈ ਬੈਠੇ ਨੇ, ਹਰ ਕਹਿੰਦੇ ਨੇ ਵਿਸ਼ਨੂੰ ਜੀ ਨੂੰ ਵੀ, ਨਾਲ ਵਿਸ਼ਨੂੰ ਨਾਲ ਕ੍ਰਿਸ਼ਨ। ਸਿੱਖ ਸਿੰਘ ਨੂੰ ਪੁੱਛਿਆ ਇਹ ਇੰਨਾ ਇਕੱਠ ਕਿਉਂ ਹੋਇਆ, ਕਹਿੰਦੇ ਗੁਰੂ ਮਹਾਰਾਜ ਦਾ ਦਰਬਾਰ ਹੈ। ਕਹਿੰਦੇ ਗੁਰੂ ਮਹਾਰਾਜ ਉਹ ਨਹੀਂ ਉਹ ਜਿਹੜਾ ਬੱਚਾ ਦੇ ਬੈਠਾ। ਉਹ ਕਹਿੰਦੇ ਪੰਡਿਤ ਜੀ ਤੁਸੀਂ ਵਿਦਵਾਨ, ਸੰਭਲ ਕੇ ਬੋਲੀ ਦਾ ਹੁੰਦਾ ਮਹਾਂਪੁਰਸ਼ਾਂ ਨੂੰ। ਮਹਾਂਪੁਰਸ਼ ਨਾ ਬੱਚੇ ਹੁੰਦੇ ਨੇ ਨਾ ਬੁੱਢੇ ਹੁੰਦੇ, ਗੁਰਮੁਖ ਬੁੱਢੇ ਕਦੇ ਨਾ ਹੀ ਜਿਹਨਾਂ ਅੰਤਰ ਸੁਰਕ ਗਿਆਨ। ਉਹ ਕਹਿੰਦਾ ਮੈਂ ਤਾਂ ਲਕੀਰ ਦਾ ਫਕੀਰ ਨਹੀਂ ਤੁਹਾਡੇ ਵਰਗਾ, ਮੈਂ ਤਾਂ ਤਰਕ ਨਾਲ ਗੱਲ ਕਰਦਾ। ਕਹਿੰਦੇ ਕੀ ਤਰਕ ਹੈ? ਕਹਿੰਦਾ ਉਹਨਾਂ ਨੇ ਤਾਂ ਗੀਤਾ ਰਚੀ ਸੀ, ਇਹ ਦੋ ਸਲੋਕਾਂ ਦੇ ਅਰਥੇ ਕਰਕੇ ਦਿਖਾ ਦੇ, ਇਹ ਮੰਨ ਦੂ ਮੈਂ। ਮਹਾਰਾਜ ਜੀ ਕੋਲ ਬਚਨ ਪਹੁੰਚਿਆ, ਕਹਿੰਦੇ ਹੰਕਾਰੀ ਵਿਦਿਆ ਦਾ ਹੰਕਾਰ ਹੈ, ਮੂਰਖ ਹੈ, ਜਾ ਇਹਨੂੰ ਕਹਿ ਦਿਓ ਵੀ ਜਿਹੜੇ ਬੰਦੇ ਤੋਂ ਬੋਲਣਾ ਹੋਵੇ ਕਮਲਾ ਹੋਵੇ, ਮਾੜੇ ਤੋਂ ਮਾੜਾ ਬੰਦਾ ਲਿਆ, ਅਸੀਂ ਉਹਦੇ ਅਰਥ ਕਰਾਵਾਂਗੇ। ਜੇ ਅਸੀਂ ਕਰੇ ਤੂੰ ਕਹਿ ਦੇਂਗਾ ਵੀ ਇਹ ਤਾਂ ਗੁਰੂਆਂ ਨੇ ਦੱਸਦੇ ਹੋਣੇ ਆ ਬਚਪਨ 'ਚ। ਉਸ ਪੰਜੋਖੇ ਤੋਂ ਇੱਕ ਬੋਲਾ ਅਤੇ ਗੂੰਗਾ ਅਤੇ ਨਾਲ ਮੂਰਖ, ਤਿੰਨ ਉਹਦੇ 'ਚ ਅਵਗੁਣ ਹੋਣ ਕਰਕੇ ਦੂਜੇ ਦਿਨ ਲੈ ਕੇ ਜਾ ਖੜ ਗਿਆ ਵੀ ਚਲੋ ਹਾਸੀ ਮੁਖੌਲੇ ਹੋਊਗਾ, ਗੁਰੂ ਨੇ ਤਾਂ ਬੱਚਿਆਂ ਵਾਲੀ ਗੱਲ ਕਰਤੀ, ਸ਼ਰਧਾ ਨਹੀਂ ਸੀ, ਤਰਕ ਵਿੱਚ ਬੋਲਦਾ ਸੀ। ਆ ਕੇ ਖੜਾ ਹੋ ਗਿਆ, ਨਮਸਕਾਰ ਨਹੀਂ ਕਰੀ। ਮਹਾਰਾਜ ਕਹਿੰਦੇ ਕੀ ਗੱਲ ਹੈ ਪੰਡਿਤ ਜੀ? ਕਹਿੰਦਾ ਕੱਲ੍ਹ ਤੁਹਾਡੇ ਸਿੱਖਾਂ ਨੇ ਆਹ ਗੱਲ ਕਹੀ ਸੀ ਜੀ, ਮੈਂ ਆਹ ਬੰਦਾ ਲਿਆਂਦਾ। ਮਹਾਰਾਜ ਮੁਸਕਰਾ ਪਏ। ਕਹਿੰਦੇ ਤਾਂ ਗਲਤੀ ਕਰੀ, ਇਹ ਤਾਂ ਮਹਾਨ ਵਿਦਵਾਨ ਤੂੰ ਲਿਆ ਆ। ਨਾਲਦਿਆਂ ਨੂੰ ਕਹਿੰਦਾ ਬੱਚਿਆਂ ਦੀ ਗੱਲ ਕਰਦੇ, ਬੱਚਾ ਇਹਨਾਂ ਨੂੰ ਪਤਾ ਨਹੀਂ ਵੀ ਗੂੰਗਾ ਵੀ ਹੈ ਤੇ ਨਾਲ ਬੋਲਾ ਵੀ ਹੈ। ਕਹਿੰਦੇ ਇਹ ਤਾਂ ਤੂੰ ਮਹਾਨ ਵਿਦਵਾਨ ਲਿਆ ਆ। ਕਹਿੰਦਾ ਹਾਂਜੀ, ਇਹ ਤਾਂ ਇੱਕ ਰਾਜਵਾਰ ਚ ਉਹ ਬੈਠ ਗਿਆ। ਮਹਾਰਾਜ ਨੇ ਆਪਣੀ ਛੱਟੀ ਹੱਥ ਵਾਲੀ ਚੱਕੀ, ਲੈ ਵੀ ਕਹਿੰਦਾ ਪੰਡਿਤ ਜੀ ਦੇ ਇਹ ਬੋਲਣਗੇ, ਤੂੰ ਅਰਥ ਕਰ। ਸ਼ੀਸ਼ ਤੇ ਰੱਖ ਕੇ ਉਹ ਜਿਸ ਵੇਲੇ ਪੰਡਿਤ ਜੀ ਨੇ ਸੰਸਕ੍ਰਿਤ ਬੋਲੀ, ਉਸ ਵੇਲੇ ਉਹਨੇ ਹੱਥ ਖੜਾ ਕਰ ਲਿਆ। ਕਹਿੰਦਾ ਪੰਡਿਤ ਜੀ, ਪਹਿਲਾਂ ਉਚਾਰਨ ਸ਼ੁੱਧ ਕਰੋ, ਤੁਹਾਡਾ ਉਚਾਰਨ ਜਿਹੜਾ ਇਹਦੇ ਅਰਥ ਦਾ ਨਰਥ ਬਣ ਜਾਏਗਾ, ਉਚਾਰਨ ਸ਼ੁੱਧ ਕਰੋ। ਹੈਰਾਨ ਹੋ ਗਿਆ ਵੀ ਹੈ, ਮੈਂ ਤਾਂ ਗੂੰਗਾ ਲਿਆਂਦਾ ਸੀ, ਇਹ ਤਾਂ ਬੋਲ ਰਿਹਾ ਤੇ ਮੇਰੇ ਉਚਾਰਨ ਨੂੰ ਕਹਿ ਰਿਹਾ ਵੀ ਸ਼ੁੱਧ ਕਰੋ, ਤੈ ਗਲਤ ਬੋਲ ਰਿਹਾ, ਮੈਂ ਸ਼ੁੱਧ ਬੋਲ ਕੇ ਤੈਨੂੰ ਅਰਥ ਦੱਸਦਾ। ਅਰਥ ਦੱਸੇ, ਪੰਡਿਤ ਚਰਨਾਂ ਤੇ ਟਹਿ ਪਿਆ। ਹੇ ਪਾਤਸ਼ਾਹ, ਮੈਂ ਤਾਂ ਤੈਨੂੰ ਇੱਕ ਬੱਚਾ ਜਾਣਿਆ ਸੀ, ਮਖੌਲ ਕਰਿਆ ਸੀ, ਟੀਚਰ ਕਰੀ ਸੀ, ਤੇ ਮੈਨੂੰ ਕੀ ਪਤਾ ਸੀ ਵੀ ਤੁਸੀਂ ਸੱਚਮੁੱਚ ਸਤਿਗੁਰੂ ਜੋਤ ਤੁਹਾਡੇ ਵਿੱਚ ਆ। ਸੋ ਉਮਰ ਦੇ ਹਿਸਾਬ ਨਾਲ ਭੁਲੇਖਾ ਪੈਂਦਾ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜਿਸ ਵਕਤ ਗੱਦੀ ਤੇ ਵਿਰਾਜਮਾਨ ਹੋਏ, ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਦਿੱਤੀ, ਉਸ ਵੇਲੇ ਆਪਦੀ ਕਿਸ਼ੋਰ ਉਮਰ ਸੀ, ਬਾਲ ਉਮਰ। ਇਹ ਜਿਹੜਾ ਗੁਰੂ ਨੌਵੇਂ ਪਾਤਸ਼ਾਹ ਤੋਂ ਪਹਿਲਾ ਪੀਰੀਅਡ ਲੰਘਿਆ ਸੀ, ਉਹਦੇ ਵਿੱਚ ਬੜਾ ਕੁਛ ਹੋਇਆ। ਗੁਰੂ ਅੱਠਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ, ਉਹਦੇ ਬਾਅਦ ਇੱਕ ਪਤਨ ਆਇਆ ਸਿੱਖਾਂ 'ਚ, ਜ਼ਬਰਦਸਤ ਪਤਨ। ਸਿੱਖਾਂ ਵਿੱਚ ਤਾਂ ਨਹੀਂ ਆਇਆ, ਜਿਹੜੇ ਮੋਹਰੀ ਸੀਗੇ ਉਹਨਾਂ 'ਚ ਆਇਆ। ਉਹਨਾਂ ਨੂੰ ਮਸੰਦ ਕਹਿੰਦੇ, ਮਸਨਦ ਧਾਰੀ, ਜਿਹਨਾਂ ਨੂੰ ਗੁਰੂ ਮਹਾਰਾਜ ਨੇ ਸਰੋਪੇ ਦੇ ਕੇ ਮੰਜੇ ਤੇ ਤਖ਼ਤ ਤੇ ਬੈਠਣ ਦਾ ਅਧਿਕਾਰ ਦਿੱਤਾ ਸੀ ਵੀ ਤੁਸੀਂ ਬੈਠ ਕੇ ਮੱਥੇ ਵੀ ਟਿਕਾ ਸਕਦੇ ਹੋ ਅਤੇ ਇਨਾਮ ਵੀ ਦੇ ਸਕਦੇ ਹੋ। ਉਹ ਜਮਾਤ ਪੂਜਾ ਦਾ ਧਾਨ ਖਾ ਕੇ ਪੋਲਿਊਟ ਹੋ ਗਈ, ਕਿਉਂਕਿ ਪੂਜਾ ਦੇ ਧਾਨ 'ਚ ਇੱਕ ਜ਼ਬਰਦਸਤ ਨੁਕਸ ਹੈ, ਇਹਨਾ ਭਜਨ ਕਰਨ ਦੇਵੇ ਨਾ ਸਰੀਰ ਨੂੰ ਸਵੱਸਥ ਲੈਣ ਦੇਵੇ, ਜੇ ਬਾਲ ਬੱਚੇ ਦਾ ਰਹਿ ਸਾਰੇ ਬੱਚੇ ਨਾਸਤਕ ਹੋ ਕੇ ਉਜਾੜਾ ਪਾ ਦੇਣਗੇ। ਇਹ ਪਚਦਾ ਨਹੀਂ ਹੈ, ਧਰਮਸ਼ਾਲ ਦੀਆਂ ਰੋਟੀਆਂ ਤਿੰਨ ਕੰਮ ਕਰੇ, ਮੱਤ ਮਾਰਨ, ਹੱਡ ਗਾਲਣ, ਭਜਨ ਕਰਨਾ ਦੇ। ਸੋ ਉਹਦੇ ਨਾਲ ਉਹ ਪੁਜਾਰੀ ਕਲਾਸ ਜਿਹੜੀ ਸੀ ਪਤਨ ਹੋ ਗਈ। ਪਤਨ ਹੋਇਆ ਹੋਇਆ ਤਾਂ ਗੁਰੂ ਅੱਠਵੇਂ ਪਾਤਸ਼ਾਹ ਕਲੀਅਰ ਕੱਟ ਕੋਈ ਗੱਲ ਨਾ ਕਹਿ ਕੇ ਬਾਬਾ ਬਕਾਲੇ ਕਿਹਾ, ਉੱਥੇ ਗੱਡੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਆਪਣੇ ਸਾਥੀਆਂ ਨਾਲ ਮੀਟਿੰਗਾਂ ਹੋਈਆਂ ਵੀ ਆਪਾਂ ਮਸੰਦਾਂ ਨੂੰ ਕਾਬੂ ਕਰੋ, ਉਹਨਾਂ ਨੂੰ ਕਨਸੈਸ਼ਨ ਦਿਓ। ਕਿਸੇ ਨੇ ਅੱਧਾ ਕਨਸੈਸ਼ਨ ਦੇ ਦਿੱਤਾ ਵੀ ਜਿੰਨਾ ਚੜਾਵਾ ਮੈਨੂੰ ਲਿਆਏਗਾ 50% ਤੇਰਾ 50% ਮੇਰਾ। ਬਹੁਤਿਆਂ ਨੇ 75% ਦੇ ਦਿੱਤਾ। ਬਹੁਤੇ ਇਹੋ ਜਿਹੇ ਆਏ ਕਹਿੰਦੇ ਸਾਨੂੰ ਗੁਰੂ ਬਣਾ ਦਿਓ, ਜਿਹੜਾ ਚੜਿਆ 60% ਤੁਹਾਡਾ। ਉਹ ਤਾਂ ਸ਼ਿਕਾਰ ਟੋਲਣ ਚੜ੍ਹ ਗਏ, ਕੋਈ ਇੱਧਰ ਨੂੰ ਲਿਜਾਂਦਾ ਸੰਗਤਾਂ ਨੂੰ, ਕੋਈ ਇੱਧਰ ਨੂੰ ਲਿਜਾਂਦਾ। ਉਸ ਵੇਲੇ ਇਹ ਜਿਹੜੀ ਕਮਿਊਨਿਟੀ ਸੀ ਮਸੰਦਾਂ ਦੀ, ਉਹ ਇੰਨੀ ਪੋਲੀਟ ਹੋਈ ਕਿ ਗੁਰੂ ਨੂੰ ਗੁਰੂ ਸਮਝਣ 'ਤੇ ਹਟ ਗਈ। ਗੁਰੂ ਨੌਵੇਂ ਪਾਤਸ਼ਾਹ ਦੀ ਵਿਰੋਧਤਾ ਕਰੀ। ਸੀਏ ਮਸੰਦ ਨੇ ਗੁਰੂ ਮਹਾਰਾਜ ਦੇ ਉੱਤੇ ਗੋਲੀ ਚਲਾ ਤੀ, ਮਹਾਰਾਜ ਦੇ ਇੱਥੋਂ ਖੂਨ ਨਿਕਲਿਆ, ਇੱਥੇ ਟੱਚ ਕਰਕੇ ਗਈ। ਐਡੀ ਇਹਨਾਂ ਦੇ ਅੰਦਰ ਅਸ਼ਰਧਾ ਆ ਗਈ। ਜਿਸ ਵਕਤ ਗੁਰੂ ਦਸਵੇਂ ਪਾਤਸ਼ਾਹ ਬਿਰਾਜਮਾਨ ਹੋਏ, ਉਸ ਵੇਲੇ ਆਪਸ ਵਿੱਚ ਗੱਲਾਂ ਕਰਦੇ ਹਾਂ, ਕਿਉਂ ਬਾਈ ਗੁਰੂ ਕਿਵੇਂ ਹੈ? ਠੀਕ ਹੈ, ਜੇ ਤਾਂ ਆਪਣਾ ਅਨਸਾਰੀ ਰਹੂਗਾ ਤਾਤਾ ਪਾਇਆ ਦਾ ਕੰਮ ਚਲਾਵਾਂਗੇ, ਜੇ ਅਨਸਾਰੀ ਨਾ ਹੋਇਆ ਫਿਰ ਤਾਂ ਠੀਕ ਹੈ। ਦੂਆ ਕਹਿੰਦਾ ਆਪਾਂ ਨੂੰ ਕੀ ਹੈ, ਸੰਗਤਾਂ ਅੰਨੇਵਾਹ ਦਿੰਦੀਆਂ, ਅੱਧ ਪਚੰਦ ਰੱਖ ਲਿਆ ਕਰਾਂਗੇ। ਗੁਰੂ ਮਹਾਰਾਜ ਨੂੰ ਬੱਚਾ ਸਮਝਣ ਲੱਗ ਗਿਆ। ਸੋ ਹੁੰਦੇ ਹੁੰਦੇ ਇੱਥੇ ਤੱਕ ਗਿਆ ਕਿ ਜਿਹੜੇ ਮਸ਼ਹੂਰ ਮਸੰਦ ਸੀ ਉਹਨਾਂ ਨੇ ਭੇਟਾ ਛਵਾਉਣੀ ਸ਼ੁਰੂ ਕਰ ਲਈ। ਗੁਰੂ ਮਹਾਰਾਜ ਨੇ ਸੰਗਤ ਦੇ ਵਿੱਚ ਉਹਨਾਂ ਦੇ ਦਸਤਾਰ ਲਾ ਤੀ ਇੱਕ ਦੀ, ਉਹ ਕੰਗਣ ਵਗੈਰਾ ਲੁਕੋਈ ਬੈਠਾ, ਉਹ ਪ੍ਰਗਟ ਹੋ ਗਿਆ। ਇਹ ਤਾਂ ਹੋ ਗਿਆ, ਲੇਕਿਨ ਅੰਦਰ ਸ਼ਰਧਾ ਨਹੀਂ ਸੀ ਆ ਰਹੀ। ਇੱਕ ਦਿਨ ਦੀ ਗੱਲ, ਗੁਰੂ ਦਾ ਫਰਜ਼ ਹੁੰਦਾ ਸਿੱਖਾਂ ਨੂੰ ਸ਼ਰਧਾ 'ਚ ਲਿਆਉਣਾ, ਅਸ਼ਰਧਾ 'ਚ ਨਹੀਂ। ਸਾਧੂ ਸੰਤਾਂ ਕਰ ਲੈਂਦੇ ਨੇ ਗੱਲਾਂ, ਕਿਉਂਕਿ ਉਹ ਔਖੇ ਹੋ ਜਾਂਦੇ ਨੇ ਜਦ ਲੋਕ ਬਹੁਤੇ ਮੰਨਣ ਲੱਗ ਜਾਣ, ਬੋਲਿਆ ਉੱਥੇ ਵਸੀਏ ਜਿੱਥੇ ਨਾ ਕੋਈ ਸਾਨੂੰ ਜਾਣੇ ਅਤੇ ਨਾ ਕੋਈ ਮੰਨੇ। ਸੰਤ ਨੱਠ ਜਾਂਦੇ ਨੇ ਟਿਕਾਣੇ ਛੱਡ ਕੇ, ਦੂਰ ਚਲੇ ਜਾਂਦੇ ਨੇ ਜਿੱਥੇ ਕੋਈ ਜਾਣਦਾ ਹੀ ਨਹੀਂ। ਗੁਰੂ ਨਹੀਂ ਜਾ ਸਕਦਾ, ਗੁਰੂ ਦਾ ਫਰਜ਼ ਹੁੰਦਾ, ਉਹਦੇ ਪਿੱਛੇ ਸਰਬੰਸ ਦਿੱਤੇ ਹੁੰਦੇ ਨੇ, ਉਹ ਤਾਂ ਨਿਭਣਾ ਹੀ ਆ, ਨਾਲ ਇੱਥੇ ਵੀ ਨਿਭਣਾ, ਦਰਗਾਹ 'ਚ ਵੀ ਨਿਭਣਾ, ਸੱਜਣ ਸਹੀ ਨਾਲ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜ੍ਹੇ ਦਿਸਣ। ਗੁਰੂ ਮਹਾਰਾਜ ਨੇ ਸ਼ਰਧਾ ਵਧਾਉਣੀ ਸੀ, ਰਿੱਛ ਆ ਗਿਆ, ਉਹ ਨਾਲ ਮਦਾਰੀ ਹੈ, ਕਹਿੰਦੇ ਉਹ ਮਾਰਿਓ ਹਾਕ ਮਾਰਿਓ ਹਾਕ, ਇੱਧਰ ਤਾਂ ਕੀਰਤਨ ਹੋ ਰਿਹਾ ਅਤੇ ਉੱਧਰ ਗੁਰੂ ਮਹਾਰਾਜ ਰਿੱਛ ਵਾਲੇ ਨੂੰ ਬੁਲਾ ਰਹੇ ਨੇ। ਮਸੰਦ ਆਪਸ ਵਿੱਚ ਇੱਕ ਦੂਏ ਨਾਲ ਗੱਲਾਂ ਕਰਨ ਲੱਗ, ਕਹਿੰਦੇ ਅਜੇ ਬਚਪਨ ਦੀ ਬੁੱਧੀ ਆਈ ਗਈ ਨਹੀਂ ਹੈ, ਗੁਰੂ ਤਾਂ ਹੋ ਗਏ ਠੀਕ ਹੈ, ਬੱਚਿਆਂ ਨੂੰ ਹੁੰਦਾ ਰੰਗ ਤਮਾਸ਼ੇ ਦੇਖਣਾ, ਦੇਖੋ ਕਹਿੰਦੇ ਸੰਗਤ ਦੇ ਵਿੱਚ ਰਿੱਛ ਬੁਲਾ ਲਿਆ। ਅਸੀਂ ਵੀ ਕਹਿ ਦਈਏ ਵੀ ਆਹ ਕੀ ਕਰਦੇ, ਇੱਥੇ ਦੀਵਾਨ ਲੱਗਿਆ ਰਿੱਛ ਮੰਗਾ ਲਿਆ। ਮਹਾਰਾਜ ਕਹਿੰਦੇ ਕਿਉਂ ਬਈ, ਕੋਈ ਤੁਮਾ ਜਾਣਦਾ ਖੈਰ? ਕਹਿੰਦੇ ਹਾਂ ਮਹਾਰਾਜ ਬਹੁਤ ਜਾਣਦਾ, ਮੈਂ ਬਹੁਤ ਸਿਖਾਇਆ ਹੋਇਆ। ਉਹ ਸ਼ਬਦ ਦੀ ਸਮਾਪਤੀ ਹੋਈ, ਕਹਿੰਦੇ ਠਹਿਰ ਜਾਓ, ਆਪਾਂ ਰਿੱਛ ਦਾ ਤਮਾਸ਼ਾ ਦੇਖ ਲਈਏ। ਉਹਦੇ ਮਸੰਦ ਸੀ, ਉਹ ਫਿਰ ਉਸੇ ਗੱਲ 'ਤੇ ਆ ਗਏ ਵੀ ਲੈ ਤਾਂ ਜਮਾਂ ਹੀ ਬੱਚਿਆਂ ਵਾਲੀ ਗੱਲ ਕਰ, ਇਹਨਾਂ ਨੂੰ ਤਮਾਸ਼ੇ ਵਿੱਚ ਸਾਰੇ ਹੀ ਹੱਸ ਰਹੇ ਨੇ। ਜਿਹੜਾ ਚੌਰ ਬਰਦਾਰ ਸੀ ਭਾਈ ਕੀਰਤੀਆ, ਉਹ ਵੀ ਬਹੁਤ ਉੱਚੀ ਉੱਚੀ ਹੱਸਦਾ, ਮਹਾਰਾਜ ਐਂ ਪਿੱਛੇ ਮੁੜ ਕੇ ਦੇਖੇ, ਕਹਿੰਦੇ ਤੂੰ ਨਾ ਹੱਸ, ਕਹਿੰਦਾ ਮਹਾਰਾਜ ਮੇਰੇ 'ਤੇ ਪਾਬੰਦੀ ਲਾ ਤੀ। ਕਹਿੰਦੇ ਹਾਂ, ਕਹਿੰਦੇ ਕਿਉਂ? ਜਦ ਸਾਰੇ ਹੱਸਦੇ ਨੇ ਮੈਨੂੰ ਵੀ ਹੱਸ ਲੈਣ ਦਿਓ। ਕਹਿੰਦੇ ਤੇਰਾ ਬਾਪ ਆਇਆ ਸੀ ਤਾਂ ਨਹੀਂ ਸਾਰੇ ਤੈਨੂੰ। ਕਹਿੰਦਾ ਮੇਰਾ ਬਾਪ? ਕਹਿੰਦੇ ਹਾਂ। ਉਹ ਤਾਂ ਕਹਿੰਦੇ ਗੁਰੂ ਨੌਵੇਂ ਪਾਤਸ਼ਾਹ ਦਾ ਚੌਰ ਬਰਦਾਰ ਸੀ ਅਤੇ ਉਹ ਰਿੱਛ ਬਣ ਗਿਆ ਮਹਾਰਾਜ। ਕਹਿੰਦੇ ਹਾਂ। ਫਿਰ ਉਹਨੇ ਚੌਰ ਮਹਾਰਾਜ ਦੇ ਚਰਨਾਂ 'ਤੇ ਲਿਆ ਕੇ ਰੱਖਤਾ, ਕਿਉਂ ਅਜੇ ਅਦਬ ਨਹੀਂ ਸੀ ਸਿੱਖਿਆ, ਸ਼ਕਲ ਸੂਰਤ ਤੋਂ ਗੁਰੂ ਬੱਚੇ ਦਿਸਦੇ ਸੀ। ਮਹਾਰਾਜ ਕਹਿੰਦੇ ਕੀ ਕਰਦੇ? ਕਹਿੰਦਾ ਮਹਾਰਾਜ ਮੇਰਾ ਪਿਓ ਤਾਂ ਰਿੱਛ ਬਣ ਗਿਆ ਸੇਵਾ ਕਰਕੇ ਸਾਰੀਆਂ ਉਸ, ਅਤੇ ਮੈਂ ਬਾਂਦਰ ਬਣੂੰਗਾ, ਥੋੜ੍ਹੀ ਸੇਵਾ ਦਾ ਆਹੀ ਫਲ ਆ ਵੀ ਸਾਡਾ ਆਹ ਹਾਲ ਹੋਵੇ। ਮਹਾਰਾਜ ਕਹਿੰਦੇ ਤੂੰ ਕਾਹਲੀ ਨਾ ਕਰ। ਉਹਨੂੰ ਕਹਿੰਦੇ ਕਿਉਂ ਵੀ ਰਿੱਛ ਦੇਣਾ? ਉਹਨੇ ਪੈਸੇ ਮੰਗੇ, ਜਦ ਦੇਖਿਆ ਵੀ ਗੁਰੂ ਜੀ ਨੇ ਜ਼ਰੂਰ ਲੈਣਾ, ਉਹਨੇ ਹੋਰ ਵਧਾ ਤੇ, ਉਹ ਰਿੱਛ ਲੈ ਲਿਆ। ਮਹਾਰਾਜ ਕਹਿਣ ਲੱਗੇ ਭਾਈ ਆਪਣਾ ਸਿੱਖ ਹੈ ਅਤੇ ਇਹਦੀ ਜਵਾਨੀ, ਉਹ ਤੁਹਾਨੂੰ ਗੱਲਬਾਤ ਦੱਸਾਂਗੇ। ਉਸ ਵੇਲੇ ਮਹਾਰਾਜ ਜੀ ਨੇ ਪ੍ਰਸ਼ਾਦ, ਆਪਣਾ ਸੀਤ ਪ੍ਰਸ਼ਾਦ, ਕਹਿਤਾ ਵੀ ਇਹਨੂੰ ਰਿੱਛ ਦੇ ਅੱਗੇ ਰੱਖ ਦਿਓ। ਰਿੱਛ ਨੇ ਖਾਧਾ, ਖਾਂਦੀ ਸਾਰ ਤੜਾ ਬੰਦੇ ਕੇ ਗਿਰ ਗਿਆ। ਸਾਰਿਆਂ ਨੂੰ ਮਹਾਰਾਜ ਨੇ ਨੇਤਰ ਦੇ ਤੇ, ਗੈਬ ਨੂੰ ਦੇਖਣ ਦੀ ਸ਼ਕਤੀ ਦੇ ਦਿੱਤੀ ਸਾਰੀ ਸੰਗਤ। ਹੁਣ ਜੇ ਮਹਾਰਾਜ ਗੈਬ ਦੀ ਸ਼ਕਤੀ ਸਾਨੂੰ ਦੇ ਦੇਣ, ਬਾਜ ਤਾਂ ਉੱਥੇ ਬੈਠਾ ਮਹਾਰਾਜ ਦੇ, ਇੱਥੇ ਅਸੀਂ ਦਰਸ਼ਨ ਕਰੀ ਜਾਈਏ। ਅਸੀਂ ਤਾਂ ਨਿਸ਼ਚਾ ਹੀ ਕਰਦੇ ਹਾਂ ਵੀ ਇੱਥੇ ਸਾਰੇ ਨੇ, ਸ਼ਹੀਦ ਸਿੰਘ ਵੀ, ਸਤਿਗੁਰੂ ਜਗਜੀਤ ਸਿੰਘ ਕਹਿ ਗਏ ਸੀ, ਕਹਿੰਦੇ ਇੱਥੇ ਸਾਰੇ ਸਾਧੂ ਸੰਤ ਕੰਮ ਕਰ ਰਹੇ ਨੇ ਆ ਸੰਗਤ ਦੇ ਵਿੱਚ, ਸਾਰੇ ਸ਼ਹੀਦ ਸਿੰਘ, ਅਲੌਕਿਕ ਚੀਜ਼ ਹੈ ਕਹਿੰਦੇ ਜਿਹੜਾ ਆ ਸਮਾਗਮ ਹੈ। ਉਸ ਵੇਲੇ ਮਹਾਰਾਜ ਕਹਿੰਦੇ ਪੁੱਛ ਲੈ ਨੇ, ਕਹਿਣ ਲੱਗਿਆ ਪਿਤਾ ਜੀ ਆ ਤੁਹਾਡਾ ਹਾਲ ਕੀ ਹੋਇਆ? ਕਹਿੰਦੇ ਮੇਰੀ ਗਲਤੀ ਹੋਈ। ਕੀ ਗਲਤੀ ਹੋਈ? ਕਹਿੰਦਾ ਮੈਂ ਪ੍ਰਸ਼ਾਦ ਵਰਤਾ ਰਿਹਾ ਸੀ ਅਤੇ ਇੱਕ ਗੁਰਸਿੱਖ ਅਭੇਦ ਅਵਸਥਾ ਦਾ ਜਿਹੜਾ ਹਰ ਵਕਤ ਨਾਮ ਜਪਦਾ ਸੀ, ਜਿਸਦੇ ਹਿਰਦੇ ਵਿੱਚ ਹਰ ਵਕਤ ਗੁਰੂ ਨੌਵੇਂ ਪਾਤਸ਼ਾਹ ਦਾ ਧਿਆਨ ਰਹਿੰਦਾ ਸੀ, ਉਹ ਦਸਵੰਧ ਦਾ ਗੱਡਾ ਲੈ ਕੇ ਆ ਗਿਆ। ਮੈਨੂੰ ਨਹੀਂ ਸੀ ਪਤਾ, ਧੂੜ ਉਹਦੇ ਮੂੰਹ 'ਤੇ ਪਈ ਹੋਈ ਸੀ, ਲਿਬੜਿਆ ਹੋਇਆ ਸੀ, ਪ੍ਰਸ਼ਾਦ ਮੰਗਣ ਲੱਗਿਆ। ਮੈਂ ਕਿਹਾ ਆਉਂਦਾ ਹੀ ਪ੍ਰਸ਼ਾਦ ਮੰਗਦਾ, ਮੈਂ ਇੱਧਰ ਹੋ ਗਿਆ, ਉਹ ਇੱਧਰ ਆਇਆ, ਮੈਂ ਉੱਧਰ ਹੋ ਗਿਆ, ਉਹਦਾ ਗੱਡਾ ਤੁਰ ਪਿਆ। ਉਹ ਕਹਿੰਦਾ ਮਹਾਂਪੁਰਸ਼ੋ ਮੈਨੂੰ ਪ੍ਰਸ਼ਾਦ ਦੇ ਦਿਓ। ਕਹਿੰਦਾ ਪ੍ਰਸ਼ਾਦ ਦੇ ਦਿਓ, ਪਿੱਛੋਂ ਆ ਕੇ ਰਿੱਛ ਮੰਗਣ ਟੱਪਦਾ ਪੈਂਦਾ। ਉਹ ਮੇਰੇ ਹੱਥ 'ਚੋਂ ਇੱਕ ਕਿਣਕਾ ਗਿਰ ਗਿਆ, ਉਹਨੇ ਕਿਣਕਾ ਲਿਆ, ਮਸਤਕ ਨਾਲ ਲਾਇਆ, ਕਹਿੰਦਾ ਹੇ ਪਾਤਸ਼ਾਹ ਤੇਰੇ ਸ਼ੀਰ ਪ੍ਰਸ਼ਾਦ ਦਾ ਮੈਨੂੰ ਇੱਕ ਕਿਣਕਾ ਤਾਂ ਮਿਲ ਗਿਆ। ਲੈ ਵੇ ਗੁਰਮੁਖਾ, ਮੈਂ ਤਾਂ ਨਹੀਂ ਰਿੱਛ ਮੰਗਣ ਟੱਪਿਆ, ਪਰ ਤੂੰ ਰਿੱਛ ਜ਼ਰੂਰ ਬਣੇਗਾ। ਕਹਿੰਦਾ ਜਦੋਂ ਮੈਂ ਬਣਿਆ ਦੇਖ ਲਾਂਗੇ। ਉਹ ਚਲਿਆ ਗਿਆ। ਉਹਦੇ ਬਾਅਦ ਮੈਨੂੰ ਪਤਾ ਲੱਗਿਆ ਵੀ ਭਾਈ ਧੰਨਾ ਸੀ, ਇਹ ਤਾਂ ਅਭੇਦ ਅਵਸਥਾ ਦਾ, ਵਰੁਣ ਗਿਆਨ ਅਵਸਥਾ ਦਾ, ਲੈ ਮੈਂ ਤਾਂ ਰਿੱਛ ਬਣ। ਉਸ ਵੇਲੇ ਗੁਰੂ ਮਹਾਰਾਜ ਕੋਲ ਗਿਆ ਮੈਂ, ਨੌਵੇਂ ਪਾਤਸ਼ਾਹ ਕੋਲ, ਪਾਤਸ਼ਾਹ ਮੇਰੀ ਕਮਾਈ ਤਾਂ ਵਿਘਨ ਪੈ ਗਿਆ। ਕਹਿੰਦਾ ਕੀ? ਕਹਿੰਦੇ ਉਹ ਭਾਈ ਧੰਨੇ ਨੂੰ ਆਹ ਸਾਰੀ ਗੱਲ ਦੱਸੀ, ਪ੍ਰਸ਼ਾਦ ਮੈਂ ਦਿੱਤਾ ਨਾ, ਅਤੇ ਉਹਨੇ ਵਚਨ ਕਰ ਦਿੱਤਾ ਵੀ ਤੂੰ ਰਿੱਛ ਬਣੇਗਾ। ਮਹਾਰਾਜ ਕਹਿੰਦੇ ਹੁਣ ਤਾਂ ਬਣੇਗਾ ਹੀ, ਕਿਉਂਕਿ ਉਹ ਬਚਨ ਉਹਨੇ ਨਹੀਂ ਕਰਿਆ, ਉਹ ਬਚਨ ਮੈਂ ਕਰਿਆ ਸੀ। ਪ੍ਰਭ ਜੀ ਦਾ ਮੱਥਾ ਹੈ ਸੰਤਾਂ ਦੀ ਰਸਨਾ, ਪ੍ਰਭ ਜੀ ਦਾ ਮੱਥਾ ਹੈ ਸੰਤਾਂ ਦੀ ਰਸਨਾ। ਬਿਰਥਾ ਨਹੀਂ ਜਾਇਆ ਕਰਦਾ ਸਾਧੂ ਦਾ ਬੋਲਿਆ ਹੋਇਆ। ਮਾਲਵੇ ਦੇ ਵਿੱਚ ਇੱਕ ਬਹੁਤ ਵੱਡਾ ਸਾਧੂ ਹੋਇਆ, ਉੱਥੇ ਹੀ ਭਾਈ ਗੌਰਾ ਨਾਮ ਦਾ ਬਹੁਤ ਇੱਕ ਸੂਰਮਾ ਬਰਾੜ ਕੌਮ ਨਾਲ ਸੰਬੰਧ ਰੱਖਦਾ, ਗੁਰੂ ਸੱਤਵੇਂ ਪਾਤਸ਼ਾਹ ਦੀ ਸੇਵਾ 'ਚ ਰਿਹਾ ਕਰਦਾ ਸੀ। ਇਹ ਭਾਈ ਗੋਦੜੀਆ ਉੱਥੇ ਸੇਵਾ ਕਰਿਆ ਕਰਦਾ ਸੀ। ਇੱਕ ਦਿਨ ਭਾਈ ਗੌਰੇ ਨੇ ਇੱਕ ਸੇਵਾਦਾਰ ਨੂੰ ਮਾਰਿਆ ਬਹੁਤ। ਉਹ ਕਹਿਣ ਲੱਗੇ, ਉਹ ਭਾਈ ਗੌਰਾ ਤੂੰ ਕਿਉਂ ਮਾਰਦਾ? ਕਹਿੰਦੇ ਤੈਂ ਕੀ ਲੈਣਾ, ਤੂੰ ਆਪਣਾ ਕੰਮ ਕਰ ਜਿਹੜਾ ਤੇਰਾ ਕੰਮ ਹੈ ਸੇਵਾ ਦਾ। ਕਹਿੰਦੇ ਤੂੰ ਤਾਂ ਬੜਾ ਫਰਿਆ। ਇੰਨਾ ਕਹਿਣ ਦੀ ਦੇਰ ਸੀ, ਉਸ ਵੇਲੇ ਫਰੇਵਾਂ ਹੋ ਗਿਆ, ਲਿੜਦਾ ਫਿਰਦਾ ਹਕੀਮਾਂ ਨੂੰ ਬੁਲਾਇਆ, ਦਵਾਈਆਂ ਦਿੰਦੇ ਨੇ ਆਸਰੇ ਨਹੀਂ ਹੁੰਦੇ। ਕਹਿੰਦੇ ਹੋ ਕਿੱਥੋਂ ਗਿਆ ਜਾਂ ਖਤਰਨਾਕ? ਕਹਿੰਦਾ ਭਾਈ ਗੋਦੜੀਏ ਨੇ ਕਿਹਾ ਸੀ, ਕਹਿੰਦੇ ਫਿਰ ਉਹਦੇ ਕੋਲ ਜਾਓ। ਚੱਕੀ ਪੀ ਰਿਹਾ ਸੀ ਲੰਗਰ ਵਾਸਤੇ ਆਟਾ ਪੀਆ, ਉਹਨਾਂ ਨੇ ਕਿੱਲੀ ਕੋਲ ਜਿਹੜੇ ਆਟਾ ਪਿਆ ਸੀ ਪੁੜ ਚੱਕਿਆ, ਕਹਿੰਦੇ ਲੈ ਇਹਦੇ ਨਾਲ ਰਾਜੀ ਹੋ ਜਾ। ਉਹ ਰਾਜੀ ਹੋ ਗਿਆ। ਉਹਨੇ ਕਿਹਾ ਵੀ ਅੱਜ ਤਾਂ ਬਚਨ ਇਹ ਕਰਤਾ, ਕੱਲ੍ਹ ਨੂੰ ਕੋਈ ਹੋਰ ਕਰਤਾ ਫਿਰ ਤਾਂ ਔਖਾ ਹੀ ਹੈ, ਸੰਤਾਂ ਨੂੰ ਕਿਹੜਾ ਕੋਈ ਰੋਕ ਸਕਦਾ। ਖਬਰਾਂ ਜੇ ਕਿਸੇ ਨੇ ਨਾਰਾਜ਼ ਕਰ ਲਏ, ਨਾਰਾਜ਼ੀ ਦਾ ਹੀ ਵਚਨ ਕਰ ਦੇਣ, ਬਰ ਵੀ ਹੋ ਜਾਂਦਾ ਆਪਣੀ ਭਾਵਨਾ ਨਾਲ, ਆਪਣੇ ਗਲਤ ਕੰਮ ਨਾਲ ਸ਼ਰਾਬ ਵੀ ਲੈ ਲੈਂਦੇ। ਉਹਨੇ ਸਰੋਪਾ ਦਿੱਤਾ, ਕਹਿੰਦਾ ਬਾਬਾ ਜੀ ਹੁਣ ਤੁਸੀਂ ਘਰ ਜਾਓ। ਉਹ ਬਹੁਤ ਉੱਚ ਕੋਟੀ ਦੇ ਮਹਾਤਮਾ ਹੋਏ ਨੇ। ਜਦੋਂ ਗੁਰੂ ਦਸਵੇਂ ਪਾਤਸ਼ਾਹ ਗਏ ਨੇ, ਉਸ ਵੇਲੇ ਜਦ ਬਾਬਾ ਜੀ ਦਰਸ਼ਨ ਕਰਨ ਆਏ, ਕਹਿੰਦੇ ਇੱਕ ਸੰਤ ਸਾਰੇ ਮਾਲਵੇ ਨੂੰ ਤਾਰਨ ਦੀ ਸਮਰੱਥਾ ਰੱਖਦਾ ਹੈ, ਭਾਈ ਗੋਦੜੀਆ। ਘਰ ਆ ਗਿਆ, ਘਰ ਆਇਆ, ਬੱਚਿਆਂ ਨੇ ਕਿਹਾ ਬਾਪੂ ਆ ਗਿਆ, ਸੀਤਾ ਬਟੇਰੀ ਉਮਰ ਦਾ, ਪਰ ਖੇਤੀ ਦੇ ਕੰਮ 'ਚ ਤਾਂ ਕਿਸੇ ਦੀ ਛੁੱਟੀਆਂ ਨਹੀਂ ਹੁੰਦੀ, ਹਰ ਬੰਦੇ ਨੂੰ ਆਪਣਾ ਕੰਮ ਕਰਨਾ ਹੀ ਪੈਂਦਾ। ਚੇਤ ਦਾ ਮਹੀਨਾ ਸੀ, ਸਰੋਂ ਪੱਟਣ ਭੇਜਤਾ, ਉਡਾਰ ਦਾ ਖੇਤ ਸੀ, ਉਡਾਰ ਦਾ। ਉਹ ਕਹਿੰਦੇ ਬਾਪੂ ਦਾਤੀ ਤਾਂ ਕੀ ਲਗਾਉਣੀ ਹੈ, ਸਿਖਾ ਲਈ, ਉਹ ਜੜ੍ਹਾਂ ਪੱਟੀ ਗਈ ਉਹਨਾਂ ਦੀਆਂ। ਉਹ ਸਵੇਰ ਦਾ ਗਿਆ, ਨਾ ਪਾਣੀ, ਨਾ ਧਾਣੀ, ਨਾ ਦੁਪਹਿਰ ਦਾ ਪ੍ਰਸ਼ਾਦਾ, ਕੋਈ ਬੰਦਾ ਹੀ ਨਾ ਆਇਆ। ਰੋਹੀ ਦਾ ਖੇਤ ਸੀ, ਡੰਡੀ ਵਿਚਾਲੇ ਦੀ ਨੰਗਦੀ ਸੀ ਆਥਣੇ ਦੇ, ਕੋਈ ਉਹਨਾਂ ਦੇ ਜਾਣਨ ਵਾਲੇ ਆ ਗਏ, ਸਾਡਾ ਸੁਭਾਅ ਆਇਆ ਸੀ, ਅਸੀਂ ਕੋਈ ਕੰਮ ਕਰਦੇ ਹੋਈਏ ਤਾਂ ਜ਼ਰੂਰ ਪੁੱਛਦੇ ਹਾਂ ਕੀ ਕਰਦਾ, ਦੇਖ ਤਾਂ ਲਿਆ ਵੀ ਸਾਨੂੰ ਪੱਟਦਾ। ਕਹਿੰਦੇ ਕੀ ਕਰਦੇ ਬਾਬਾ ਜੀ? ਉਹ ਕਹਿਣਾ ਸੀਗਾ ਵੀ ਘਰਦਿਆਂ ਦੀਆਂ ਅੱਖਰਾਂ ਦੀਆਂ ਜੜ੍ਹਾਂ ਪੱਟਣਾ। ਉਹ ਅੱਖਰ ਮਿਸ ਕਰ ਗਈ ਜਵਾਨ, ਉਹ ਕਹਿੰਦੇ ਘਰਦਿਆਂ ਦੀਆਂ ਜੜ੍ਹਾਂ ਪੱਟਣ। ਹੁਣ ਵਚਨ ਹੋ ਗਿਆ ਆਪਣੇ ਘਰ ਵਾਸਤੇ ਹੀ, 7 ਦਿਨ ਦੇ ਅੰਦਰ ਅੰਦਰ ਸਾਰਾ ਹੀ ਘਰ ਸਾਫ਼ ਹੋ ਗਿਆ। ਕਹਿੰਦੇ ਚੱਲ ਮੌਜ ਬਣ ਗਈ, ਹੁਣ ਬਾਹਰ ਫਿਰਾਂ ਤੁਰਾਂਗੇ। ਅੱਗੇ ਗਏ ਤਾਂ ਇੱਕ ਮਾਈ ਕਹਿੰਦੀ, ਬਾਬਾ ਜੀ ਤੁਸੀਂ ਕੁਛ ਖਾਧਾ ਪੀਤਾ ਨਹੀਂ ਹੋਣਾ, ਮੈਂ ਦਹੀਂ ਲਿਆਉਣੀ ਆ। ਦਹੀਂ ਲੈਣ ਲੱਗੀ, ਦਹੀਂ ਥੋੜ੍ਹਾ ਸੀ, ਉਹਨੇ ਮਿਰਚਾਂ ਪਾਤੀਆਂ ਲਾਲ। ਜਦ ਭਾਂਡੇ ਲੈਣ ਆਈ, ਕਹਿੰਦੀ ਬਾਬਾ ਜੀ ਦਹੀਂ ਕਿਹਾ ਸੀ, ਕਿਹਾ ਗਿਆ ਸੀ। ਕਹਿੰਦੇ ਸੱਪ ਲੜਨੀ ਹੈ, ਦਹੀਂ ਤਾਂ ਵਧੀਆ ਸੀ ਪਰ ਤਾਂ ਮਿਰਚਾਂ ਪਾ ਕੇ, ਹੁਣ ਸੱਪ ਲੜਨੀ ਹੈ ਕਹਿ ਬੈਠੇ। ਅਤੇ ਉਹ ਜਿਸ ਵਕਤ ਮਾਈ ਗਈ ਘਰ, ਸਵੇਰਾ ਸਵੇਰਾ ਸੀਗਾ, ਦੁੱਧ ਗਰਮ ਕਰਨਾ ਸੀ, ਕਾਲਣੀ ਹੇਠ ਰੱਖਣ ਵਾਸਤੇ ਪਾਥੀਆਂ ਕੱਢਣ ਗਈ, ਉੱਥੇ ਕਾਲੇ ਨਾਗ ਨੇ ਡੰਗ ਮਾਰਤਾ। ਉਹ ਬਚਨ ਨਹੀਂ ਟਲਿਆ ਕਰਦਾ ਭੇਦ ਵਸਤਾ ਦਾ, ਕੋਈ ਕਹਿ ਦੇ। ਭਾਈ ਬੁੱਧੂ ਨੇ ਸੰਗਤਾਂ ਤੋਂ ਅਰਦਾਸ ਕਰਾਈ, ਲੇਕਿਨ ਭਾਈ ਲੱਖੂ ਨੇ ਕਹਿਤਾ ਕੱਚੇ ਰਹਿਣਗੇ, ਕੱਚੇ ਰਹਿਣਗੇ। ਉਹ ਕਹਿੰਦਾ ਤੂੰ ਗੁਰੂ ਤੇ ਉੱਤੇ ਦੀ ਆ ਗਿਆ? ਕਹਿੰਦਾ ਗੁਰੂ ਇਹ ਬੋਲਦਾ ਇਹਦੇ ਵਿੱਚ। ਮਹਾਰਾਜ ਕੋਲ ਗਿਆ, ਮਹਾਰਾਜ ਕਹਿੰਦੇ ਨਹੀਂ ਬਾਈ, ਹੁਣ ਤਾਂ ਕੱਚੀਆਂ ਰਹਿਣਗੀਆਂ। ਰੋਇਆ, ਮੈਂ ਤਾਂ ਗਰੀਬ ਮਾਰਿਆ ਜਾਊ। ਕਹਿੰਦੇ ਭਾਵ ਪੱਕਿਆਂ ਦੇ ਵਿਕਣਗੀਆਂ, ਰਹਿਣਗੀਆਂ ਕੱਚੀਆਂ। ਇਹ ਭਾਈ ਸੋਭਾ ਰਾਮ ਜਦ ਗੱਲ ਸੁਣੀ, ਉਹਨੇ ਕਿਹਾ ਹੁਣ ਤਾਂ ਮੈਨੂੰ ਬਣਨਾ ਹੀ ਪੈਣਾ। ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਸਮਰੱਥ ਹੋ, ਮੈਂ ਤੁਹਾਡੀ ਸਾਰੀ ਜ਼ਿੰਦਗੀ ਸੇਵਾ ਕਰੀ, ਤੁਸੀਂ ਕਿਰਪਾ ਕਰੋ। ਸਿੱਖ ਵੱਡਾ ਕਿ ਤੁਸੀਂ ਵੱਡੇ ਹੋ? ਕਹਿਣ ਲੱਗੇ ਇਸ ਮਾਮਲੇ ਦੇ ਵਿੱਚ ਮੇਰੇ ਸਿੱਖ ਜਿਹੜੇ ਬਚਨ ਕਰ ਦਿੰਦੇ ਨੇ, ਮੈਂ ਉਹ ਟਾਲ ਨਹੀਂ ਸਕਦਾ।
ਮੇਰੀ ਬੰਨੀ ਹੋਈ ਭਗਤ ਛਡਾਉਂਦੇ ਨੇ ਭਗਤਾਂ ਦੀ ਬੰਨਾ ਮੁੰਡੜੀ, ਬੰਨੀ ਹੋਈ ਭਗਤ ਭਗਤਾਂ ਦੀ ਬੰਨਾ ਮੁੰਡੜੀ, ਬੰਨੀ ਹੋਈ ਭਗਤ
ਪੁਰਖ ਦੇ ਬਚਨ ਨੇ। ਜਿਸਨੇ ਇਹ ਗੱਲ ਕਹੀ ਹੈ, ਮੈਂ ਗੁਣਵੰਦਨ ਸਬਦ ਕਾ ਜੀਵਨ, ਮੇਰਾ ਜੀਵਨ ਮੇਰੇ ਦਾਸ, ਮੇਰੀ ਜੀਵਨ ਮੇਰੇ ਦਾਸ, ਮੇਰੀ ਬਾਂਧੀ ਭਗਤ ਸ਼ਰਾਬ ਹੈ, ਬਾਂਧਾ ਭਗਤ ਨਾ ਛੂਟਾ ਹੋਏ, ਏਕ ਸਮੇਂ ਮੋਕੋ ਕਹਿ ਬਾਂਧਾ ਤੋਫਨ ਮੋਪਾ ਜਵਾਬ ਨਾ ਹੋਏ। ਸੋ ਕਹਿਣ ਲੱਗੇ ਤਾਂ ਆਦਿ ਜਗਾ ਤੋਂ ਚੱਲਿਆ ਹੁੰਦਾ ਸੋਭਾ ਰਾਮਾ, ਹੁਣ ਮੈਂ ਬਚਨ ਨਹੀਂ ਸਿੱਖ ਦਾ ਪਲਟ ਸਕਦਾ, ਉਹਦਾ ਸਫਲ ਹੋਏਗਾ ਬਚਨ, ਤੈਨੂੰ ਰਿੱਛ ਬਣਨਾ ਪੈਣਾ ਹੀ। ਮਹਾਰਾਜ ਮੇਰੀ ਸੇਵਾ, ਮੈਂ ਤਾਂ ਬਹੁਤ ਗਲਤੀ ਕਰ ਲਈ। ਕਹਿੰਦੇ ਅਸੀਂ ਤਾਂ ਬਾਣੀ ਵਿੱਚ ਫਰਮਾਨ ਕੀਤਾ, ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਆ, ਫਿੱਕੇ ਫਿੱਕੀ ਹੋਏ, ਫਿੱਕਾ ਦਰਗੇ ਸੁੱਟੀਆ, ਮੂੰਹ ਧੁੱਕਾ ਫਿੱਕੇ ਪਾਏ। ਦਰਗਾਹ ਚੋਂ ਧੱਕਿਆ ਜਾਂਦਾ ਫਿੱਕਾ ਬੋਲਣ ਵਾਲਾ, ਤੂੰ ਫਿੱਕਾ ਕਿਉਂ, ਕ੍ਰਹਿਤ ਕਿਉਂ ਕੀਤੀ, ਗੁਰਬਾਣੀ ਦੇ ਉਲਟ ਕਿਉਂ ਬੋਲਿਆ? ਗੁਰਬਾਣੀ ਹਮੇਸ਼ਾ ਹੀ ਕਹਿੰਦੀ ਹੈ ਮਧੁਰ ਵਚਨ ਕਰੋ, ਪਿਆਰ ਨਾਲ ਬੋਲੋ, ਉਹਦੇ ਨਾਲ ਕੰਮ ਵਿਗੜੇ ਹੋਏ ਬਣਦੇ ਨੇ, ਬਣੇ ਹੋਏ ਕੰਮ ਫਿੱਕਾ ਬੋਲ ਕੇ ਵਿਗੜ ਜਾਂਦੇ। ਰੋਣ ਲੱਗ ਗਿਆ ਵੀ ਮੈਂ ਤਾਂ ਕਿਹਾ। ਮਹਾਰਾਜ ਕਹਿੰਦੇ ਕੋਈ ਨੀ, ਸਿੱਖ ਦਾ ਵਚਨ ਤਾਂ ਹੋ ਪੂਰਾ, ਪਰ ਦਸਵੇਂ ਜਾਮੇ ਚ ਅਸੀਂ ਤੈਨੂੰ ਛਡਾ ਲਾਂਗੇ, ਹੌਸਲਾ ਰੱਖ। ਸੋ ਸਾਰੇ ਹੈਰਾਨ ਹੋ ਗਏ ਵੀ ਗੁਰੂ ਦੇਖਣ ਨੂੰ ਤਾਂ ਬੱਚਾ ਹੈ ਤੇ ਸ਼ਰਧਾ ਬਚ ਗਈ ਸਾਰਿਆਂ ਨੂੰ। ਜਿਹੜੇ ਮਹਾਨ ਸੰਤ ਵਗੈਰਾ ਸੀ ਉਹਨਾਂ ਦੇ ਮਨਾਂ ਚ ਵੀ ਭੈ ਛਾ ਗਿਆ ਵੀ ਗੁਰੂ ਦਾ ਅੰਤਰਗਾਮੀ ਆ, ਸਭ ਕੁਝ ਜਾਣਦਾ, ਇਹ ਤਾਂ ਪੂਰੀ ਜੋਤ ਹੈ ਉਸੇ ਤਰ੍ਹਾਂ ਦੀ। ਸੋ ਇਸ ਤਰ੍ਹਾਂ ਸਤਿਗੁਰ ਪੁਰਖ ਕੰਮ ਹੈ ਨਿਰਵੈਰ ਨਿਰਾਲਾ, ਉਹਦੇ ਕੌਤਕ ਸਾਰੇ ਨਿਰਾਲੇ ਹੋਣਗੇ, ਵੈਰ ਉਹਦਾ ਕਿਸੇ ਨਾਲ ਨਹੀਂ ਹੁੰਦਾ। ਸਤਿਗੁਰ ਸਭ ਦਾ ਭਲਾ ਮਨਾਏਗਾ, ਸਭ ਦਾ ਭਲਾ ਮਨਾਉਂਦਾ, ਜੀਵ ਜੰਤੂ ਕੋਈ ਦੇਸ਼ਾਂ ਦੀ ਹੱਦ ਨਹੀਂ ਸਤਿਗੁਰ ਕੋਲ ਵੀ ਹਿੰਦੁਸਤਾਨ ਦਾ ਹੀ ਭਲਾ ਹੋਵੇ। ਸਤਿਗੁਰੂ ਸਾਰੀ ਸ੍ਰਿਸ਼ਟੀ ਦਾ, ਜੀਵ ਜੰਤੂਆਂ ਦਾ, ਪਸ਼ੂਆਂ ਦਾ, ਬਨਸਪਤੀ ਦਾ, ਹਰ ਚੀਜ਼ ਦਾ ਭਲਾ ਮਨਾਉਂਦਾ। ਉਹਦੇ ਜਿਹੜਾ ਸਾਨੂੰ ਬੋਲ ਸਿਖਾਇਆ, ਜੇ ਅਸੀਂ ਸੱਚਮੁੱਚ ਦਿਲੋਂ ਕਿਹਾ ਕਰੀਏ ਨਾ ਤਾਂ ਸਾਡਾ ਵੀ ਭਲਾ ਹੋ ਜਾਵੇ, ਸੰਸਾਰ ਦਾ ਵੀ ਭਲਾ ਹੋ ਜਾਵੇ। ਰੋਜ਼ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਭਲਾ, ਪਰ ਅਸੀਂ ਗੈਰ ਹਾਜ਼ਰੀ 'ਚ ਕਹਿ ਦਿੰਦੇ ਹਾਂ, ਦਿਲੋਂ ਨਹੀਂ ਕਹਿੰਦੇ, ਦਿਲੋਂ ਕਹਿਣਾ ਚਾਹੀਦਾ। ਸੋ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਕੌਤਕ ਕੀਤੇ ਆਪਣੇ ਜੀਵਨ ਦੇ ਅੰਦਰ, ਬੜਾ ਸਭ ਤੋਂ ਲੰਮਾ ਇਤਿਹਾਸ ਗੁਰੂ ਮਹਾਰਾਜ ਦਾ। ਉਹਨਾਂ ਦੇ ਸਾਹਮਣੇ ਬਹੁਤ ਵੱਡਾ ਕੰਮ ਸੀ, ਇੱਕ ਪਾਸੇ ਤਾਂ ਲਿਟਰੇਚਰ ਦੇਣਾ, ਉਹਦੇ ਵਾਸਤੇ 52 ਕਵੀ ਅਤੇ 50 ਲਿਖਾਰੀ, 102 ਸੀਗੇ ਜਿਹੜੇ ਹਰ ਵਕਤ ਲਿਖਦੇ ਰਹਿੰਦੇ ਸੀ, ਪੁਰਾਣੇ ਗ੍ਰੰਥਾਂ ਦਾ ਅਨੁਵਾਦ ਕਰਦੇ ਰਹਿੰਦੇ ਸੀ, ਨਵੇਂ ਗ੍ਰੰਥ ਰਚਦੇ ਰਹਿੰਦੇ ਸੀ। ਪਰ ਉਹ ਗ੍ਰੰਥ ਜਿਹੜੇ ਸੀ ਜਦੋਂ ਅਨੰਦਪੁਰ ਸਾਹਿਬ ਛੱਡਿਆ, ਉਹ ਸਰਸੇ ਦੇ ਕੰਢੇ ਉਹ ਪਾਰ ਨਾ ਹੋਏ। ਇੱਕ ਵੱਡਾ ਗ੍ਰੰਥ ਸੀ ਜਿਹਨੂੰ ਵਿਦਿਆਧਰ ਗ੍ਰੰਥ ਕਹਿੰਦੇ ਸੀ, ਉਹ ਸਿੰਘ ਲੈ ਕੇ ਜਿਸ ਵਾਰ ਜਾ ਰਹੇ ਸੀ, ਉਹ ਗ੍ਰੰਥ ਜਿਹਾ ਰੁੜਨ ਲੱਗਿਆ, ਉਹਦੇ ਪੱਤਰ ਇੱਕ ਸਿੰਘ ਦੇ ਹੱਥ ਵਿੱਚ ਰਹਿ ਗਏ ਥੋੜ੍ਹੇ ਜਿਹੇ। ਉਹ ਪਾਰ ਸੁਭਾਗ ਹੈ ਨਾਮ ਉਹਦਾ, ਅੱਜ ਕੱਲ੍ਹ ਆਪਣੇ ਮੈਗਜ਼ੀਨ ਦੇ ਵਿੱਚ ਉਹਦੇ ਬਚਨ ਛਪਦੇ ਹੁੰਦੇ ਨੇ ਉਸ ਗ੍ਰੰਥ ਦੇ। ਸੋ ਅਨੁਭਵੀ ਬਚਨ ਦੇ ਨਾਂ ਆਇਆ ਉਹਨਾਂ ਦਾ, ਅਨੁਭਵੀ ਬਚਨ, ਉਹਦੇ ਥੱਲੇ ਉਹ ਛਪਦੇ ਨੇ ਜਿਹੜਾ ਸਰਸੇ 'ਚ ਰੁੜਨ ਤੋਂ ਸਿੰਘ ਦੇ ਹੱਥ 'ਚ ਕੁਛ ਪੱਤਰੇ ਬਚੇ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਉਹਨਾਂ ਨੂੰ ਪਤਾ ਸੀ ਵੀ ਸ਼ਖਸ਼ੀ ਗੁਰੂ ਜਿਹੜਾ ਹੈ ਇਹ ਹੁਣ ਕੰਮ ਨਹੀਂ ਸਾਰ ਸਕਦਾ। ਗੁਰੂ ਦੋ ਤਰ੍ਹਾਂ ਦੇ ਹੁੰਦੇ ਨੇ, ਵੈਸੇ ਤਾਂ 50-60 ਕਿਸਮ ਦੇ ਗੁਰੂ ਨੇ। ਜਿਹੜਾ ਸੰਸਕ੍ਰਿਤ ਪੜ੍ਹਾਉਂਦਾ ਉਹ ਸੰਸਕ੍ਰਿਤ ਦਾ ਗੁਰੂ, ਹੋਰ ਅੱਖਰ ਮੈਨੂੰ ਦੱਸ ਦਿਓ ਕੋਈ ਹੈ। ਜੇ ਉਸਤਾਦ ਕਹਿੰਦੇ ਉਰਦੂ ਦਾ ਅੱਖਰ ਹੈ, ਮਾਸਟਰ ਕਹਿੰਦੇ ਅੰਗਰੇਜ਼ੀ ਦਾ ਅੱਖਰ ਹੈ, ਟੀਚਰ ਕਹਿੰਦੇ ਅੰਗਰੇਜ਼ੀ ਦਾ ਅੱਖਰ ਹੈ, ਸਾਡੀ ਜ਼ਬਾਨ 'ਚ ਤਾਂ ਗੁਰੂ ਹੀ ਹੈ ਜਿਹੜਾ ਕੋਈ ਵਿਦਿਆ ਦਿੰਦਾ, ਵਿਦਿਆ ਗੁਰੂ ਕਹਿੰਦੇ ਨੇ। ਜੇ ਸਾਡੇ ਬੱਚੇ ਪੜ੍ਹਦੇ ਹੁੰਦੇ UP 'ਚ, ਅਸੀਂ ਜਦ ਕਹਿਣਾ ਵੀ ਉਹਨੇ ਕਹਿਣਾ ਜੀ ਸਵਾਲ ਕਢਾਇਓ, ਸਾਡੇ ਗੁਰੂ ਜੀ ਨੇ ਸਾਨੂੰ ਇਹ ਸਵਾਲ ਦਿੱਤੇ ਨੇ। ਸੀਗਾ ਗੁਰੂ ਤੇਰਾ ਕਿੱਥੋਂ ਆ ਗਿਆ? ਮਾਸਟਰ ਕਹਿੰਦੇ ਉਹ ਤਾਂ ਗੁਰੂ ਜੀ ਉਹ ਕਹਿੰਦੇ ਆ ਅਸੀਂ, ਇਹ ਸਾਡੀ ਸੰਸਕ੍ਰਿਤੀ 'ਚ ਗੁਰੂ ਇਹ ਕਹਿੰਦੇ ਸੀ। ਲੇਕਿਨ ਅਧਿਆਤਮਵਾਦ ਦੇ ਵਿੱਚ ਆ ਕੇ, ਇੱਕ ਤਾਂ ਉਹ ਗੁਰੂ ਹੈ ਜਿਹੜਾ ਅੰਦਰ ਦੀਆਂ ਗੱਲਾਂ ਤੋਂ ਚਲਾਈ ਜਾਂਦਾ, ਦੱਸੀ ਜਾਂਦਾ, ਇੱਕ ਗੁਰੂ ਉਹ ਹੈ ਜਿਹੜਾ ਵਾਹਿਗੁਰੂ ਦਾ ਰੂਪ ਹੈ। ਜਿਹੜਾ ਗੁਰੂ ਨਾਨਕ ਸਾਹਿਬ ਨੇ ਇਹ ਆਪ ਪਰਮੇਸ਼ਰ ਸੀਗੇ, ਸਮੁੰਦਰ ਬਰੋਲ ਸਰੀਰ ਹਮ ਦੇਖਿਆ, ਇੱਕ ਬਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਮਹਾਰਾਜ ਨੇ ਕਿਹਾ ਵੀ ਇਹ ਗੁਰੂ ਹੈ, ਗੁਰੂ ਹੋ ਜਾਣਗੇ, ਕਲਯੁਗ ਦਾ ਸਮਾਂ, ਲੁੱਟਣਾ ਸ਼ੁਰੂ ਕਰ ਦੇਣਗੇ। ਉਹ ਕਹਿੰਦਾ ਸਪਲਾਈਟੇਸ਼ਨ ਸਾਧਸੰਗ ਜੀ ਬਹੁਤ ਜ਼ਿਆਦਾ ਹੈ, ਮੈਂ ਇਹਦੇ 'ਤੇ ਲਿਖਦਾ ਵੀ ਰਹਿੰਦਾ, ਬੋਲਦਾ ਵੀ ਰਹਿੰਦਾ, ਮੇਰੇ ਨਾਲ ਸੰਤ ਗੁੱਸੇ ਹੋ ਜਾਂਦੇ ਨੇ ਵੀ ਅਸੀਂ ਵੀ ਵਿੱਚ ਲਪੇਟੇ ਜਾਂਦੇ ਹਾਂ ਇਸ ਗੱਲ ਦੇ। ਜਿਹੜਾ ਮੈਂ ਦੇਖਦਾ ਵੀ ਸੰਤ ਦੀ ਪਛਾਣ ਕਰੋ, ਉਹ ਤੁਹਾਡੇ ਬਸ ਤੋਂ ਬਾਹਰਲੀ ਬਾਤ ਹੈ, ਇਹ ਤਾਂ ਵਾਹਿਗੁਰੂ ਹੈ, ਕਰਾ ਦੇ ਕਰਾ ਦੇ। ਬਾਕੀ ਜਿਹੜਾ ਲੁਟੇਰੇ ਪਾਰਟੀਆਂ ਫਿਰਦੀਆਂ ਨਾ, ਚੋਲਾ ਪਾ ਲਿਆ, ਯਾਦ ਕਰ ਲਿਆ, ਅੱਜ ਕੱਲ੍ਹ ਤਾਂ ਬਹੁਤਾ ਹੀ ਸਿਖਾਲਾ, ਜਿੰਨੇ ਮੁੰਡੇ ਇੱਥੇ ਬੇਰੁਜ਼ਗਾਰ ਬੈਠੇ ਆ, ਮੈਂ ਦੱਸ ਦਿੰਦਾ ਉਹਨਾਂ ਨੂੰ ਕੰਮ, ਨੌਕਰੀ ਭਰਨ ਦੀ ਲੋੜ ਹੀ ਨਹੀਂ ਹੈ, ਇੱਕ ਚੋਲਾ ਲੈ ਲਓ, ਕਿਰਪਾਨ ਉਹਦੇ 'ਤੇ ਬੜੇ ਵਧੀਆ ਪਾ ਲਓ, ਗਾਤਰਾ ਕੋਈ ਐਨ ਕੱਢ ਕਢਾ ਕੇ ਪਾ ਲਓ, ਹੱਥ ਵਿੱਚ ਸ੍ਰੀ ਸਾਹਿਬ ਫੜ ਲਓ, ਦਸਤਾਰ ਇਸ ਤਰ੍ਹਾਂ ਬੰਨ ਲਓ, ਹੋਰ ਤਰ੍ਹਾਂ ਇੱਥੇ ਰੁਮਾਲਾ ਬੰਨ ਲਓ, ਇਹ ਤਾਂ ਹੋ ਗਈ ਨਾ ਇੱਕ ਸ਼ਕਲ। ਇਹਦੋਂ ਬਾਅਦ ਟੇਪਾਂ ਲਓ ਵੀ ਲਾੜੇ ਵਾਲੇ ਮਹਾਂਪੁਰਸ਼ਾਂ ਦੀਆਂ, ਫਲਾਣੇ ਮਹਾਂਪੁਰਸ਼ ਦੀ ਆਹ ਟੇਪ ਹੈ, ਆਹ ਟੇਪ ਹੈ, ਦੋ ਕੁ ਮਹੀਨੇ ਲਾ ਕੇ ਉਹ ਯਾਦ ਕਰ ਲਓ, ਜਿੱਥੇ 10-15 ਜਮਾਤਾਂ ਪੜ੍ਹੇ ਉੱਥੇ 2 ਮਹੀਨੇ ਲਾਉਣੇ ਕੀ ਔਖੇ ਨੇ। ਫਿਰ ਉਹ ਤੁਸੀਂ ਬਾਜਾ ਲੈ ਲਓ, 2-4 ਆਪਣੇ ਬੇਰੁਜ਼ਗਾਰ ਹੋਰ ਨਾਲ ਲਾ ਲਓ, ਦੇਖੋ ਫਿਰ ਤੁਸੀਂ ਲੋਕ ਕਿਵੇਂ ਪੈਸੇ ਵੀ ਦਿਓਗੇ। ਬਾਬਾ ਜੀ ਆ ਗਏ, ਬਾਬਾ ਜੀ ਆ ਗਏ, ਆ ਜੇ ਫੋਰਨ ਵਿੱਚ ਚਲਾ ਜਾਵੇ ਤਾਂ ਡਾਲਰ ਦੇ ਨਹੀਂ ਸਾਹਿਬ ਹੁੰਦੇ, ਉੱਥੇ ਅਮੀਰ ਬਣ ਕੇ ਆ ਜਾ ਦਿਲਾਂ 'ਚ। ਮੈਂ ਤਾਂ ਹੈਰਾਨ ਹੁੰਦਾ ਹੁੰਦਾ, ਆਹ ਵਿੱਚੇ ਮਹਿਕਮਾ ਪਿਆ, ਸਾਡੇ ਮੁੰਡਿਆਂ ਨੂੰ ਪਤਾ ਨਹੀਂ ਲੱਗਦਾ, ਉਹ ਪਖੰਡ ਪ੍ਰਚਲਿਤ ਹੋ ਗਿਆ, ਪੂਜਾ ਦਾ ਧਾਨ ਖਾਣਾ ਸ਼ੁਰੂ ਕਰਤਾ ਉਹਨਾਂ ਲੋਕਾਂ ਨੇ, ਪੋਲਿਊਸ਼ਨ ਆ ਗਈ ਇੱਧਰਲੇ ਪਾਸੇ ਵੀ, ਪੋਲਿਊਸ਼ਨ ਆਉਣ ਨਾਲ ਅਸੀਂ ਰੌਲਾ ਪਾਈ ਜਾਂਦੇ ਹਾਂ ਵੀ ਤੁਸੀਂ ਸੋਚੋ, ਸੰਤ ਤਾਂ ਬਹੁਤ ਮੁਸ਼ਕਿਲ ਹੈ, ਜਿਹੜਾ ਹਰ ਵਕਤ ਨਾਮ ਜਪਦਾ, ਜਿਹਨੂੰ ਕਦੇ ਨਹੀਂ ਭੁੱਲਦਾ, ਜਿਹਨੂੰ ਸਾਸਗਰਾ ਜਿਹਨਾਂ ਵਿਸਰਾ, ਹਰ ਨਾਮਾ ਮਨ ਮਨ ਦੇਖ ਲਿਆ ਕਰੋ ਵੀ ਇਹ ਨਾਮ ਜਪਦਾ ਕਿ ਐਵੇਂ ਬੁੱਲ ਮੀਚੀ ਬੈਠਾ ਰਹਿੰਦਾ, ਇੰਨੇ ਕੁ ਤਾਂ ਪਛਾਣ ਆਪਾਂ ਨੂੰ ਹੋ ਸਕਦੀ ਹੈ। ਸੋ ਇਸ ਤਰ੍ਹਾਂ ਨਾਲ ਪਖੰਡ ਫਿਰਦਾ। ਗੁਰੂ ਮਹਾਰਾਜ ਨੇ ਕਿਹਾ ਜੇ ਸਾਡੇ ਬਾਅਦ, ਪਤਾ ਸੀ ਉਹਨਾਂ ਨੂੰ ਸਾਰੀ ਗੱਲ ਦਾ ਵੀ ਘਰ ਘਰ ਹੋਏ ਬਹਿਣਗੇ ਰਾਮਾ, ਕੋਈ ਨਾ ਸਰੇ ਕਿਸੇ ਦਾ ਕੰਮ, ਥਾਂ ਥਾਂ ਤੇ ਗੁਰੂ ਹੈ, ਗੁਰੂ ਪੈਦਾ ਹੋ ਜਾਣਗੇ, ਗੁਰੂ ਬਿਜਨਸ ਸਭ ਤੋਂ ਅੱਛੀ ਹੈ। ਇੱਥੇ ਇੱਕ SP ਹੁੰਦੇ IG ਸਰਦਾਰ ਬਾਬੂ ਸਿੰਘ ਗਰੇਵਾਲ, ਉਹਨਾਂ ਨੇ ਕਹਿਣਾ ਵੀ ਵੈਕੈਂਸੀਆਂ ਬਹੁਤ ਖਾਲੀ ਨੇ ਲੁਟੇਰਿਆਂ ਦੀਆਂ, ਲੁੱਟਣ ਵਾਲੇ ਥੋੜ੍ਹੇ ਹੀ ਨੇ, ਪਬਲਿਕ ਦੇ ਤਾਂ ਦਰਵਾਜ਼ੇ ਖੁੱਲ੍ਹੇ ਨੇ ਵੀ ਆਓ ਲੁੱਟੋ ਜਿਵੇਂ ਸਾਨੂੰ ਲੁੱਟ ਸਕਦੇ। ਇਹ ਗੱਲਾਂ ਵਿਚਾਰ ਕੇ ਗੁਰੂ ਮਹਾਰਾਜ ਜੀ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ। ਅੰਮ੍ਰਿਤ ਜਿਹੜੀ ਚੀਜ਼ ਹੈ ਉਹ ਅਮਰ ਕਰਨ ਵਾਲੀ ਹੈ, ਅੰਮ੍ਰਿਤ ਤੁਹਾਡੇ ਅੰਦਰ ਹੈ, ਅੰਦਰਲੇ ਅੰਮ੍ਰਿਤ ਨੂੰ ਅਸੀਂ ਬਾਹਰ ਕਿਵੇਂ ਲਿਆ ਸਕਦੇ ਹਾਂ, ਉਹ ਸੀਗੀ ਪੰਜ ਪਿਆਰਿਆਂ ਤੋਂ ਅਮਰ ਤਿਆਰ ਕਰਾਉਣਾ। ਉਹਦੇ ਬਾਰੇ ਗੁਰੂ ਮਹਾਰਾਜ ਜੀ ਨੇ ਵਿਸਾਖੀ ਦੇ ਦੀਵਾਨ 'ਚ ਬਹੁਤ ਵੱਡਾ ਇਕੱਠ ਸੀਗਾ, ਉਸ ਵੇਲੇ 5 ਸੀਸਾਂ ਦੀ ਮੰਗ ਕੀਤੀ। ਸਾਡੇ ਕਮਜ਼ੋਰ ਨਿਸ਼ਚਿਆਂ ਵਾਲੇ ਕਹਿੰਦੇ ਨੇ ਜਾਂ ਗੁਰੂ ਸਾਹਿਬ ਨੇ ਆਵਾਜ਼ ਮਾਰੀ ਜੀ, ਸਾਰੇ ਚੁੱਪ ਛਾ ਗਈ। ਕਿਉਂ ਚੁੱਪ ਛਾ ਗਈ? 200 ਸਾਲ ਹੋ ਗਏ ਸੀ ਸਿੱਖੀ ਨੂੰ, ਬਾਣੀ ਪੜ੍ਹਦੇ ਹਾਂ, ਪਤਾ ਲੱਗ ਗਿਆ ਸੀ ਮਰਦਾ ਤਾਂ ਹੁੰਦਾ ਹੀ ਨਹੀਂ ਕੁਛ ਵੀ, ਸਰੀਰ ਮਰਦਾ, ਆਤਮਾ ਤਾਂ ਮਰਦੀ ਹੀ ਨਹੀਂ ਹੈ। ਉਹ ਇਹੋ ਜਿਹੇ ਬਰਮ ਗਿਆਨੀ ਗੁਰਸਿੱਖ ਉਹ ਚੁੱਪ ਹੋ ਗਏ ਗੁਰੂ ਦੀ ਬਾਤ 'ਤੇ, ਫੇਲ ਹੋ ਗਏ ਸਾਰੇ। ਗੁਰੂ ਮਹਾਰਾਜ ਨੇ ਆਵਾਜ਼ ਦਿੱਤੀ ਉਸ ਵੇਲੇ ਭਾਈ ਦਇਆ ਸਿੰਘ ਜੀ ਆ ਗਏ, ਦਇਆ ਰਾਮ ਸੀ ਉਹਨਾਂ ਦਾ। ਫਿਰ ਗੁਰੂ ਮਹਾਰਾਜ ਨੇ ਐ ਨਹੀਂ ਵੀ ਛੁਪੇ ਛੁਪ ਕੇ ਕੰਮ ਕਰਿਆ, ਜਿਹੜਾ ਕਹਿੰਦੇ ਨੇ ਬੜੇ ਸਿਆਣੇ ਬੰਦੇ ਨੇ ਲਿਖਣ ਵਾਲੇ, ਉਹ ਕਹਿੰਦੇ ਜੀ ਗੁਰੂ ਸਾਹਿਬ ਤੰਬੂ 'ਚ ਲੈ ਗਏ, ਉੱਥੇ ਬੱਕਰਾ ਬੰਨਿਆ ਹੋਇਆ ਸੀ, ਉਹ ਬੱਕਰੇ ਦੀ ਗਰਦਨ ਵੱਢਤੀ ਅਤੇ ਉਹ ਥੋੜ੍ਹਾ ਰੱਖ ਕੇ ਜਾ ਗਿਰਿਆ। ਤੁਸੀਂ ਬੱਕਰਾ ਵੱਢ ਕੇ ਦੇਖ ਲਓ, ਕਦੇ ਵੀ ਨਹੀਂ ਖੜਕਾ ਹੁੰਦਾ, ਬਈ ਦੁਕਾਨ 'ਚ ਥੋੜ੍ਹਾ ਸੁਣ ਜਾਊਗਾ ਬਈ ਕੁਛ ਗਿਰ ਗਿਆ। ਨਿਰਮੂਲ ਬਾਤਾਂ ਨੇ। ਹੁਣ ਮੈਨੂੰ ਨਾ ਦਿਨੇ ਕੋਈ ਇਕੱਲੇ ਨੂੰ ਛੱਡਦਾ ਨਾ ਰਾਤ ਨੂੰ ਛੱਡਦਾ, ਮੈਂ ਨਿਕਲ ਹੀ ਨਹੀਂ ਸਕਦਾ ਕਿਤੇ, ਹਾਲਾਂਕਿ ਮੈਂ ਕੁਛ ਵੀ ਨਹੀਂ ਹੈਗਾ। ਗੁਰੂ 10ਵੇਂ ਪਾਤਸ਼ਾਹ ਹੋਇਆ ਵਜ਼ੀਰ ਨੇ, ਇਹ ਨਿਕਲ ਕੇ ਦਿਖਾਉਣ ਤਾਂ ਬਾਹਰ ਗਾਰਦ ਨਾਲ ਹੀ ਰਹਿੰਦੀ ਆ, ਹਰ ਵਕਤ ਗਾਰਦ ਨਾਲ ਰਹਿੰਦੀ। ਗੁਰੂ 10ਵੇਂ ਪਾਤਸ਼ਾਹ ਨੂੰ ਕੌਣ ਇਕੱਲਾ ਫਿਰਨ ਦਿੰਦਾ ਸੀ ਵੀ ਬਾਜ਼ਾਰ 'ਚ ਘੁੰਮਦੇ ਫਿਰਨ, ਜਿੱਥੇ ਇੱਜੜਾਂ ਵਾਲੇ ਨੇ ਉਹਨਾਂ 'ਤੇ ਜਾ ਕੇ ਬੱਕਰਿਆਂ ਦਾ ਸੌਦਾ ਕਰਕੇ ਰਾਤ ਨੂੰ ਲਿਆਉਣ। ਇਹ ਗੱਲਾਂ ਨਿਰਮੋਲ ਨੇ ਵੀ ਤੰਬੂ 'ਚ ਲਿਆ ਕੇ ਬੰਨ ਲਏ ਵੀ ਰੱਥਾ ਕੀਲੇ ਕੱਢੇ, ਕਿਹਨੇ ਕੱਢੇ ਕੀਲੇ ਆ ਕੇ। ਸੋ ਇਸ ਤਰ੍ਹਾਂ ਦੀਆਂ ਰਾਤ ਨੂੰ ਇਸੇ ਮੂੰਹ ਉਹਨਾਂ ਦੇ ਬੰਦ ਕਰਤੇ ਵੀ ਹਾਂ ਇਹ ਕਹਿਣਗੇ ਵੀ ਬੋਲੇ ਨਾ। ਇਹ ਸਾਡੇ ਨਿਸ਼ਚਿਆਂ ਨੂੰ ਕਮਜ਼ੋਰ ਕਰਨ ਵਾਸਤੇ ਲਿਖਾਰੀ ਜਿਹੜੇ ਨਾਸਤਕ ਨੇ ਉਹਨਾਂ ਦੀਆਂ ਕਲਮਾਂ ਚੱਲੀਆਂ ਹੋਈਆਂ। ਜੇ ਮੈਂ ਤੁਹਾਨੂੰ ਹੋਰ ਖੋਲ੍ਹ ਕੇ ਦੱਸਾਂ, ਬਾਬਾ ਗੁਰਦਿੱਤਾ ਜੀ ਤੇ ਗਊ ਮਰ ਗਈ। ਜਦ ਪਹਾੜੀਆਂ ਨੇ ਰੌਲਾ ਪਾਇਆ, ਉਹ ਤੀਰ ਅੰਦਰਾਂ ਲੈ ਕੇ ਬਾਹਰ ਹੋ ਗਿਆ। ਉਹਨਾਂ ਨੇ ਜਦ ਵਾਹਿਗੁਰੂ ਕਹਿ ਕੇ ਕਰਿਆ, ਕਿਧਰੇ ਅੰਦਰਾਂ ਗਈਆਂ, ਖੜੀ ਹੋ ਗਈ। ਨਾਮਦੇਵ ਜੀ ਦੇ ਸਾਹਮਣੇ ਮਰੀ ਹੋਈ, ਬਿਸਮਿਲ ਕੀਤੀ ਹੋਈ, ਗਊ ਰੱਖ ਦਿੱਤੀ। ਗੁਰੂ ਗ੍ਰੰਥ ਸਾਹਿਬ ਪੂਰਾ ਸ਼ਬਦ ਆਉਂਦਾ। ਨਾਮਦੇਵ ਕਹਿੰਦਾ ਵੀ ਮਰੀ ਹੋਈ ਗਊ ਮੈਂ ਕਿਵੇਂ ਜਿਉਂਦੀ ਕਰਾਂ? ਕਹੇ ਜਿਵੇਂ ਉਹ ਬ੍ਰਾਹਮਣ ਦਾ ਬੱਚਾ ਕਰਿਆ ਸੀ। ਆਏ ਯਾਰ ਗੁਰੂ ਨਾਨਕ ਸਾਹਿਬ ਨਾਲ ਹੋਇਆ ਹਾਥੀ ਦੀ ਸਾਖੀ ਵਿੱਚ। ਬਾਬਾ ਅਟਲ ਨੇ ਮੋਹਣ ਪਹਿਲੇ ਦਿਨ ਦਾ ਸੱਪ ਦੀ ਜ਼ਹਿਰ ਨਾਲ ਮਰਿਆ ਹੋਇਆ ਕੁੰਡੀ ਪਾ ਕੇ ਕਹਿੰਦੇ ਉੱਠ ਪਿੱਤ ਦੇਣ ਦਾ ਮਾਰਾ ਤੂੰ ਐਂ ਪਿਆ, ਉੱਠ ਕੇ ਬਹਿ ਗਿਆ। ਸੋ ਗੁਰੂ ਦਸਵੇਂ ਪਾਤਸ਼ਾਹ ਦੀ ਜੇ ਵਾਰੀ ਆਉਂਦੀ ਆ ਅਸੀਂ ਸਾਰੇ ਨੀਵੀਆਂ ਪਾ ਲੈਂਦੇ। ਉਹ ਕਮਜ਼ੋਰ ਸੀਗੇ, ਉਹ ਤਾਂ ਕਹਿੰਦੇ ਮੈਂ ਹੋ ਪਰਮ ਪੁਰਖ ਦਾ ਦਾਸਾ, ਦੇਖਣ ਆਇਓ ਜਗਤ ਮਰ। ਅਤੇ ਪਰਮੇਸ਼ੁਰ ਨੇ ਤਾਂ ਇਹ ਗੱਲ ਕਹੀ, ਮੈਂ ਆਪਣਾ ਸੁੱਤ ਤੋਏ ਨਵਾਜਾ, ਪਰ ਪਰਮੇਸ਼ੁਰ ਦਾ ਹੋਵੇ, ਪੁੱਤਰ ਦਾ ਸ਼ਕਤੀ ਉਹਦੇ ਨਾਲ ਨਾ ਆਵੇ। ਸ਼ਕਤੀਆਂ ਤਾਂ ਸਾਧੂਆਂ ਸੰਤਾਂ 'ਚ ਹੈਗੀਆਂ ਸਾਰੀਆਂ ਹੀ। ਡਾਕਟਰ ਸਵਾਮੀ ਰਾਮ ਜੀ ਲਿਖਦੇ ਨੇ ਕਿ ਮੈਂ ਕਲਾਸ ਨੂੰ ਪੜ੍ਹਾ ਰਿਹਾ ਸੀ, ਪੜ੍ਹਾਉਂਦੇ ਹੋਏ ਮੈਂ ਮੌਤ ਦੇ ਉੱਤੇ ਲੈਕਚਰ ਦੇ ਰਿਹਾ ਸੀ। ਇੱਕ ਸਵਾਮੀ ਆਇਆ, ਆ ਕੇ ਉਹਨੇ ਹੱਸਣਾ ਸ਼ੁਰੂ ਕਰ ਦਿੱਤਾ। ਉਹ ਮੈਂ ਛੁੱਟੀ ਕਰਤੀ ਕਲਾਸ ਨੂੰ। ਮੈਂ ਉਹਨੂੰ ਪੁੱਛਿਆ ਵੀ ਸਵਾਮੀ ਜੀ ਤੁਸੀਂ ਕਿਉਂ ਹੱਸਦੇ ਹੋ? ਕਹਿੰਦਾ ਮੈਂ ਤੇਰੀ ਮੂਰਖਤਾ ਦੇਖ ਕੇ ਹੱਸਦਾ। ਕਹਿੰਦੇ ਕਿਉਂ? ਕਹਿੰਦੇ ਤਾਂ ਮੌਤ ਦਾ ਹੀ ਨਹੀਂ ਪਤਾ ਕੀ ਹੁੰਦੀ ਹੈ। ਮੈਂ ਕਹਿੰਦਾ ਹੈਰਾਨ ਹੋ ਗਿਆ ਵੀ ਇਹ ਸਵਾਮੀ ਕਹੀ ਕੀ ਜਾਂਦਾ। ਕਹਿੰਦਾ ਜਾ ਕੋਈ ਜਿਉਂਦੀ ਚੀਜ਼ ਫੜ ਕੇ ਲਿਆ। ਉੱਥੇ ਨੇੜੇ ਕੋਈ ਵੀ ਨਹੀਂ ਸੀ, ਮੋਟਾ ਜਿਹਾ ਕੀੜਾ ਸੀ। ਕਹਿੰਦਾ ਮੈਂ ਉਹ ਫੜ ਲਿਆ, ਉਹ ਮੈਂ ਉਹਦੇ ਕੋਲ ਲੈ ਲਿਆ। ਮੈਂ ਲੈ ਬਾਬਾ, ਕਹਿੰਦਾ ਚਾਕੂ ਲਿਆ। ਚਾਕੂ ਲਿਆਂਦਾ, ਉਹਨੇ ਸੈਂਟਰ 'ਚੋਂ ਕੱਟ ਕੇ ਇੱਧਰਲੇ ਪਾਸੇ ਰੱਖਤਾ, ਇੱਧਰਲੇ ਪਾਸੇ ਰੱਖਦਾ, ਐਂ ਬੈਠਾ ਰਿਹਾ। ਇੱਧਰਲਾ ਇਹਨੂੰ ਆਏ ਗਿਆ, ਇਹਨੂੰ ਆਇਆ, ਆ ਕੇ ਦੋਏ ਜੁੜ ਕੇ ਕੀੜਾ ਤੁਰ ਗਿਆ। ਇਹ ਕੱਲ ਦੀਆਂ ਗੱਲਾਂ ਨੇ, ਇਹਦੇ ਕੋਈ ਐਸੀ ਬਾਤ ਨਹੀਂ ਹੈ ਵੀ ਬਹੁਤੀਆਂ। ਸਵਾਮੀ ਜੀ ਹੁਣੇ ਹੋ ਕੇ ਹਟੇ ਨੇ, ਆਪਣੇ ਵਿੱਚੇ ਨੇ, ਮੇਰੇ ਤੋਂ ਛੋਟੇ ਹੀ ਸੀਗੇ ਉਹ। ਇਹ ਸਾਰੇ ਕਰ ਸਕਦੇ ਨੇ ਅਤੇ ਗੁਰੂ ਸਾਹਿਬ ਵੇਲੇ ਭੁੱਲ ਜਾਂਦੇ ਹਾਂ। ਉਹ ਇਸ ਕਰਕੇ ਹੈ ਵੀ ਸਾਡੀ ਕਲਮ ਨੇ ਇਤਿਹਾਸ ਨਹੀਂ ਲਿਖਿਆ, ਅਸੀਂ ਬਗਾਨਿਆਂ ਦੀ ਨਕਲ ਕਰੀ। ਉਹ ਕਿਉਂ ਲਿਖਣ? ਉਹ ਗੁਰੂ ਮਹਾਰਾਜ ਨੂੰ ਕਿਉਂ ਸ਼ਕਤੀਸ਼ਾਲ ਦੱਸਣ? ਕਿਉਂ ਨਿਸ਼ਚਾ ਵਧਾਉਣ ਸਾਡਾ? ਇਹ ਸਾਡੇ ਨਾਲ ਬੜੇ ਫਰੋਡ ਹੋਏ ਹੋਏ ਨੇ ਜ਼ਬਰਦਸਤ, ਜਿਹਨਾਂ ਨੂੰ ਅਸੀਂ ਸਮਝਦੇ ਨਹੀਂ, ਉਵੇਂ ਜਿਵੇਂ ਤੁਰੀ ਜਾਂਦੇ ਉੱਥੇ। ਸੋ ਗੁਰੂ ਮਹਾਰਾਜ ਨੇ ਅੰਮ੍ਰਿਤ ਤਿਆਰ ਕੀਤਾ। ਹੁਣ ਇਹਦੇ ਵਿੱਚ ਇਹ ਹੁੰਦਾ ਵੀ ਪਾਣੀ 'ਚ ਸ਼ਕਤੀ ਕਿਵੇਂ ਪ੍ਰਵੇਸ਼ ਕਰ ਗਈ। ਮੈਂ ਤੁਹਾਨੂੰ ਆਪਣੀ ਮਿਸਾਲ ਦਿੰਦਾ। ਸਾਡੇ ਕੋਲ ਆਉਂਦੇ ਨੇ ਬੰਦੇ, ਉਹਨਾਂ ਵਿੱਚੋਂ ਇੱਕ ਦਿਨ ਮੈਂ ਇੱਕੋ ਹੀ ਕਹੂੰਗਾ, ਬਹੁਤ ਵੱਡੇ ਅਫੀਸਰ ਹੈ ਅਤੇ ਡਾਕਟਰਾਂ ਨੇ ਉਹਨਾਂ ਨੂੰ ਕਹਿਤਾ ਵੀ ਤੁਹਾਡੇ ਮੂੰਹ 'ਚ ਕੈਂਸਰ ਹੋ ਗਿਆ। ਘਬਰਾ ਜਾਂਦਾ। ਮੈਂ ਉਹਨੂੰ ਕਹਿਤਾ ਮੇਰੇ ਕੋਲ ਆਇਆ, ਮੈਂ ਕਿਹਾ ਮੇਰੇ ਕੋਲ ਤਾਂ ਇਲਾਜ ਕੋਈ ਨਹੀਂ, ਪਰ ਮੈਂ ਦੱਸ ਦਿੰਦਾ ਜੇ ਤੇਰਾ ਨਿਸ਼ਚਾ ਵੱਧ ਜਾਵੇ। ਜਿੱਥੇ ਸੰਗਤਾਂ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਤੋਂ ਪਹਿਲਾਂ ਚਰਨ ਧੋ ਕੇ ਜਾਂਦੀਆਂ ਨਾ, ਉਹਦੀ ਕੁੰਡਲੀਆਂ ਕਰਨੀਆਂ ਸ਼ੁਰੂ ਕਰ ਦੇ। ਹੁਣ ਆਹ ਕੋਈ ਦਵਾਈ ਹੈ ਕੈਂਸਰ ਦੀ? ਨਾਲ ਉਹਨਾਂ ਦੇ ਆਪਣੇ ਬੈਠੇ ਨੇ ਦੀਵਾਨ ਵਿੱਚ ਵੱਡੇ ਪੁਲਿਸ ਅਫਸਰ ਨੇ, ਉਹ ਗਿਆ ਜਾ ਕੇ, ਉਹ ਵੀ ਨਾਲ ਸੀ। ਉਹ ਕਹਿੰਦੇ ਵੀ ਆਪਾਂ ਕੁੰਡਲੀਆਂ ਕਾਹਨੂੰ ਕਰਨੀਆਂ? ਚੱਕ ਕੇ ਉਂਜਲਾਂ ਨਾਲ ਪਾਣੀ ਪੀਣਾ ਸ਼ੁਰੂ ਕਰਤਾ। ਉਹਦੇ ਨਾਲ ਹੋਇਆ, 15 ਕੁ ਦਿਨ ਬਾਅਦ ਮੇਰੇ ਕੋਲ ਆਇਆ, ਕਹਿੰਦੇ ਮੈਂ ਤਾਂ ਕਲੀਅਰ ਹੋ ਗਿਆ, ਮੂੰਹ ਮੇਰਾ ਸਾਫ਼, ਡਾਕਟਰ ਕਹਿੰਦੇ ਹੁਣ ਤਾਂ ਹੈ ਨਹੀਂ। ਉਹ ਕਿਹੜੀ ਚੀਜ਼ ਸੀ ਸਾਧ ਸੰਗਤ ਜੀ? ਦਵਾਈ ਤਾਂ ਕੋਈ ਹੈ ਨਹੀਂ ਸੀ। ਉਹ ਪਾਣੀ ਦੇ ਵਿੱਚ ਜਦ ਅਸੀਂ ਮੱਥਾ ਟੇਕਣ ਜਾਂਦੇ ਹਾਂ ਨਾ, ਸਾਡੀ ਬਾਡੀ ਪਾਣੀ ਨਾਲ ਟੱਚ ਕਰਦੀ ਹੈ, ਪੈਰਾਂ ਨਹੀਂ ਕਰਿਆ ਟੱਚ। ਸਾਡੇ ਧਿਆਨ ਵਿੱਚ ਹੁੰਦਾ ਗੁਰੂ, ਗੁਰੂ ਦੀ ਜਿਹੜੀ ਸ਼ਕਤੀ ਹੈ ਨਾ, ਉਹ ਸਾਡੇ ਨਾਲ ਟੱਚ ਕਰ ਰਹੀ ਹੁੰਦੀ ਆ ਉਸ ਵੇਲੇ। ਉਹ ਟੱਚ ਕਰਨ ਸਾਡੀ ਬਾਡੀ ਦੇ ਵਿੱਚ ਜਿਹੜੀ ਐਨਰਜੀ ਆਈ ਹੁੰਦੀ ਆ, ਉਹ ਪਾਣੀ ਇੱਕਦਮ ਪਕੜ ਲੈਣ। ਤੋ ਅਸੀਂ ਦੱਸਦੇ ਹਾਂ ਵੀ ਤੁਸੀਂ ਹੋਰ ਵੀ ਦੱਸਦੇ ਹਾਂ, ਇੱਥੇ ਆਪਣੇ ਬੈਠੇ ਨੇ ਬੈਂਸ ਸਾਹਿਬ ਤਰਸੇਮ ਸਿੰਘ ਕੈਨੇਡਾ ਤੋਂ ਆਏ ਨੇ, ਇਹ ਮੇਰੇ ਕੋਲ ਆਏ ਇੱਥੇ। ਇਹਨਾਂ ਨੇ ਬਿਮਾਰੀ ਨਹੀਂ ਸੀ ਮੈਨੂੰ ਦੱਸੇ ਵੀ ਕੀ ਹੈ, ਕਹਿੰਦੇ ਮੇਰਾ ਆਪਰੇਸ਼ਨ ਹੋਣਾ, ਬੜੀ ਖਤਰਨਾਕ ਆਪਰੇਸ਼ਨ ਹੈ। ਮੈਂ ਕਿਹਾ ਤੁਸੀਂ ਐਂ ਕਰੋ, ਜਪਜੀ ਸਾਹਿਬ ਪੜ੍ਹੀ ਜਾਓ, ਮੂਹਰੇ ਜਲ ਰੱਖ ਲਓ, ਉਹਦੇ ਵਿੱਚ ਧਿਆਨ ਰੱਖਿਓ, ਉਹਦੇ ਵਿੱਚ ਕਿਰਪਾਨ ਫੇਰ ਲਿਆ ਕਰੋ ਹਰ ਪਾਠ ਤੋਂ ਬਾਅਦ। ਇਹ ਪੀਂਦੇ ਰਹੇ, ਇਹਨਾਂ ਦਾ ਆਪਰੇਸ਼ਨ ਹੋ ਗਿਆ। ਆਪਰੇਸ਼ਨ ਤੋਂ ਬਾਅਦ ਜਦੋਂ ਆਪਰੇਸ਼ਨ ਵਾਲਾ ਜਿਹੜਾ ਮਾਸ ਕੱਟਿਆ ਸੀ ਉਹ ਟੈਸਟਿੰਗ ਵਾਸਤੇ ਭੇਜਿਆ ਕੋਲ ਬੈਠੇ, ਜੇ ਟਾਈਮ ਮਿਲਿਆ ਤਾਂ ਤੁਹਾਨੂੰ ਗੱਲ ਵੀ ਕਰਾ ਦੂੰਗਾ। ਉਹ ਡਾਕਟਰ ਕਹਿੰਦੇ ਵੀ ਇਹ ਤਾਂ ਕੈਂਸਰ ਹੈ ਹੀ ਨਹੀਂ ਸੀ, ਐਵੇਂ ਆਪਰੇਸ਼ਨ ਗਲਤ ਕਰਤਾ। ਉਹਦਾ ਝਗੜਾ ਪਿਆ। ਕੱਲ ਮੈਂ ਹੱਸਦਾ ਸੀ, ਮੈਂ ਕਿਹਾ ਬੈਂਸ ਸਾਹਿਬ ਤੁਸੀਂ ਨਾ 1 ਕਰੋੜ ਦਾ ਉਹਨਾਂ 'ਤੇ ਕੇਸ ਕਰ ਦਿਓ ਡਾਕਟਰਾਂ 'ਤੇ, ਵੀ ਮੇਰਾ ਕੈਂਸਰ ਤਾਂ ਹੈ ਨਹੀਂ ਸੀ, ਮੇਰਾ ਐਵੇਂ ਹੀ ਆਪਰੇਸ਼ਨ ਘੱਟ ਰਿਹਾ। ਉਹਨਾਂ ਦੇਸ਼ਾਂ 'ਚ ਗੱਲਾਂ ਚੱਲਦੀਆਂ, ਮੈਂ ਹੱਸਦਾ ਵਾ, ਸੱਚੀ ਹੋਣਾ ਕਿਤੇ ਕਰਦੇ। ਤੁਹਾਨੂੰ ਮਹਾਰਾਜ ਨੇ ਰਾਜ਼ੀ ਕਰਿਆ, ਉਹ ਹੁਣ ਨਿਕਲਦਾ ਨਹੀਂ, ਹੁਣ ਤਾਂ ਵੀ ਚੱਲੀ ਜਾਂਦਾ। ਅਤੇ ਇਹਨਾਂ ਨੂੰ ਮਹਾਰਾਜ ਨੇ ਸੇਧ ਦਿੱਤੀ ਕਰੀ ਜੀ ਨੇ ਸਿਰਫ ਜਪਜੀ ਸਾਹਿਬ ਪੜ੍ਹਿਆ ਇਕੱਲਾ, ਜਪਜੀ ਸਾਹਿਬ ਪੜ੍ਹ ਕੇ ਕਿਰਪਾਨ ਫੇਰੀ ਹੈ 5 ਵਾਰੀ ਪਾਣੀ 'ਚ, ਮੈਂ ਕਿਹਾ 25 ਵਾਰੀ ਪੜ੍ਹਨੀ। ਉਹ ਇਹ ਕਿਹੜੀ ਐਨਰਜੀ ਹੈ ਜਿਹੜੀ ਵਾਟਰ ਵਿੱਚ ਚਲੀ ਗਈ? ਪਾਣੀ ਸਭ ਤੋਂ ਜ਼ਿਆਦਾ ਐਨਰਜੀ ਅਬਜ਼ੋਰਬ ਕਰਦਾ, ਦੂਸਰਾ ਕਰਦੀ ਹੈ ਧਰਤੀ, ਚਰਨ ਤੋੜਦੀ, ਇਸੇ ਵਾਸਤੇ ਮਹੱਤ ਹੈ। ਸੋ ਇਹ ਗੁਰੂ ਮਹਾਰਾਜ ਨੇ ਜਿਹੜੀ ਐਨਰਜੀ ਸ਼ੁੱਧ ਹੈ ਉਹਨੂੰ ਆਮ ਸਾਡੇ ਵਰਗਿਆਂ ਵਿੱਚ ਲਿਆਉਣ ਵਾਸਤੇ ਅੰਮ੍ਰਿਤ ਦਾ ਜਿਹੜਾ ਪ੍ਰੋਸੈਸ ਹੈ ਨਾ ਉਹ ਰਾਇਜ ਕਰੇ। ਪਹਿਲਾਂ ਤਾਂ ਉਹਨਾਂ ਨੂੰ ਪਿਓਰੀਫਾਈ ਕਰਿਆ, ਪੰਜਾਂ ਦੇ ਸੀਸ ਕੱਟੇ, ਪੰਜਾਂ ਦੇ ਜੁੜ ਕੇ। ਬੜੇ ਲਿਖਾਰੀ ਨੇ ਜਿਨ੍ਹਾਂ ਨੇ ਲਿਖਿਆ, ਇੱਕ ਮੁਸਲਮਾਨ ਲਿਖਦਾ ਵੀ ਮੈਂ ਵਿੱਚ ਬੈਠਾ ਸੀ, ਕਹਿੰਦਾ ਮੈਂ ਕਿਹਾ ਵੀ ਗੁਰੂ ਤਾਂ ਲੱਗ ਗਿਆ ਵੱਢਣ, ਵੀ ਜੇ ਹੇਠਾਂ ਨੂੰ ਉਤਰਿਆ ਸਭ ਤੋਂ ਪਹਿਲਾਂ ਆਪਾਂ ਨੱਠਾਂਗੇ, ਇੱਧਰ ਨੱਠਣ ਦਾ ਰਾਹ ਵੀ ਲੈ ਗਿਆ। ਪਰ ਕਹਿੰਦਾ ਮੈਂ ਹੈਰਾਨ ਹੋ ਗਿਆ, ਮੈਂ ਰਿਪੋਰਟ ਦੇਣੀ ਸੀ, ਮੈਂ ਕੀ ਦੇਖਦਾ ਉਹਨੇ ਕੋਈ ਕਲਾਮ ਪੜ੍ਹੀ ਹੈ, ਜਲ ਦਾ ਛਿੱਟਾ ਮਾਰਿਆ, ਜੀਤੇ ਮਾਰੇ ਉੱਠ ਕੇ ਖੜਾ ਹੋ ਜਾਏ, ਜੀਤੇ ਮਾਰੇ ਉੱਠ ਕੇ ਖੜਾ ਹੋ ਜਾਏ। ਸਾਡਾ ਜਨਮ ਜਿਹੜਾ ਸਾਹਿਬ ਸਿੰਘ ਜੀ ਬੱਕਰੇ ਦੀ ਗਰਦਨ ਨਾਲ ਨਹੀਂ ਹੋਇਆ, ਸਾਡਾ ਸ੍ਰੀ ਸਾਹਿਬ ਦੀ ਧਾਰ ਵਿੱਚੋਂ ਜਨਮ ਹੋਇਆ, ਯਾਦ ਰੱਖਿਓ ਤੁਸੀਂ। ਸਾਡਾ ਗੁਰੂ ਸਮਰੱਥ ਸੀ, ਸਤਿਗੁਰ ਮੇਰਾ ਮਾਰ ਜਵਾਲੇ, ਮਰਿਆ ਹੋਇਆ ਨੂੰ ਜਿਉਂਦੇ ਕਰਨ ਨੂੰ ਸਮਰੱਥ ਸੀ। ਸਤਿਗੁਰੂ ਦੇ ਉੱਤੇ ਕੋਈ ਵੀ ਆਇਤ ਨਹੀਂ ਹੁੰਦਾ, ਉਹ ਸੁਤੰਤਰ ਹੁੰਦਾ, ਜਿਵੇਂ ਵਾਹਿਗੁਰੂ ਸੁਤੰਤਰ ਹੈ ਇਸੇ ਤਰ੍ਹਾਂ ਸਤਿਗੁਰੂ ਸੁਤੰਤਰ ਹੁੰਦਾ। ਸਾਡੇ 'ਤੇ ਲੱਗਦੀ ਹੈ ਸ਼ਰਤ ਵੀ ਤੁਸੀਂ ਸ਼ਕਤੀ ਦਿਖਾ ਲਈ, ਸਾਨੂੰ ਹਟਾਉਂਦੇ ਨੇ ਗੁਰੂ, ਕਿਉਂ ਅਸੀਂ ਭੁੱਲ ਜਾਵਾਂਗੇ ਸ਼ਕਤੀਆਂ। ਸੋ ਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਛਕਾਇਆ ਅਤੇ ਉਹਦੇ ਵਾਸਤੇ ਇੱਕ ਕਵੀ ਹੋਏ ਨੇ ਭਾਈ ਗੁਰਦਾਸ ਸਿੰਘ। ਉਹ ਕਹਿੰਦੇ ਵੀ ਬਾਅਦ ਵਿੱਚ ਗੁਰੂ ਸਾਹਿਬ ਨੇ ਆਪ ਛਕਿਆ, ਉਹ ਇਸ ਤਰ੍ਹਾਂ ਦੇ ਨਾਲ ਲਿਖਦੇ ਨੇ, ਪੜ੍ਹੋ ਪਿਆਰ ਨਾਲ ਸਾਰੇ।
ਪਾਹਲ ਛੰਡੇ ਤਾਰ ਹੋਵੇ ਜਨਮ ਤੇਲਾ,
ਹੋਵੇ ਜਨਮ ਤੇਰਾ।
ਡਾਕਟਰ ਸਤਸੰਗਤ ਮੇਲਾ ਸੱਚੇ ਡਾਕਟਰ ਧਰਤੀ ਦੇ ਅੰਦਰ ਹੈ। ਇੱਕ ਆਦਮੀ ਨੂੰ ਪਿਆਸ ਲੱਗੀ ਹੋਈ ਹੈ, ਜੇ ਉਹਨੂੰ ਕੋਈ ਦੱਸ ਦੇਵੇ ਵੀ 4-5 ਫੁੱਟ ਤੂੰ ਪੱਟ ਲੈ ਤੇ ਪਾਣੀ ਨਿਕਲ ਆਏਗਾ। ਉਹ ਪਿਆਸਾ ਉਹਦੇ ਕੋਲ ਪਾਣੀ ਕੱਢਣ ਦਾ ਕੋਈ ਯਤਨ ਨਹੀਂ, ਜਾਣਦਾ ਤਾਂ ਹੈ ਵੀ ਪਾਣੀ ਅੰਦਰ ਹੈ ਲੇਕਿਨ ਕਿਸੇ ਢੰਗ ਦੇ ਨਾਲ ਨਿਕਲ। ਅਸੀਂ ਟਿਊਬਵੈਲ ਲਾਉਂਦੇ ਹਾਂ, ਪਾਣੀ ਆ ਜਾਂਦਾ ਤੇ ਉਹਦੇ ਬਾਅਦ ਅਸੀਂ ਫਿਲਟਰ ਵਗੈਰਾ ਪਾ ਕੇ ਰਿਫਲੈਕਸ ਬਾਲ ਲਾਉਂਦੇ ਹਾਂ ਤੇ ਉਹਦੇ ਉੱਪਰਲੇ ਪਾਸੇ ਫੇਰ ਨਾਲ ਫਿੱਟ ਕਰਦੇ ਹਾਂ, ਫਿਰ ਬਿਜਲੀ ਨਾਲ ਉਹਦਾ ਕਨੈਕਸ਼ਨ ਕਰਦੇ ਹਾਂ। ਰੋਜ਼ ਦਾ ਹੀ ਪਤਾ ਸਭ ਨੂੰ, ਜੇ ਬਟਨ ਦਬੋ ਪਾਣੀ ਨਹੀਂ ਆਉਂਦਾ ਕਿਉਂਕਿ ਉਹਦੇ ਵਿੱਚ ਹਵਾ ਹੈ, ਹਵਾ ਨੂੰ ਖਾਰਜ ਕਰਨ ਦਾ ਕੋਈ ਯਤਨ ਨਹੀਂ ਹੈ। ਉਹ ਪਾਣੀ ਤਾਂ ਆਉਂਦਾ ਹੈ ਜੇ ਉਹ ਹਵਾ ਛੂਟਾ ਮਰਵਾਓ ਤੇ ਅਸੀਂ ਉੱਤੋਂ ਪਾਣੀ ਪਾ ਦਿੰਦੇ ਹਾਂ। ਜਿੰਨਾ ਪਾਣੀ ਪਾਇਆ ਓਨਾ ਪਾਣੀ ਉਹ ਚੜ੍ਹ ਜੂ, ਉੱਥੋਂ ਤਾਂ ਨਹੀਂ ਥੱਲੇ ਜਾਂਦਾ ਲੇਕਿਨ ਉੱਥੇ ਖੜ ਜੂ, ਫੇਰ ਪਾਉਂਦੇ ਹਾਂ ਫੇਰ ਉੱਚਾ ਹੋ ਜੂ। ਅਖੀਰ ਜਾਂ ਰਿਫਲੈਕਸ ਬਾਲ ਨਾਲ ਲੱਗ ਗਿਆ, ਉਹਦੇ ਬਾਅਦ ਤੁਸੀਂ ਪਾਣੀ ਪਾਉਣ ਦੀ ਲੋੜ ਨਹੀਂ, ਉਹ ਭਰੀ ਹੋ ਰਹਿਣੀ ਹੈ ਨਾਲ ਹੀ, ਬਟਨ ਦੱਬੋ ਉਸੇ ਵੇਲੇ ਚੱਲ ਪੈਂਦਾ। ਇਸੇ ਤਰ੍ਹਾਂ ਆਦਮੀ ਦੇ ਅੰਦਰ ਅੰਮ੍ਰਿਤ ਦਾ ਕੁੰਡ ਹੈ, ਅੰਮ੍ਰਿਤ ਦਾ ਭੰਡਾਰਾ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਵਾਦ ਨਾ ਪਾਇਆ, ਜੋ ਕਸੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਾਂ ਜੋ ਦਿੱਖ ਸੰਗ੍ਰਹਿ ਕਰਤੇ ਆਪ ਕਰ, ਉਹ ਅੰਮ੍ਰਿਤ ਹੈ ਕੀ, ਉਹਦੀ ਟਰਮੀਨੋਲੋਜੀ ਕੀ ਹੈ, ਵੀ ਅੰਮ੍ਰਿਤ ਕੀ ਹੋਇਆ। ਮਹਾਰਾਜ ਕਹਿੰਦੇ ਨਾਂ ਨੇ ਤਾਂ ਅੰਮ੍ਰਿਤ, ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨੰਤ ਹੈ ਨਾਦ ਕਹਿਣ ਨਾ ਚਾਹੀਏ ਚਾਰ ਦਿਵਸ ਬਾਅਦ। ਉਹ ਜਿਹੜਾ ਨਾਮ ਅੰਦਰਲੇ ਪਾਸੇ ਗੁਪਤ ਹੋਇਆ ਪਿਆ ਹੈ, ਉਹਦੇ ਬਾਰੇ ਮਹਾਰਾਜ ਕਹਿੰਦੇ ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਵਿੱਚ ਛੁਪ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਤ। ਖੋਤ ਜਿਹੜੇ ਪੁਰਾਣੇ ਬਜ਼ੁਰਗ ਨੇ ਤੁਹਾਡੇ 'ਚ, ਉਹ ਤਾਂ ਜਾਣਦੇ ਨੇ, ਨਵਿਆਂ ਨੂੰ ਨਹੀਂ ਪਤਾ ਕਿ ਜਿਨ੍ਹਾਂ ਨੇ ਟਿਊਬਵੈੱਲਾਂ ਨਾਲ ਪਾਣੀ ਡਾਏ ਨੇ। ਖੋਤ ਇਹ ਹੁੰਦਾ, ਪਰ ਪਹਿਲੇ ਜ਼ਮਾਨਿਆਂ 'ਚ ਬੜੀ ਮੁਸ਼ਕਲ ਨਾਲ ਖੂਹ ਲੱਗਦਾ ਹੁੰਦਾ, ਜ਼ਮੀਨਾਂ ਮਾਰੂ ਸੀ, ਰੇਤੇ ਇੱਥੇ ਜਿੱਥੇ ਤੁਸੀਂ ਬੈਠੇ ਹੋ ਨਾ, ਇੱਥੇ ਇੰਨੀ ਉਡਾਰ ਦਾ ਰੇਤਾ ਸੀ, ਕੋਈ ਲੰਘਦਾ ਨਹੀਂ ਸੀ ਹੁੰਦਾ ਇਸ ਥਾਂ ਤੋਂ, ਟਿੱਬੇ ਲੱਗੇ ਪਏ ਸੀ ਬੜੇ ਬੜੇ। ਇਸ ਤਰ੍ਹਾਂ ਉਹ ਟਿੱਬੇ ਚੱਲਦੇ ਸੀ, ਹੁਣ ਵੀ ਚੱਲਦੇ ਨੇ, ਜਾ ਕੇ ਤੁਸੀਂ ਬੀਕਾਨੇਰ 'ਚ ਦੇਖ ਲਓ ਟਿੱਬਾ ਇੱਥੇ ਹੈ, 2-4 ਸਾਲ ਬਾਅਦ ਆ ਸਾਰਾ ਜ਼ਮੀਨ ਦਬ ਲੂ ਕਹਾਂ ਚਲਿਆ ਜਾਂਦਾ। ਉਹ ਖੂਹ ਦਬ ਲੈਂਦੇ ਸੀ, ਮੁੜ ਕੇ ਜਦ ਉੜਦੇ ਸੀ, ਸਾਰੀ ਮਿੱਟੀ ਨਹੀਂ ਸੀ ਉੜਦੀ, ਕਿਤੇ ਕਿਤੇ ਤਾਂ ਉੜਦੀ ਸੀ, ਕਿਤੇ ਰਹਿ ਜਾਂਦੀ ਸੀ। ਉਹ ਬਜ਼ੁਰਗਾਂ ਦਾ ਦੱਸਿਆ ਹੁੰਦਾ ਵੀ ਆਪਣੀ ਜ਼ਮੀਨ ਦੇ ਵਿੱਚ ਖੂਹ ਲੱਗਿਆ ਹੋਇਆ, ਉਹ ਦੱਸ ਨਹੀਂ ਸਕਦੇ ਢੇਰ ਏਡਾ ਬੜਾ, ਕਿਵੇਂ ਦੱਸ ਦੇਣਗੇ ਵੀ ਇੱਥੇ ਹੈ। ਉਸ ਵੇਲੇ ਇੱਕ ਓਡ ਕੌਮ ਹੈ, ਇਹਨਾਂ ਨੂੰ ਖੂਹ ਦੇ ਪਾਣੀ ਦਾ ਭੇਤ ਹੈ ਕੋਈ ਇਹਨਾਂ ਕੋਲ। ਲੋਕ ਤਾਂ ਇਹ ਕਹਿੰਦੇ ਨੇ ਵੀ ਇਹਨਾਂ ਨੂੰ ਪਾਣੀ ਦਾ ਭੇਤ ਹੈ, ਲੇਕਿਨ ਟੈਕਨੀਕਲ ਬਾਤ ਹੈ ਇਹਨਾਂ ਕੋਲ, ਉਹ ਇਹ ਹੈ ਸਾਰਿਆਂ ਨੂੰ ਨਹੀਂ ਉਹ ਭੇਜ ਦਿੰਦੇ। ਉਹ ਇਹ ਹੈ ਕਿ ਜਦੋਂ ਪਿੰਡਾਂ ਦੇ ਲੋਕ ਕਹਿੰਦੇ ਵੀ ਆਹ ਸਾਡਾ ਖੇਤ ਨੰਗਾ ਹੋ ਗਿਆ, ਰੇਤਾ ਉੜ ਗਿਆ, ਵੀ ਸਾਡਾ ਇੱਥੇ ਖੂਹ ਹੈ, ਖੂਹ ਕੱਢੋ, ਉਹ ਪੈਸੇ ਕਰ ਲੈਂਦੇ ਸੀ ਵੀ ਇੰਨੇ ਪੈਸਿਆਂ ਨੂੰ ਅਸੀਂ ਕੱਢ ਦਾਂਗੇ। ਉਹ ਕੀ ਕਰਦੇ ਸੀ, ਬੱਕਰੀਆਂ ਦਾ ਇੱਜੜ ਲੈ ਕੇ ਉਹਨੂੰ ਸੰਘਣਾ ਤੋਰਦੇ ਸੀ। ਸੰਘਣਾ ਤੋਰ ਕੇ ਬੱਕਰੀ ਨੂੰ ਇਹ ਨੌਲੇਜ ਹੈ ਵੀ ਇੱਥੇ ਖੂਹ ਹੈ, ਦੇਖੋ ਜਾਨਵਰ ਨੂੰ ਹੈ, ਸਾਨੂੰ ਨਹੀਂ ਹੈ ਪਤਾ। ਉਹ ਉੱਥੇ ਕਦੇ ਨਹੀਂ ਪੈਰ ਪਾਉਂਦੀ, ਰੁਕ ਜੂਗੀ, ਰੁਕ ਕੇ ਐਂ ਖੂਹ ਦੀ ਮੌਣ ਤੋਂ ਜਾਊ। ਹੁਣ ਇਹ ਇੱਜੜ ਜਾ ਰਿਹਾ ਇੱਧਰੋਂ, ਉਹ ਸਾਰਾ ਹੀ ਅੱਧਾ ਇੱਜੜ ਇਹਨੂੰ ਹੋ ਗਿਆ, ਅੱਧਾ ਇਹਨੂੰ, ਉਹ ਇੱਥੇ ਫਿਰ ਇਕੱਠੇ ਹੋ ਗਏ। ਹੁਣ ਆਹ ਗੋਲ ਘੇਰਾ ਬਣ ਗਿਆ, ਉਹ ਫਿਰ ਇੱਧਰਲੇ ਪਾਸੋਂ ਐਂ ਚਲਾ ਤਾਂ ਫਿਰ ਗੋਲ ਟੋਲਾ ਬਣ ਗਿਆ। ਜਦ ਉਹਨਾਂ ਦੀ ਤਸੱਲੀ ਹੋ ਗਈ, ਉੱਥੋਂ ਪੱਟਣਾ ਸ਼ੁਰੂ ਕਰ ਦਿੰਦੇ ਸੀ, ਇਹਨੂੰ ਖੋਤ ਕਹਿੰਦੇ ਨੇ, ਰੇਤਾ ਕੱਢ ਦੇਣਾ, ਖੂਹ ਬਣਾ ਦੇਣਾ। ਹੁਣ ਉਹਨਾਂ ਨੂੰ ਐਂ ਤਾਂ ਪਤਾ ਵੀ ਪਾਣੀ ਤਾਂ ਹੈਗਾ ਇਹਦੇ ਅੰਦਰ, ਪਰ ਇਹ ਕਿਸੇ ਢੰਗ ਨਾਲ ਬਾਹਰ ਆਊ। ਇਸੇ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਗੋਹਜ ਰਤਨ ਵਿੱਚ ਛੁਪ ਰਹੇ ਆ, ਸਰੀਰ ਦੇ ਅੰਦਰ ਇੰਨੀਆਂ ਚੀਜ਼ਾਂ ਛੁਪੀਆਂ ਪਈਆਂ। ਕੋਈ ਗੁਰਮੁਖ ਬੰਦਗੀ ਕਰਨ ਵਾਲਾ ਮਹਾਂਪੁਰਸ਼, ਗੁਰਮੁਖ ਕੱਢੇ ਖੋਤ, ਕਹਿੰਦੇ ਜਿਵੇਂ ਓਟ ਕੱਢਦੇ ਨੇ ਨਾ, ਇਹਦੇ ਵਿੱਚ ਖੋਤ ਕਰਨੀ ਪੈਂਦੀ ਹੈ। ਫਿਰ ਦਿਸਿਆ ਕਿ ਸਭ ਆਤਮ ਰਾਮ ਪਸ ਰਿਹਾ, ਇੱਕ ਰਵਿਆ, ਇੱਕ ਓਤ ਪੋਤ, ਇੱਕ ਦੇਖਿਆ, ਇੱਕ ਮੰਨਿਆ, ਇੱਕ ਸੁਣਿਆ, ਸਰਵਨ ਸਰੋਤ, ਇਹ ਅੰਮ੍ਰਿਤ ਵਾਹਿਗੁਰੂ ਤੱਕ ਲੈ ਜਾਂਦਾ। ਹੁਣ ਜਿਵੇਂ ਧਰਤੀ ਚੋਂ ਪਾਣੀ ਕੱਢਿਆ, ਇਸ ਤਰ੍ਹਾਂ ਬਾਹਰੋਂ ਪਾਣੀ ਪਾ ਪਾ ਕੇ ਕੱਢਿਆ, ਇਸੇ ਤਰ੍ਹਾਂ ਦੇ ਨਾਲ ਬਾਣੀ ਦੀ ਸ਼ਕਤੀ ਦੇ ਨਾਲ ਜਿਸ ਵਕਤ ਅੰਮ੍ਰਿਤ ਛਕਾਉਂਦੇ ਨੇ, ਉਸ ਵੇਲੇ ਜਿਸ ਵਕਤ ਇਹ ਅੰਦਰਲੇ ਨਾਲ ਕਨੈਕਸ਼ਨ ਹੋ ਜਾਂਦਾ, ਫਿਰ ਮੱਲੋ ਮੱਲੀ ਸਰੂਰ ਆਉਂਦਾ। ਉਹ ਕਹਿੰਦੇ ਹੁਣ ਮੰਤਰ ਚੱਲੀ ਜਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹਦਾ ਅਸਰ ਵੀ ਹੁੰਦਾ, ਭਾਈ ਸਾਹਿਬ ਰਣਧੀਰ ਸਿੰਘ ਲਿਖਦੇ ਨੇ ਵੀ ਅਸੀਂ ਖਾਲਸਾ ਕਾਲਜ ਚ ਅੰਮ੍ਰਿਤ ਛਕਾਉਂਦੇ ਸੀ, ਉੱਥੇ ਆ ਤੁਹਾਡੇ ਬੀਜੀ ਦੇ ਪਿਤਾ ਜੀ ਆ ਗਏ, ਪੰਜ ਪਿਆਰੇ ਪੂਰੇ ਹੋ ਗਏ, ਅੰਮ੍ਰਿਤ ਛਕਾਉਣ ਲੱਗ ਗਏ। ਜਿਸ ਵਕਤ ਅੰਮ੍ਰਿਤ ਛਕਾਉਂਦੇ ਸੀ, ਬਾਪੂ ਜੀ ਨੇ ਫੱਲੇਵਾਲ ਦਾ ਲੜਕਾ ਸੀ, ਉਹਦੇ ਸ਼ੀਸ਼ ਵਿੱਚ ਵੀ ਪਾਏ, ਪੰਜ ਚੂਲੇ ਪੜਾਏ, ਅਤੇ ਉਹਦੇ ਬਾਅਦ ਨੇਤਰਾਂ 'ਚ ਆਖਰੀ ਮਾਰਿਆ, ਕਹਿੰਦੇ ਬਹੁਤ ਵਾਹਿਗੁਰੂ ਜੀ ਕੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ। ਉਹ ਇੰਨੇ ਜਲਾਲ ਨਾਲ ਕਹਿੰਦਾ ਉਹਦੀ ਸਮਾਧੀ ਲੱਗ ਗਈ। ਉਹ ਜਾ ਪਹੁੰਚਿਆ ਜਿੱਥੇ ਅੰਮ੍ਰਿਤ ਦਾ ਭੰਡਾਰ ਹੈ, ਭਾਈ ਸਾਹਿਬ ਕਹਿੰਦੇ ਵੀ ਹੁਣ ਕੀ ਹੋਊ, ਇਹ ਬੱਚੇ ਨੂੰ ਕੀ ਹੋਇਆ? ਕਹਿੰਦੇ ਸਾਤੇ ਥੋੜ੍ਹਾ ਜਿਹਾ ਜਲਾਲ 'ਚ ਆ ਕੇ ਵਾਹਿਗੁਰੂ ਕਹਿ ਹੋ ਗਏ। ਹੁਣ ਕਹਿੰਦੇ ਕੀ ਹੋ, ਹੁਣ ਕਹਿੰਦੇ 56 ਘੰਟੇ ਦੀ ਸੁਰਤੀ ਨਹੀਂ ਉਤਰਨੀ, ਅਖੰਡ ਪਾਠ ਸ਼ੁਰੂ ਹੋ ਗਿਆ, ਉਹਦੇ ਬਾਅਦ ਕੀਰਤਨ ਹੋਇਆ, ਜਾਂ 56 ਘੰਟੇ ਹੋਏ, ਬੱਚਾ ਬੈਲੈਂਸ ਛੱਡ ਕੇ ਉੱਚਾ ਉੱਡਣ ਲੱਗ ਗਿਆ। ਸਾਰੀ ਸੰਗਤ ਨੇ ਦੇਖਿਆ, ਫਿਰ ਹੇਠਾਂ ਆ ਗਿਆ, ਉਹਦੇ ਬਾਅਦ ਉਹਨੇ ਲੱਤਾਂ ਖੋਲ ਲਈਆਂ, ਜਿਵੇਂ ਇਹ ਸੰਗਤ ਤੋਂ ਹੁਣ ਕੋਈ ਤੈਰ ਕੇ ਲੰਘੇ, ਜਿਵੇਂ ਐਂ ਤੈਰਨ ਲੱਗ ਗਿਆ। ਉੱਥੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਲੰਮਾ ਪੈ ਗਿਆ। ਬਾਪੂ ਜੀ ਫਿਰ ਉੱਠੇ, ਕਹਿੰਦੇ ਭਾਈ ਸਾਹਿਬ ਲਾਵਾਂ ਦਾ ਕੀਰਤਨ ਕਰੋ, ਇਹਦੀ ਜਿਹੜੀ ਰੂਹ ਹੈ ਅਕਾਲ ਪੁਰਖ ਦੇ ਦਰ ਤੇ ਖੜੀ ਸੰਜੋਗ ਮੰਗ ਰਹੀ ਹੈ। ਉਸ ਵੇਲੇ ਲਾਵਾਂ ਦਾ ਕੀਰਤਨ ਸ਼ੁਰੂ ਕਰਤਾ। ਭਾਈ ਸਾਹਿਬ ਲਿਖਦੇ ਹੈ ਕਿ ਉਹ ਤੋਂ ਬਾਅਦ ਉਹ ਬੱਚੇ ਦਾ ਪੈਰ ਨਾ ਧਰਤੀ ਨਾਲ ਲੱਗੇ, ਐਨਰਜੀ ਉਹ ਜਿਹੜਾ ਸਾਡੀ ਗ੍ਰੈਵੀਟੇਸ਼ਨ ਦੀ ਸ਼ਕਤੀ ਟੁੱਟ ਗਈ ਉਹਦੀ। ਹੌਲੀ 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 ਉਹ ਨਾਮ ਮੰਡਲ 'ਚੋਂ ਥੱਲੇ ਉਤਰਿਆ, ਫਿਰ ਉਹ ਨੋਰਮਲ ਹੋਇਆ। ਇਹ ਹੁਣ ਭਾਈ ਸਾਹਿਬ ਕਦੇ ਗਲਤ ਗੱਲ ਨਹੀਂ ਸੀ ਲਿਖਦੇ, ਭਾਈ ਰਣਧੀਰ ਸਿੰਘ ਵਰਗੇ ਸੰਤ ਕਦੇ ਵੀ ਨਹੀਂ ਗਲਤ ਗੱਲ ਲਿਖਦੇ। ਉਹ ਪ੍ਰਤੱਖ ਰੂਪ ਬਾਪੂ ਜੀ ਦੱਸਦੇ ਹੁੰਦੇ, ਕਹਿੰਦੇ ਸਾਤੇ ਜਲਾਲ 'ਚ ਆ ਕੇ ਮਾਰਿਆ। ਉਹ ਇਹ ਪੰਜ ਪਿਆਰਿਆਂ ਦੇ ਉੱਤੇ ਆ। ਸੋ ਅੰਮ੍ਰਿਤ ਮਹਾਰਾਜ ਨੇ ਇੱਕ ਨਵਾਂ ਜੀਵਨ ਦੇ ਤਾ ਵੀ ਤੁਹਾਨੂੰ ਤਪ ਕਰਨ ਦੀ ਲੋੜ ਨਹੀਂ ਹੈ, ਔਖੇ ਹੋਣ ਦੀ ਲੋੜ ਨਹੀਂ ਹੈ, ਸਹਿਜ ਦੇ ਨਾਲੇ ਤੁਸੀਂ ਪਰਮੇਸ਼ਰ ਤੱਕ ਪਹੁੰਚ ਸਕਦੇ। ਰਸਤਾ ਦਿਖਾਤਾ ਤੇ ਮੌਤ ਤੋਂ ਸਾਨੂੰ ਉੱਚਾ ਲੈ। ਉਹਦੇ ਬਾਅਦ ਗੁਰੂ ਮਹਾਰਾਜ ਨੇ ਕਿਹਾ, ਦੇਖੋ ਪਿਆਰਿਓ, ਕਿਰਤਵ ਨੂੰ ਨਹੀਂ ਅਸੀਂ ਮੰਨਣਾ ਵੀ ਤੁਹਾਨੂੰ ਮੈਂ ਵਿਸ਼ਨੂੰ ਜੀ ਦੇ ਲੜ ਲਾ ਦਾਂ, ਸ਼ਿਵ ਜੀ ਦੇ ਲੜ ਲਾ ਦਾਂ, ਬਰਮਾ ਦੇ ਲਾ ਦਾਂ, ਨਹੀਂ। ਸਾਡਾ ਰਿਸ਼ਤਾ ਸਿੱਧਾ ਅਕਾਲ ਪੁਰਖ ਨਾਲ, ਮੈਨੂੰ ਉਹਨੇ ਭੇਜਿਆ, ਮੈਂ ਆਪਣਾ ਸੁੱਤ ਤੋਹੇ ਨਵਾਜਾ ਪੰਥ ਪ੍ਰਚਾਰ ਕਰਵੇ ਗੁਰ ਸਾਜਾ ਜਾਏ ਤਾਂ ਤੁਮ ਧਰਮ ਥਾਰੋ ਕਬੁੱਧ ਕਰਨ ਤੇ ਲੋਕ ਬਿਟਾਰੋ। ਆ ਜਿਹੜੀਆਂ ਕਬੁੱਧੀਆਂ ਕਰਦੇ ਨੇ ਨਾ ਮਾੜੀਆਂ ਗੱਲਾਂ, ਇਹਨਾਂ ਤੇ ਹਟਾ ਦਿਓ ਸਾਰਿਆਂ ਨੂੰ। ਉਸ ਵੇਲੇ ਗੁਰੂ ਮਹਾਰਾਜ ਨੇ ਕਿਹਾ ਤੇ ਹੁਣ ਤੁਸੀਂ ਜਪਣਾ ਕਿਸੇ ਚੀਜ਼ ਨੂੰ ਨਹੀਂ ਹੈ, ਪੱਥਰਾਂ ਪੁੱਥਰਾਂ ਨੂੰ ਰੱਖਿਆ, ਤੁਸੀਂ ਸਿੱਧਾ ਅਕਾਲ ਪੁਰਖ ਨਾਲ ਤੁਹਾਡਾ ਸੰਬੰਧ ਹੋ ਗਿਆ, ਹੁਣ ਤੁਸੀਂ ਉਹਦਾ ਵਾਹਿਗੁਰੂ ਨਾਮ ਉਹਦਾ ਧਿਆਨ ਧਰ ਕੇ ਜਪੋ।
ਜਪੋ ਖਾਲਸਾ ਤੁਸੀਂ ਤੀਰਥ ਦਾਨ ਸੰਜਮ ਏਕ ਬਿਨਾ ਨਾ ਏਕ ਵਿਸ਼ਾਨੈ ਪੂਰਨ ਜੋਤ ਜਗ੍ਹਾ ਘਟਵੇਂ ਤਬ ਖਾਲਸਾ ਤਾਹੀ ਨਿਖਾਲਸਾ। ਫੇਰ ਖਾਲਸਾ ਪਦਵੀ ਪ੍ਰਾਪਤ ਹੁੰਦੀ ਹੈ। ਖਾਲਸਾ ਦੀ ਪਦਵੀ ਆਤਮ ਰਸ ਦੇ ਜਾਨ ਹੀ ਸੋ ਹੈ ਖਾਲਸ ਦੇਵ। ਜਿਹਨੂੰ ਆਤਮਾ ਦਾ ਪਤਾ ਲੱਗਿਆ, ਆਤਮਾ ਦਾ ਆਨੰਦ ਆ ਗਿਆ, ਆਤਮਾ ਵਾਹਿਗੁਰੂ ਨੂੰ ਕਹਿੰਦੇ ਨੇ, ਬ੍ਰਹਮ ਨੂੰ ਕਹਿੰਦੇ ਨੇ, ਸੱਚ ਨੂੰ ਕਹਿੰਦੇ ਨੇ, ਪਰਮਾਤਮਾ ਨੂੰ ਕਹਿੰਦੇ, ਨੌ ਵੱਖਰੇ ਵੱਖਰੇ ਨੇ। ਕਹਿੰਦੇ ਉਹ ਜਿਹਨੂੰ ਵਾਹਿਗੁਰੂ ਦਾ ਰਸ ਆ ਗਿਆ ਉਹ ਖਾਲਸਾ, ਜਿਹਦੀ ਸੁਰਤ ਟੁੱਟੀ ਫਿਰਦੀ ਹੈ ਉਹ ਖਾਲਸਾ ਨਹੀਂ ਹੈ, ਜਿਹਦੇ ਵੈਰ ਵਿਰੋਧ ਆ ਉਹ ਖਾਲਸਾ ਨਹੀਂ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੈਰ ਪਾਉਣ ਦੀ ਇਜਾਜ਼ਤ ਨਹੀਂ ਦਿੰਦੀ। ਬਾਬਾ ਵੈਰ ਨਾ ਕਰੀਏ ਕਾਉਂ ਘੱਟ ਘੱਟ ਅੰਤਰ ਬਰਮ ਸੋ। ਬੁਰਿਆਂ ਨੂੰ ਜਿਹੜਾ ਬੁਰੇ ਸਮਝਦਾ ਉਹ ਵੀ ਖਾਲਸਾ ਨਹੀਂ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਹੋ ਗਈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਉਡਾਏ, ਦੇਹੀ ਰੋਕ ਨਾ ਲੱਗੀ, ਪੱਲੇ ਸਭ ਕੁਛ ਪਾਏ। ਮਹਾਰਾਜ ਕਿਹਾ ਇਹ ਇੰਨੇ ਪਵਿੱਤਰ ਹੋ ਗਏ, ਆਤਮ ਰਸ ਜੇ ਜਾਨੀ ਸੋਆ ਖਾਲਸ ਦੇ, ਪ੍ਰਭ ਮੈਂ, ਮੋਹ ਮੈਂ, ਤਾਸ ਮੈਂ, ਰੰਚ ਗਣਾਈ ਤੇ ਇਹ ਮੇਰਾ ਰੂਪ ਬਣ ਗਏ। ਮੇਰਾ ਜੀ ਰੂਪ ਹੈ ਖਾਲਸਾ ਮੇਰਾ ਪਿਆਰੇ,
ਮੇਰਾ ਪਿਆਰੇ।
ਜਿਸ ਅਸੀਂ ਨਹੀਂ ਵੀ ਹੋਵਾਂਗੇ ਉਸ ਵੇਲੇ ਪੰਜਾਂ ਦੇ ਵਿੱਚ ਮੈਂ ਵਰਤਦਾ ਹੋਵਾਂਗਾ। ਇਹ ਪ੍ਰਤੱਖ ਰੂਪ ਦੇ ਵਿੱਚ ਗੱਲਾਂ ਨੇ, ਐਵੇਂ ਬਾਤਾਂ ਨਹੀਂ ਹੈਗੀਆਂ ਇਹ ਬਈ ਇਮੈਜਨਰੀ ਹੈ ਜਾਂ ਪੜ੍ਹੀਆਂ ਲਿਖੀਆਂ ਬਈ ਉਹੀ ਗੱਲਾਂ ਸੁਣੇ। ਮੈਂ ਤਾਂ ਪ੍ਰਤਿਆ ਪ੍ਰਤਿਆ ਕੇ ਗੱਲ ਦੇਖ ਕੇ ਫੇਰ ਮੰਨਦਾ ਉਹਨੂੰ। ਤਰਕ ਮੇਰੇ ਮਨ ਵਿੱਚ ਬਹੁਤ ਹੈ, ਅੰਟ ਸੰਟ ਗੱਲ ਮੰਨਣ ਤੋਂ ਪਹਿਲਾਂ ਮੈਂ ਖੋਜ ਕਰਦਾ ਵੀ ਇਹਦੇ ਸੱਤਤਾ ਵੀ ਹੈ ਕਿ ਨਹੀਂ। ਅੱਛਾ, ਇੱਕ ਪ੍ਰੇਮੀ ਬੈਠਾ, ਮੈਂ ਤੁਹਾਨੂੰ ਮਿਸਾਲ ਵੀ ਦੱਸ ਦੇਣਾ। ਉਹ ਆਇਆ, ਕਹਿੰਦਾ ਜੀ ਮੈਂ ਬਹੁਤ ਦੁਖੀ ਹੋ ਗਿਆ। ਮੈਂ ਕੀ ਹੋ ਗਿਆ? ਕਹਿੰਦਾ ਮੈਂ ਧਰਤੀ ਦੇ ਵਿੱਚ ਬੋਰ ਥਾ ਸਾਰੇ ਖੇਤ 'ਚ ਕਰਾ ਲਿਆ, ਕਿਤੋਂ ਪਾਣੀ ਨਹੀਂ ਨਿਕਲਦਾ। ਉਹ ਬਹੁਤ ਕਿਹਾ, ਕਹਿੰਦਾ ਮੈਂ ਤਾਂ ਤਬਾਹ ਹੋ ਜਾਊਂ। ਮੈਂ ਕਿਹਾ ਵੀ ਇੱਕੋ ਹੀ ਰਸਤਾ ਹੈਗਾ, ਮੈਨੂੰ ਤਾਂ ਨਹੀਂ ਪਤਾ ਵੀ ਪਾਣੀ ਕਿੱਥੇ ਹੈ, ਮੈਂ ਵਿੱਦਿਆ ਨਹੀਂ ਜਾਣਦਾ। ਪਰ ਇੱਕ ਮੈਂ ਤੈਨੂੰ ਤਰੀਕਾ ਦੱਸ ਦਿੰਦਾ, ਤੂੰ ਪੰਜ ਸਿੰਘ ਤਿਆਰ ਬਤਿਆਰ ਆਪਣੇ ਨਾਲ ਲੈ ਲੈ, ਦੇਗ ਤਿਆਰ ਕਰ ਲੈ, ਤੇ ਤੂੰ ਐ ਸਮਝੀ ਵੀ ਮੇਰੇ ਨਾਲ ਗੁਰੂ ਸਾਹਿਬ ਚੱਲੇ ਚੱਲ ਜਾ ਰਹੇ ਨੇ। ਨਿਸ਼ਚੇ ਚ ਇਹ ਗੱਲ ਰੱਖ, ਖੇਤ ਦੇ ਕੰਢੇ ਜਾ ਕੇ ਤੂੰ ਮਹਾਰਾਜ ਨੂੰ ਧਿਆ ਕੇ ਅੱਖਾਂ ਵੀ ਗਈ, ਇਹ ਪੰਜ ਸਿੰਘ ਤੇਰੇ ਨਾਲ ਨੇ, ਜਿੱਥੇ ਤੇਰਾ ਆ ਗਿਆ ਵੀ ਖੋਲਣਾ ਉੱਥੇ ਖੋਲੀ, ਖੁੱਲੇ ਜਾਣੀਆਂ ਨੇ ਜਿੱਥੇ ਪਾਣੀਆਂ, ਉੱਥੇ ਇਹਨੇ ਪੰਜਾਂ ਸਿੰਘਾਂ ਤੇ ਟੱਕ ਲਵਾ ਲਈ, ਤੇਰਾ ਪਾਣੀ ਨਿਕਲਿਆ। ਉਹ ਬੋਲਿਆ ਨਾ, ਉਹਨੂੰ ਪਤਾ ਸੀ ਜੇ ਮੈਂ ਕਹਿਤਾ ਨਾ ਸਟੇਟਾ ਨਹੀਂ ਹੈ ਫਿਰ ਬਚਨ ਵਿਫਲ ਹੋ ਜਾਂਦਾ ਹੁੰਦਾ, ਜੇ ਮੰਨ ਲਏ ਚਾਹੇ ਪੁੱਠਾ ਚਾਹੇ ਸਿੱਧਾ ਉਹ ਠੀਕ ਹੀ ਹੋ ਜਾਂਦਾ। ਕਰਿਆ ਜਾ ਕੇ ਪਾਣੀ ਬਹੁਤ ਨਿਕਲਿਆ, ਫਿਰ ਆਇਆ ਕਹਿੰਦਾ ਜੀ ਮੇਰੇ ਤਾਂ ਬਹੁਤ ਪਾਣੀ ਨਿਕਲਿਆ, ਉਮੀਦ ਹੈ ਨਹੀਂ ਸੀ ਮੇਰੇ ਖੇਤ ਦੀ। ਹੁਣ ਇਹ ਸਾਰਾ ਜਿਹੜਾ ਸਿਸਟਮ ਹੈ ਨਾ, ਇਹ ਸਾਰਾ ਭੈ ਵਿੱਚ ਚੱਲਦਾ, ਭੈ ਵਿੱਚ ਪਵਨ ਪਏ ਸੁਟਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਬੇਕਾਰ। ਬਾਬਾ ਵੀਰ ਸਿੰਘ ਨੇ ਜੇ ਦਰਿਆ ਸਿੰਘ ਨੂੰ ਕਹਿਤਾ ਸੀ ਠਹਿਰ ਜਾ ਮੈਂ ਸੁਖਨੀ ਸਾਹਿਬ ਪੜ੍ਹਨੀ ਹੈ, ਕੋਈ ਬੰਨ ਤਾਂ ਨਹੀਂ ਨਾ ਲਾਇਆ ਵੀ ਟੀਨਾ ਦੇ ਬੰਨ ਲਾ ਤੇ ਹੁਕਮ ਦੇ ਤਾ, ਪਾਣੀ ਜਿੱਥੋਂ ਤੱਕ ਚੱਲਦਾ ਸੀ ਉੱਥੇ ਹੀ ਖੜ ਗਿਆ। ਦੋ ਘੰਟੇ ਸੁਖਨੀ ਸਾਹਿਬ ਪੜਿਆ ਮੈਂ। ਮਹਾਰਾਜਾ ਰਣਜੀਤ ਸਿੰਘ ਨੇ ਸਾਰੀ ਫੌਜ ਲੰਘਾ ਲਈ, ਇੱਕ ਕੰਪਨੀ ਨਾਸਤਕ ਸੀ ਉਹ ਨਾ ਤੁਰੇ। ਉਹ ਜਿਸ ਵਕਤ ਬਾਬਾ ਜੀ ਤੁਰ ਪਏ, ਉਹਨਾਂ ਨੇ ਝੰਡੀ ਖੜੀ ਕਰਤੀ ਵੀ ਹੁਣ ਆਖਰੀ ਅਸ਼ਟਪਦੀ ਹੈ। ਉਹ ਤੁਰ ਪਏ ਇਸ ਦਰਿਆ 'ਚ ਵੜ ਗਏ, ਇਹ ਅੱਧ ਚ ਪਹੁੰਚੇ, ਬਾਬਾ ਜੀ ਬਰੇਤੀ ਤੇ ਪਹੁੰਚੇ। ਉਸੇ ਵੇਲੇ ਦਰਿਆ ਦੀ ਛੱਲ ਆਈ, ਰੁੜ ਕੇ ਲੈ ਗਈ 80 ਬੰਦੇ, ਜਾਂ ਤਾਂ ਫੌਜ ਰੁੜੀ ਆ ਰਣਜੀਤ ਸਿੰਘ ਦੀ, ਜਾਂ ਰੁੜੀ ਸੀ ਮਹਿਮੂਦ ਦੀ। ਦਰਿਆ ਵੀ ਹੁਕਮ ਮੰਨਦੇ ਨੇ, ਇਹਦਾ ਸਿੰਘਾਂ ਦੀ ਬਾਤ ਹੈ, ਪੂਰਨ ਸਿੰਘ ਹੋਣ, ਕੋਈ ਐਸੀ ਬਾਤ ਨਹੀਂ ਹੈ ਵੀ ਨਾ ਹੁੰਦੀ ਹੋਵੇ ਗੱਲ। ਮਹਾਰਾਜ ਦੇ ਬਚਨ ਨੇ, ਜਿੱਥੇ ਪੰਜ ਹੋਣਗੇ ਉੱਥੇ ਮੈਂ ਹਾਂ। ਜੇ ਪੰਜਾਂ ਜੁੜੇ ਨਹੀਂ ਹੋਣਗੇ ਗੁਰੂ ਨਾਲ, ਫਿਰ ਕਨੈਕਸ਼ਨ ਤਾਂ ਹੈ ਨਹੀਂ, ਬਈ ਐਨਰਜੀ ਕਿੱਥੋਂ ਆਊਗੀ, ਉਹ ਤਾਂ ਟੁੱਟੇ ਹੋਏ ਨੇ। ਗੁਰੂ ਨਾਲ ਜੁੜਨ, ਗੁਰੂ ਦੀ ਐਨਰਜੀ ਪ੍ਰਵੇਸ਼ ਕਰ ਜਾਂਦੀ। ਤਾਂ ਮਹਾਰਾਜ ਕਹਿੰਦੇ ਜਿਹੜੇ ਪੰਜ ਸਿੰਘ ਖੜੇ ਨੇ ਖਾਲਸਾ ਜੀ, ਇਹ ਮੇਰਾ ਰੂਪ ਨੇ ਪੰਜ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਬਹੁਤ ਮਿਸਾਲਾਂ ਸਾਨੂੰ ਸਮਝਾਈਆਂ। ਇੱਕ ਵਾਰੀ ਬਚਿੱਤਰ ਸਿੰਘ ਬੜਾ ਸ਼ੇਰ ਮਾਰ ਕੇ ਲਿਆ। ਮਹਾਰਾਜ ਕਹਿੰਦੇ ਖਾਲੇ ਦੀ ਬੜੀ ਸਾਵਧਾਨੀ ਨਾਲ ਉਤਾਰੋ। ਉਤਾਰੀ ਤਾਂ ਇੱਕ ਖੋਤੇ ਦੇ ਪਾਤੀ, ਉਹ ਖੋਤੇ ਨੂੰ ਖੇਤਾਂ ਛੱਡਤਾ। ਹੁਣ ਖੋਤਾ ਜਾ ਕੇ ਖੇਤਾਂ 'ਚ ਖਾਣ ਲੱਗ ਗਿਆ। ਕਣਕਾਂ ਸੀਗੀਆਂ, ਜਿੱਥੇ ਜੀ ਕਰਿਆ ਬਹਿ ਜਾਵੇ, ਜਿੱਥੇ ਜੀ ਕਰੇ ਖਾ ਲਏ। ਲੋਕ ਆਪਣੇ ਖੇਤਾਂ ਜਾਣ 'ਤੇ ਅੱਟ ਗਏ, ਬੜਾ ਭਾਰੀ ਸ਼ੇਰ ਆ ਗਿਆ। ਗੁਰੂ ਮਹਾਰਾਜ ਕੋਲ ਆਏ, ਕਹਿੰਦੇ ਸੱਚੇ ਪਾਤਸ਼ਾਹ ਵੀ ਬੜਾ ਸ਼ੇਰ ਆ ਗਿਆ, ਕਹਿੰਦੇ ਤੁਸੀਂ ਕੱਢ ਲਓ। ਕਹਿੰਦੇ ਮਹਾਰਾਜ ਉਹ ਤਾਂ ਨੇੜੇ ਵੀ ਨਹੀਂ ਜਾ ਸਕਦੇ। ਕਹਿੰਦੇ ਕੋਈ ਨਾ, ਫਿਰ ਦੱਸਾਂਗੇ ਤੁਹਾਨੂੰ। ਉਹ ਇੱਕ ਦਿਨ ਜਿਹੜੇ ਕੁਮਾਰ ਦੇ ਖੋਤਾ ਗੁੰਮ ਹੋਇਆ ਸੀ, ਉਹ ਖੋਤੇ ਲੈ ਗਏ। ਜਦ ਉਧਰੋਂ ਲੰਘਿਆ, ਉਹਨੇ ਆਪਣੀ ਜਾਤ ਆਉਂਦੀ ਦੇਖੀ, ਉਹ ਬੋਲਣ ਲੱਗ ਗਏ, ਉਹ ਵੀ ਹਿਚਕੂ ਹਿਚਕੂ ਕਰਨ ਲੱਗ ਗਿਆ। ਉਹਨੇ ਕਿਹਾ ਤਾਂ ਮੇਰੇ ਵਾਲਾ ਖੋਤਾ ਲੱਗਦਾ। ਉਹ ਨਿਸੰਗ ਹੋ ਕੇ ਸ਼ੇਰ ਕੋ ਚਲੇ ਗਿਆ। ਉਹਨੇ ਖਲ ਲਾ ਤੀ 5-10 ਡੰਡੇ, ਉਹ ਤਕੜਾ ਹੋਇਆ ਖੇਤੀਆਂ ਖਾ ਕੇ। ਉਹ ਮਹਾਰਾਜ ਜੀ ਕੋਲ ਖਲ ਲਿਆਇਆ, ਐਵੇਂ ਦੀਵਾਨ ਭਰਿਆ। ਕਹਿੰਦਾ ਸੱਚੇ ਪਾਤਸ਼ਾਹ, ਆ ਤੁਹਾਡੇ ਕਿਸੇ ਸਿੰਘ ਦੀ ਖਲ ਲੱਗਦੀ ਆ, ਮੈਨੂੰ ਉਹਨਾਂ ਨੇ ਮਾਰਿਆ ਹੋਣਾ ਸ਼ੇਰ। ਸਾਰੇ ਪੁੱਛਣ ਲੱਗ ਗਏ ਵੀ ਸੱਚੇ ਪਾਤਸ਼ਾਹ ਇਹ ਕੀ ਕੌਤਕ ਹੈ, ਕਹਿੰਦੇ ਤੁਹਾਨੂੰ ਸਮਝ 'ਚ ਆਇਆ ਕੁਛ? ਕਹਿੰਦੇ ਅਸੀਂ ਤੁਹਾਨੂੰ ਅੰਦਰੋਂ ਨਰੋਏ ਕਰਿਆ, ਤੁਹਾਨੂੰ ਆਤਮ ਜੀਵਨ ਦਿੱਤਾ, ਨਾਮ ਦਾ ਜੀਵਨ ਚੜ੍ਹਦੀ ਕਲਾ ਦਾ, ਜਿਹਦਾ ਹੁਕਮ ਵਗਦੀ ਹਵਾ ਵੀ ਮੰਨ ਲਵੇ, ਵਗਦਾ ਪਾਣੀ ਮੰਨ ਲਵੇ, ਬੱਦਲ ਆਉਂਦਾ ਕਹਿੰਦੇ ਠਹਿਰ ਜਾ ਦੀਵਾਨ ਲਾ ਲੈਣ ਦੇ, ਉਹਦਾ ਹੁਕਮ ਚੱਲਦਾ, ਸਾਰੇ ਭੈ ਵਿੱਚ ਚੱਲਦੇ ਨੇ ਸਾਰੇ। ਦਰਗਾਹ ਵੀ ਮੰਨੇ, ਧਰਮਰਾਜ ਨੂੰ ਵੀ ਕਹਿੰਦੇ ਜਾਂ ਤਾਂ ਕਹਿਆ ਦਰਗਾਹ ਚਲਾ, ਸੋ ਕਿਸ ਕੋ ਨਜ਼ਰ ਲਾਇਆ ਵੀ ਚੱਲ, ਲੇਖਾ ਚ ਲਿਖਦਾ ਵੀ ਬੱਚਾ ਨਹੀਂ ਆਉਂਦਾ। ਉਹ ਖਾਲਸਾ ਕਹਿੰਦਾ ਹੋਜੂ ਹੋਜੂ, ਕਹਿੰਦੇ ਲੇਖ ਹੈ, ਕਹਿੰਦਾ ਆਪੇ ਮਿਲਿਆ ਉਹਦੇ ਮੇਟ ਦਾ। ਇੰਨੀ ਸਮਰੱਥਾ ਜਿਹਦੇ ਮਹਾਰਾਜ ਨੇ ਪੈਦਾ ਕਰ ਦਿੱਤੀ, ਉਹ ਤੁਸੀਂ ਹੋ। ਕਹੋ ਵੀ ਹੁਣ ਤਾਂ ਸਾਡਾ ਹਾਲ ਹੈ, ਫਿਰ ਉਹ ਖੋਤੇ ਦੀ ਖਲ ਪਾਈ ਹੋਈ ਹੈ, ਅੰਦਰੋਂ ਗਧੇ ਹੋ ਗਏ। ਅੰਦਰੋਂ ਜਦ ਤਕੜੇ ਰਹਾਂਗੇ, ਅਸੀਂ ਚੜ੍ਹਦੀ ਕਰਨਾ। ਸਾਨੂੰ ਤਾਂ ਮਹਾਰਾਜ ਨੇ ਸਰਦਾਰ ਬਣਾਇਆ, ਦੁਨੀਆ ਦਾ ਬਾਦਸ਼ਾਹ ਬਣਾਇਆ, ਰਾਜਾ ਸਗਲੀ ਸ੍ਰਿਸ਼ਟ ਕਾ ਹਰਨਾਮ ਮੰਨ ਪੈਂਦਾ, ਉਹ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਪੜ੍ਹ ਲਓ
ਚਿਤੰਦੇ ਨਾਮ ਨਾਲ ਲੱਗਿਆ ਸਾਡੇ।
ਚਿੱਟੀ ਚੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਧਿਆਨ ਭਰਮੰਨਾ, ਮਿੱਤਰ ਨਾ ਇਸ਼ਟਨ ਰੂਪਹੀਣ ਕਿਸਾਖ ਨਾ ਸੁਣਨਾ, ਰਾਜਾ ਸਗਲੀ ਸ੍ਰਿਸ਼ਟ ਘਰ ਨਾ ਮੰਨਤੇ, ਤਿਸਕੀ ਧੂੜ ਮਨ ਉਦਰੇ ਪ੍ਰਭ ਹੋਏ ਸੋ ਪ੍ਰਸੰਨ। ਐਡੀ ਪਦਵੀ ਮਹਾਰਾਜ ਕਹਿੰਦੇ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰੱਤੇ ਪਾਤਸ਼ਾਹ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਸੋ ਇਸ ਤਰ੍ਹਾਂ ਮਹਾਨ ਸਾਨੂੰ ਮਹਾਰਾਜ ਨੇ ਉੱਚਾ ਕਰਿਆ ਸੀ। ਦੋ ਚੀਜ਼ਾਂ ਸਾਨੂੰ ਦਿੱਤੀਆਂ ਸੀ, ਕੱਲ ਵੀ ਮੈਂ ਦੱਸਿਆ, ਇੱਕ ਤਾਂ ਸਿਮਰਨ, ਵਾਹਿਗੁਰੂ ਦਾ ਨਾਮ ਜਪਣਾ, ਕੋਈ ਔਖੀ ਗੱਲ ਨਹੀਂ ਹੈ। ਔਖੀ ਗੱਲ ਤਾਂ ਹੈ ਜੇ ਅੰਦਰੋਂ ਮਨ ਨਾ ਮੰਨੇ, ਫਿਰ ਤਾਂ ਬਹੁਤ ਔਖਾ ਹੈ, ਆਖਣ ਔਖਾ ਸਾਚਾ ਨਾ। ਜੇ ਸੱਚੇ ਨਾਮ ਦੀ ਭੁੱਖ ਲੱਗ ਜਾਵੇ ਸਾਰੇ ਦੁੱਖ ਖਤਮ ਹੋ ਜਾਂਦੇ। ਸੱਚੇ ਨਾਮ ਕੀ ਲੱਗਣਾ ਹੋਵੇ ਨਾ, ਗੁਰੂ ਪ੍ਰਸੰਨ ਨਾ ਹੋਵੇ ਸੇਵਾ ਥਾਂ ਨਹੀਂ ਪੈਂਦੀ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਜੀਵਨ ਦੇ ਕੌਤਕ ਕਰਦੇ ਬੜਾ ਭਾਰਾ ਆਨੰਦਪੁਰ ਸਾਹਿਬ ਦਾ ਜੰਗ, 6-7-8 ਮਹੀਨੇ ਘੇਰਾ ਪਿਆ ਰਿਹਾ। ਉਹਦੇ ਬਾਅਦ ਕਿਲ੍ਹਾ ਉਹਨਾਂ ਨੂੰ ਛੱਡਣਾ ਪਿਆ। ਉਹਦਾ ਇੱਕ ਰੀਜ਼ਨ ਹੈ ਜਿਹਨੂੰ ਕਦੇ ਕਿਸੇ ਨੇ ਵਿਚਾਰਿਆ ਨਹੀਂ। ਉਹ ਸੂਰਜ ਪ੍ਰਕਾਸ਼ 'ਚ ਲਿਖੀ ਹੋਈ ਹੈ ਗੱਲ, ਅਸੀਂ ਪ੍ਰੋਪਾਗੇਟ ਨਹੀਂ ਕਰਦੇ, ਉਹਨੂੰ ਦੱਸਦੇ ਨਹੀਂ ਹਾਂ। ਉਹ ਅਸੀਂ ਮਹਾਰਾਜ ਕਹਿਣ ਲੱਗੇ, ਸਾਡੇ ਸਾਹਮਣੇ ਧਾਰਮਿਕ ਸਮੱਸਿਆ ਆ ਗਈ, ਧਾਰਮਿਕ ਸੰਕਟ ਆ ਗਿਆ, ਜਿਹੜਾ ਸਾਨੂੰ ਕਰਨਾ ਹੀ ਪੈਣਾ। ਉਹ ਇਹ ਹੈ ਕਿ ਇਹਨਾਂ ਨੇ ਕੁਰਾਨ, ਪਵਿੱਤਰ ਕੁਰਾਨ ਸ਼ਰੀਫ ਥਾਲੇ ਰੱਖ ਕੇ ਜਾਮਨੀ ਦੇ ਦਿੱਤੀ। ਕਹਿੰਦੇ ਜੇ ਹੁਣ ਅਸੀਂ ਇਸ ਗ੍ਰੰਥ ਦੀ ਜਾਮਨੀ ਕਬੂਲ ਨਹੀਂ ਕਰਦੇ ਨਾ, ਤਾਂ ਅਸੀਂ ਮਰਿਆਦਾ ਤੋਂ ਗਲਤ ਹੁੰਦੇ। ਇਹ ਮਹਾਨ ਪਵਿੱਤਰ ਗ੍ਰੰਥ ਹੈ, ਇਹਦੀ ਜਾਮਨੀ ਸਾਨੂੰ ਮੰਨਣੀ ਓ ਪੈਣੀ ਹੈ। ਪਰ ਸਾਨੂੰ ਪਤਾ ਵੀ ਇਹ ਲੋਕ ਨਾਸਤਕ ਨੇ ਜਿਹੜੇ ਜਾਮਨੀ ਭੇਜ ਰਹੇ ਨੇ, ਕੁਰਾਨ ਸ਼ਰੀਫ ਨੂੰ ਮੰਨਦੇ ਨਹੀਂ ਹੈ। ਕੇਵਲ ਇਹਨਾਂ ਨੇ ਸਾਨੂੰ ਕਿਲ੍ਹੇ ਚੋਂ ਬਾਹਰ ਕਰਨ ਦਾ ਇੱਕ ਢੌਂਗ ਰਚੇ। ਸਭ ਕੁਝ ਜਾਣਦੇ ਹੋਏ ਮਹਾਰਾਜ ਨੇ ਕਿਲ੍ਹਾ ਛੱਡਿਆ। ਸਾਹਿਬਜ਼ਾਦਿਆਂ ਨੇ ਇਹੀ ਗੱਲ ਕਹੀ, ਜਿਸ ਵਾਰ ਛੋਟੇ ਸਾਹਿਬਜ਼ਾਦਿਆਂ ਨੂੰ ਕਿਹਾ ਤੁਸੀਂ ਇਸਲਾਮ ਚ ਆ ਜਾਓ, ਕਹਿੰਦੇ ਸਾਡੇ ਗੁਰੂ ਬਾਬੇ ਨੇ ਕਿਸੇ ਧਰਮ ਦੀ ਨਿੰਦਿਆ ਨਹੀਂ ਕਰੀ, ਕਿਸੇ ਬੰਦੇ ਦੀ ਨਿੰਦਿਆ ਨਹੀਂ ਕਰੀ। ਉਹ ਤਾਂ ਕਹਿੰਦੇ ਅੱਬਲ ਅੱਲਾ ਨੂਰ ਉਪਾਇਓ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਾ ਉਪਜੋ ਕੌਣ ਭਲੇ ਕੋ ਮੰਦੇ, ਲੋਕਾਂ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੇ ਸਭ ਤਾਈ। ਸਾਡੇ ਵਾਸਤੇ ਕੋਈ ਧਰਮ ਉਪਰਾ ਨਹੀਂ ਹੈ। ਸਾਡੇ ਗੁਰੂ ਮਹਾਰਾਜ ਕਹਿੰਦੇ ਨੇ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀ, ਕਬੂੰ ਚੱਲਣਾ ਆਇਆ ਪੰਜੇ ਵਕਤ ਮਸੀਤ। ਤੁਹਾਡੇ ਵੀ ਹੈ, ਸਾਡੇ ਤਾਂ ਮੇਰ ਤੇਰ ਹੈ ਹੀ ਨਹੀਂ, ਅਸੀਂ ਤਾਂ ਜਿਹੜਾ ਧਰਮ ਹੈ ਸਾਡਾ ਤਾਂ ਇਹ ਹੈ ਵੀ ਆਪਣੇ ਸਰੂਪ ਨੂੰ ਪਛਾਣੋ। ਉਹ ਆਤਮ ਸਰੂਪ ਹੈ, ਤੁਸੀਂ ਇਹ ਕਨਵਰਸ਼ਨ ਕਰਦੇ ਹੋ, ਬੰਦਿਆਂ ਦੀਆਂ ਸ਼ਕਲਾਂ ਵਿਗਾੜਦੇ ਹੋ, ਫਿਰ ਤੁਸੀਂ ਇਸਲਾਮ ਦੇ ਵਿੱਚ ਸਾਨੂੰ ਕਹਿੰਦੇ ਹੋ। ਤੁਸੀਂ ਤਾਂ ਆਪ ਹੀ ਨਹੀਂ ਕੁਰਾਨ ਸ਼ਰੀਫ ਦੇ ਨਿਸ਼ਚਾ ਰੱਖਦੇ, ਤੁਸੀਂ ਥੌਂ ਖਾਧੀ ਕਿ ਨਹੀਂ ਖਾਧੀ, ਝੂਠੇ ਤੁਸੀਂ ਉਹ ਕਸੀ ਆ। ਨਿਰੋਤਰ ਹੋ ਗਏ ਸੀ, ਨਵਾਬ ਬੋਲ ਨਹੀਂ ਸੀ ਸਕਿਆ, ਐਸੇ ਬਚਨ ਕੀਤੇ ਉਹਨਾਂ ਨੇ, ਕਦੇ ਦੱਸਦਾ ਨਹੀਂ ਹੈ ਕੋਈ ਵੀ ਜਿਹੜੇ ਬਚਨ ਉਹਨਾਂ ਨੇ ਕਰੇ। ਸਰਵ ਸ਼ਕਤੀਆਂ ਦੇ ਮਾਲਕ ਸੀ। ਬਾਕੀ ਹੈ ਵੀ ਤੁਹਾਡੇ ਸਿਰ ਅਸੀਂ ਭਾਂਡਾ ਭੰਨਣਾ, ਉਹ ਤਾਂ ਭੰਨਣਾ ਹੀ ਹੈ, ਕਿਉਂਕਿ ਪਾਪ ਦੀ ਇੰਤਹਾ ਹੋਏਗੀ, ਸ਼ਹੀਦੀਆਂ ਹੋਣਗੀਆਂ, ਤਾਂ ਰਾਜ ਦੀ ਜੜ ਪੱਟ ਹੁੰਦੀ ਹੈ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਕਿਸੇ ਦੇ ਨਾਲ ਵਿਤਕਰਾ ਨਹੀਂ ਹੈ ਸਿੱਖ ਧਰਮ ਦਾ। ਉੱਥੇ ਇੱਕ ਗੱਲ ਕਹੀ ਜਾਂਦੀ ਹੈ, ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ, ਉਹ ਗੱਲ ਇਹ ਹੈ ਕਿ ਗੁਰੂ ਸਾਹਿਬ ਜਦ ਕਿਲ੍ਹਾ ਛੱਡ ਕੇ ਸਾਸੇ ਦੇ ਕੰਢੇ ਤੇ ਆ ਗਏ, ਉਹਨਾਂ ਨੇ ਹੱਲਾ ਕਰਤਾ ਪਹਿਲਾਂ ਹੀ ਪਿੱਛੋਂ। 500 ਸਿੰਘ ਮਹਾਰਾਜ ਨੇ ਭੇਜਿਆ, ਛੋਟੇ ਸਾਹਿਬ ਵੱਡੇ ਸਾਹਿਬਜ਼ਾਦੇ ਕਰ ਰਹੇ ਸੀ, ਉਹ ਜਾ ਕੇ ਉਹਨਾਂ ਨੇ ਵਿਚਿੱਤਰ ਸਿੰਘ ਨੇ ਬਹੁਤ ਬਹਾਦਰੀ ਨਾਲ ਲੜਾਈ ਕਰੀ, ਦੂਜਿਆਂ ਸਿੰਘਾਂ ਨੇ ਕਰੀ। ਉੱਥੇ ਆ ਗਏ ਤਾਂ ਮਹਾਰਾਜ ਕਹਿਣ ਲੱਗੇ ਵੀ ਦੇਖੋ, ਇੱਕ ਮੇਰੀ ਸਿੱਖਿਆ ਸਦਾ ਹੀ ਯਾਦ ਰੱਖਿਓ, ਉਹ ਇਹ ਹੈ ਕਿ ਮੁਸਲਮਾਨ ਜੇ ਗੁੜ ਦੇ ਲਾਲੇ ਵਿੱਚ ਬਾਂਹ ਪਾ ਕੇ ਤਿਲਾਂ ਦੇ ਢੇਰ 'ਚ ਪਾ ਦੇ, ਜਿੰਨੇ ਤਿਲ ਲੱਗ ਜਾਣ ਇੰਨੀਆਂ ਸੁਗੰਧਾਂ ਖਾਵੇ, ਤਾਂ ਬਣਾ ਇਤਬਾਰ ਕਰੋ। ਆਮ ਪਿੰਡਾਂ 'ਚ ਗੱਲਾਂ ਚੱਲਦੀਆਂ, ਇਹ ਬਿਲਕੁਲ ਨਿਰਮੂਲ ਲੈ ਗੱਲਾਂ। ਗੁਰੂ ਮਹਾਰਾਜ ਨੇ ਜੋ ਬਚਨ ਕੀਤਾ ਸੀ ਉਹ ਇਹ ਸੀ ਕਿ ਪਿਆਰਿਓ, ਰਾਜੇ ਨਾਲ ਜੇ ਕੋਈ ਗੱਲ ਕਰਨੀ ਹੈ ਓਨੀ ਉਹ ਤਾਕਤ ਹੋਵੇ ਤਾਂ ਉਹ ਗੱਲ ਕਾਇਮ ਰਹਿੰਦੀ ਹੈ, ਜੇ ਇੱਕ ਧਿਰ ਮਾੜੀ ਹੋ ਗਈ ਉਹ ਜਦੇ ਚੱਕ ਕੇ ਪਰੇ ਮਾਰਦੇ, ਸਮਝੌਤੇ ਟੁੱਟ ਜਾਂਦੇ ਨੇ। ਵੀ ਐਤਵਾਰ ਨਹੀਂ ਹੁੰਦਾ, ਆਪਣੀ ਤਾਕਤ ਬਣਾਓ ਬਾਬਾ ਦੀ, ਤਾਂ ਗੱਲ ਚੱਲਦੀ ਹੈ। ਰਾਜਾ ਤਾਂ ਰਾਜੇ ਨੂੰ ਤਾਂ ਆਪਣੇ ਰਾਜ ਦਾ ਹਿੱਤ ਹੁੰਦਾ, ਸੌਂ ਸੌਂ ਦਾ ਕੁਛ ਨਹੀਂ ਹੁੰਦਾ, ਕਿਸੇ ਧਰਮ ਦਾ ਕੁਛ ਨਹੀਂ ਹੁੰਦਾ, ਉਹ ਤਾਂ ਵਿਗੜਦਾ ਹੀ ਨਹੀਂ, ਉਹ ਤਾਂ ਆਪਣਾ ਰਾਜ ਕਾਇਮ ਰੱਖਣਾ। ਇਸ ਗੱਲ ਤੋਂ ਸਾਵਧਾਨ ਰਹੋ, ਅਸੀਂ ਉਲਟਾ ਲੈ ਲਿਆ। ਹੁਣ ਫੈਕਟਸ ਕੀ ਕਹਿੰਦੇ ਨੇ, ਜਿਸ ਵਕਤ ਹਿੰਦੂ ਰਾਜਿਆਂ ਨੇ ਹਮਲਾ ਕਰਤਾ ਪਹਾੜੀ ਰਾਜਿਆਂ ਨੇ, ਉਸ ਵੇਲੇ ਇਹ ਫਰੈਂਡ ਇਨ ਨੀਡ, ਇਹ ਫਰੈਂਡ ਇਨ ਡੀਡ, 700 ਮਰੀਜ਼ ਲੈ ਕੇ ਉੱਥੇ ਪੀਰ ਬੁੱਧੂ ਸ਼ਾਹ ਪਹੁੰਚਿਆ। ਉਹ ਤਾਂ ਹੋਰ ਧਰਮ ਨਾਲ ਸੰਬੰਧ ਰੱਖਦਾ ਸੀ, ਨਾਲੇ ਪਤਾ ਸੀ ਵੀ ਔਰੰਗਜ਼ੇਬ ਨੂੰ ਜਦ ਪਤਾ ਲੱਗਿਆ ਉਹਨੇ ਮੈਨੂੰ ਵੀ ਸਜ਼ਾ ਦੇਣੀ, ਸਭ ਕੁਝ ਜਾਣਦੇ ਹੋਏ ਦੋ ਪੁੱਤਰ ਦੋ ਸਾਰੇ ਆਪਣੇ ਸ਼ਹੀਦ ਕਰਾਏ। ਫਿਰ ਇਹ ਨਹੀਂ ਕੋਈ ਮਜਬੂਰੀ 'ਚ ਕਰਾਏ, ਜਦ ਗੁਰੂ ਮਹਾਰਾਜ ਨੇ ਕਿਹਾ ਵੀ ਤੈਨੂੰ ਕੀ ਦਈਏ, ਬੜੀ ਭਾਰੀ ਕੁਰਬਾਨੀ ਹੈ ਤੇਰੀ। ਉਹ ਕਹਿੰਦਾ ਮਹਾਰਾਜ ਮੈਨੂੰ ਕੁਛ ਨਾ ਦਿਓ, ਜੇ ਤੁਸੀਂ ਪ੍ਰਸੰਨ ਹੋਏ ਹੋ ਨਾ ਮੇਰੇ ਤੇ ਤਾਂ ਆਹ ਜਿਹੜਾ ਕੰਘਾ ਕਰਕੇ ਵਿੱਚ ਰੋਮ ਪਏ ਨੇ ਆਪ ਦੇ ਉਹ ਦੇ ਦਿਓ। ਕਿਹਦੀ ਬੜੀ ਕੁਰਬਾਨੀ ਹੈ ਉਹਦੀ, ਉਹਦੀ ਔਲਾਦ ਕੋਲ ਰਹੇ ਨੇ ਮਹਾਰਾਜ, ਨਾਭੇ ਨੇ ਲਏ ਨੇ ਉਹ। ਤੇ ਜਿਸ ਵਾਰ ਇੱਥੇ ਗੁਰੂ ਮਹਾਰਾਜ ਸਰਸਾ ਪਾਰ ਕਰਦੇ ਨੇ, ਰੋਪੜ ਵਾਲਿਆਂ ਨੇ ਰਾਹ ਰੋਕ ਲਿਆ। ਉੱਥੇ ਸਿੰਘ ਲਈ ਆ ਰਹੇ ਸੀ ਬਚਿੱਤਰ ਸਿੰਘ ਨੂੰ, ਜ਼ਖਮੀ ਸੀਗਾ, ਕੰਬਲ 'ਚ ਪਾ ਕੇ ਪਾਲਕੀ ਬਣਾ ਕੇ ਚੱਕੀ ਆਉਂਦੇ ਸੀ। ਉਹ ਨਿਹੰਗ ਖਾਨ ਦੇ ਕਿਲ੍ਹੇ 'ਚ ਬੜੇ, ਜਿਹਨੂੰ ਅਸੀਂ ਭੱਠਾ ਸਾਹਿਬ ਕਹਿੰਦੇ ਹਾਂ, ਉਹ ਕਿਲ੍ਹਾ ਤਾਂ ਮੁਸਲਮਾਨ ਦਾ ਸੀ। ਉਹ ਜਦੇ ਜੇ ਇਤਬਾਰ ਕਰਿਆ ਤਾਂ ਫਿਰ ਉਹ ਤਾਂ ਦਰਵਾਜ਼ਾ ਬੰਦ ਕਰ ਲੈਂਦਾ ਵੀ ਹੁਣ ਫੜਾ ਦਿੰਦੇ ਹਾਂ ਗੁਰੂ ਗੋਬਿੰਦ ਸਿੰਘ ਨੂੰ। ਉਹਨੇ ਕਰਿਆ, ਕਹਿੰਦਾ ਪਾਤਸ਼ਾਹ ਮੈਨੂੰ ਸੇਵਾ ਦੱਸ, ਇਸ ਵੇਲੇ ਬੜਾ ਸੰਕਟ ਹੈ, ਫੌਜਾਂ ਚੜ੍ਹੀਆਂ ਆ ਰਹੀਆਂ। ਉਹ ਕਹਿੰਦੇ ਨਿਹੰਗਾਂ ਦਾ ਸਾਡੇ ਸਿੰਘ ਜ਼ਖਮੀ ਹੋ ਗਿਆ, ਭਾਈ ਬਚਿੱਤਰ ਸਿੰਘ ਜੇ ਤਾਂ ਚੜ੍ਹਾਈ ਕਰ ਗਿਆ ਸੰਸਕਾਰ ਕਰਨੀ, ਜੇ ਰਾਜੀ ਹੋ ਗਿਆ ਤਾਂ ਇਲਾਜ ਕਰਾਏਗਾ। ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਰਾਜ ਮਹਾਰਾਜ ਚਲੇ ਗਏ। ਉਹ ਪਿੱਛੋਂ ਹੀ ਚੁਗਲੀ ਕਰਤੀ ਵੀ ਗੁਰੂ ਦਸਵੇਂ ਪਾਤਸ਼ਾਹ ਕਿਲ੍ਹੇ 'ਚ ਬੜੇ ਨੇ। ਉਹ ਇਕਦਮ ਕਿਲ੍ਹਾ ਘੇਰ ਲਿਆ, ਤਲਾਸ਼ੀ ਹੋਣੀ ਸ਼ੁਰੂ ਹੋ ਗਈ। ਇੱਕ ਕਮਰੇ ਦੇ ਮੂਹਰੇ ਖੜ ਗਿਆ ਤਲਵਾਰ ਲੈ ਕੇ, ਕਹਿੰਦਾ ਦੇਖੋ ਕਿਲ੍ਹੇ ਦੀ ਤਲਾਸ਼ੀ ਤੁਸੀਂ ਕਰ ਲਈ, ਹੁਣ ਮੇਰੀ ਗੈਰਤ ਦਾ ਸਵਾਲ ਹੈ, ਆਹ ਕਮਰਾ ਮੇਰੇ ਟੁਕੜੇ ਕਰੋਗੇ ਤਾਂ ਖੁੱਲੂ, ਨਹੀਂ ਨਹੀਂ ਖੁੱਲਦਾ। ਕਹਿੰਦਾ ਇੱਥੇ ਮੇਰਾ ਦਾਮਾਦ ਹੈ, ਮੇਰੀ ਲੜਕੀ ਹੈ। ਹੁਣ ਇੱਕ ਸਿੰਘ ਦੀ ਰਕਸ਼ਾ ਕਰਨ ਵਾਸਤੇ, ਮਰਨ ਵਾਸਤੇ ਤਿਆਰ ਹੋ ਗਿਆ ਉਹ ਪਠਾਨ। ਫਿਰ ਜਦੋਂ ਉਹ ਚਲੇ ਗਏ, ਉਹ ਲੜਕੀ ਨੇ ਕਿਹਾ, ਅੱਬਾ ਜਾਨ ਤੇਰੇ ਮੂੰਹ 'ਚੋਂ ਨਿਕਲ ਗਿਆ ਵੀ ਮੇਰਾ ਦਾਮਾਦ ਹੈ, ਹੁਣ ਮੈਂ ਸ਼ਾਦੀ ਨਹੀਂ ਕਰਾਉਣੀ ਸਾਰੀ ਜ਼ਿੰਦਗੀ, ਮੈਂ ਇਸੇ ਦੀ ਪੂਜਾ ਪ੍ਰਤਿਸ਼ਠਾ ਕਰੂੰ, ਉਹਦੀ ਸੰਸਕਾਰ ਕਰਿਆ, ਉਹਦੀ ਉਹ ਮਾਨਤਾ ਹੁੰਦੀ ਹੈ। ਇੱਥੋਂ ਗੁਰੂ ਮਹਾਰਾਜ ਦਾ ਤੁਹਾਨੂੰ ਸਾਰਿਆਂ ਨੂੰ ਪਤਾ, ਮਾਛੀ ਬੜੇ ਜਾ ਜਾਂਦੇ ਨੇ। ਉੱਥੇ ਕੌਣ ਨੇ ਜਿਹੜੇ ਆਏ, ਕਿਸੇ ਬਾਗੀ ਦੀ ਮਦਦ ਕਰਕੇ ਦੇਖ ਲਓ ਕਿੰਨੀ ਸਜ਼ਾ ਮਿਲਦੀ ਹੈ, ਆਦਮੀ ਨੇੜੇ ਨਹੀਂ ਆਉਂਦਾ। ਸਿੰਘ ਜਿਹੜੇ ਮਹਾਰਾਜ ਦੇ ਸੀਗੇ ਗੁਲਾਬੇ ਮਸੰਦ ਵਰਗੇ, ਉਹ ਵੀ ਕੰਬ ਗਏ, ਕਹਿੰਦੇ ਸੱਚੇ ਪਾਤਸ਼ਾਹ ਹੁਣੇ ਚਲੇ ਜਾਓ, ਛੇਤੀ ਆਪਣਾ ਬਚਾਓ ਕਰੋ, ਅਸੀਂ ਵੀ ਨਾਲ ਮਾਰੇ ਜਾਵਾਂਗੇ। ਉਸ ਵੇਲੇ ਕੌਣ ਹੈ, ਕਿਹਨੇ ਹਿੰਮਤ ਕਰੀ, ਗਨੀ ਖਾਂ, ਨਵੀ ਖਾਂ ਨੇ ਅਤੇ ਨਾਲ ਤਿੰਨ ਮੁਸਲਮਾਨ ਪੀਰਾਂ ਨੇ। ਉੱਥੇ ਜਾ ਕੇ ਗਵਾਹੀ ਦਿੱਤੀ, ਨੂਰਪੁਰੀਏ ਨੇ, ਮੋਠੂ ਮਾਜਰੇ ਨੇ ਅਤੇ ਦੂਜੇ ਸੈਯਦ ਨੇ, ਵੀ ਇਹ ਤਾਂ ਉੱਚਲੇ ਪੀਰ ਨੇ। ਹੁਣ ਪੰਜ ਬੰਦੇ ਗਵਾਹੀ ਤੇ ਕੌਣ ਆਏ, ਹਿੰਦੂਆਂ 'ਚ ਤਾਂ ਗਵਾਹੀ ਹੋਈ ਨਾ ਮੁਸਲਮਾਨਾਂ ਦੀ। ਗੁਰੂ ਮਹਾਰਾਜ ਕਹਿੰਦੇ ਇਹਨਾਂ ਦਾ ਇਤਬਾਰ ਨਾ ਕਰੋ, ਉਹਨਾਂ ਦੇ ਮੰਜੇ 'ਤੇ ਬੈਠੇ ਜਾਂਦੇ ਨੇ। ਇਹ ਗੱਲਾਂ ਫੈਕਟਸ ਦੇ ਉੱਤੇ ਨਹੀਂ ਪੂਰੀਆਂ ਹੁੰਦੀਆਂ, ਐਵੇਂ ਅੰਨੇ ਵਾਸ ਹੀ ਕਹੀ ਜਾਂਦੇ। ਅੱਗੇ ਮਹਾਰਾਜ ਜੀ ਚਲੇ ਜਾਂਦੇ ਨੇ ਦੀਨੇ ਕਾਂਗੜ, ਰਾਏਕੋਟ ਜਾਂਦੇ ਨੇ। ਰਾਏਕੋਟ ਦਾ ਜਿਹੜਾ ਰਾਏ ਕੱਲਾ ਸੀ ਉਹ ਮੁਸਲਮਾਨ ਸੀ, ਸਰਾਂਦੇ ਨਵਾਬ ਨੇ ਉਹਨੂੰ ਸੁਨੇਹਾ ਭੇਜਿਆ ਵੀ ਤੂੰ ਗੁਰੂ ਗੋਬਿੰਦ ਸਿੰਘ ਨੂੰ ਹੁਣ ਗ੍ਰਿਫਤਾਰ ਕਰ ਲੈ, ਮੈਂ ਫੌਜ ਭੇਜਦਾ, ਔਰੰਗਜ਼ੇਬ ਦੇ ਪੇਸ਼ ਕਰਦਾ, ਇਦੋਂ ਵਧੀਆ ਮੌਕਾ ਮਿਲਦਾ ਹੀ। ਉਹਨੇ ਜਵਾਬ ਦਿੱਤਾ, ਕਹਿੰਦਾ ਨਵਾਬ ਸਾਹਿਬ ਮੇਰੇ ਪੀਰ ਨੇ, ਪੀਰ ਦੇ ਪੀਰਾਂ ਵਾਸਤੇ ਜਿਵੇਂ ਮਰੀਜ਼ ਕੱਟ ਕੇ ਮਰਦੇ ਨੇ, ਜਦ ਤੱਕ ਮੇਰੀ ਰਿਆਸਤ ਦਾ ਇੱਕ ਵੀ ਬੰਦਾ ਜਿਉਂਦਾ ਗੁਰੂ ਦਸਵੇਂ ਪਾਤਸ਼ਾਹ ਦੇ ਨੇੜੇ ਨਹੀਂ ਕੋਈ ਆ ਸਕਦਾ, ਕਹਿ ਸਕਦਾ ਕੋਈ ਅੱਜ ਕਾ ਕੇ ਦਿਖਾਓ ਕਿਤੇ ਦੇ। ਫਿਰ ਇਹ ਗੱਲ ਚੱਲਦੀ ਹੈ, ਇੰਨੀ ਗੱਲ ਦੇ ਬਾਵਜੂਦ ਵੀ ਇਹ ਗੱਲ ਨਹੀਂ, ਜੇ ਗੁਰੂ ਮਹਾਰਾਜ ਜੀ ਮੁਸਲਮਾਨਾਂ ਨਾਲ ਦੁਸ਼ਮਣੀ ਹੁੰਦੀ, ਬਹਾਦਰ ਸ਼ਾਹ ਨੂੰ ਤਖ਼ਤ ਦਬਾਉਣ ਵਾਸਤੇ ਨਾ ਜਾਂਦੇ। ਸੋ ਇਸ ਤਰ੍ਹਾਂ ਇਹ ਤਾਂ ਨਿਰਾਲੇ ਕੌਤਕ ਨੇ, ਅਸੀਂ ਸਮਝਦੇ ਨਹੀਂ ਹਾਂ, ਸਮਝ ਕੇ ਇੰਨਾ ਦਫੇੜ ਪਾ ਲਿਆ ਨਾ ਉਸ ਕੌਮ ਨਾਲ। ਸਪਿਰਚੁਅਲੀ ਸਾਡੇ ਨਾਲ 99% ਉਹ ਮਿਲਦੇ ਨੇ, ਅਧਿਆਤਮਵਾਦ ਸਿਰਫ 1% ਦਾ ਫਰਕ ਹੈ ਉਹਨਾਂ ਨਾਲ, ਅਤੇ ਦਫੇੜ ਹੀ ਪਾ ਲਿਆ ਵੀ ਇਹਨਾਂ ਦਾ ਇਤਬਾਰ ਹੀ ਨਹੀਂ ਕਰਨਾ, ਇਹਨਾਂ ਦੇ ਨੇੜੇ ਹੀ ਨਹੀਂ ਜਾਣਾ। ਸਾਡੇ ਮਨ 'ਚ ਤਾਂ ਦਫੇੜ ਨਹੀਂ ਆ ਸਾਧ ਸਿੰਘ ਜੀ, ਮੈਂ ਤਾਂ ਆ ਚਾੜ ਮਾਚ ਰਹੇ ਇਹ ਵਿਚਾਰੇ ਮੁਸਲਮਾਨ ਰਹਿੰਦੇ ਆ, ਨਮਾਜ਼ ਪੜ੍ਹਨ ਨੂੰ ਥਾਉ ਨਹੀਂ ਸੀ। ਮੈਂ ਕਿਹਾ ਤੁਸੀਂ ਫਿਕਰ ਨਾ ਕਰੋ, ਅਸੀਂ ਜਦ ਗੁਰਦੁਆਰੇ ਜਾ ਕੇ ਵਾਹਿਗੁਰੂ ਦੇ ਨਾਲ ਜੁੜਦੇ ਹਾਂ, ਤੁਹਾਨੂੰ ਵੀ ਜੁੜਨਾ ਚਾਹੀਦਾ, ਤੁਸੀਂ ਆਪਣੀ ਬੋਲੀ 'ਚ ਜੁੜੋ। ਉਹ ਮਸਜਿਦ ਬਣਾ ਕੇ ਦਿੱਤੀ ਆ ਪਿੰਡ ਦੇ ਵਿੱਚ, ਆਪਣੇ ਕੋਲੋਂ ਸਾਰਾ ਖਰਚ ਕਰਿਆ ਇੱਥੋਂ ਗੁਰਦੁਆਰੇ ਤੋਂ, ਇਹ ਦਵਾਇਤ ਨਹੀਂ, ਇਹ ਦਵਾਇਤ ਜਿਹੜੀ ਚੀਜ਼ ਆ ਇਹ ਮਾੜੀ ਹੁੰਦੀ, ਅੱਛੀ ਨਹੀਂ ਹੁੰਦੀ। ਤਾਂ ਗੁਰੂ ਮਹਾਰਾਜ ਨੇ ਸਾਨੂੰ ਬਹੁਤ ਉੱਚਾ ਚੱਕਿਆ, ਗੁਰੂ ਦਸਵੇਂ ਪਾਤਸ਼ਾਹ ਨੂੰ ਸਮਝਣ ਵਾਸਤੇ ਬਹੁਤ ਹੀ ਔਖ ਆਉਂਦੀ ਹੈ, ਕਿਉਂਕਿ ਲਿਖਾਰੀਆਂ ਨੇ, ਨਾਸਤਿਕ ਲਿਖਾਰੀਆਂ ਨੇ ਜਿੱਥੇ ਗੁਰੂ ਸਾਹਿਬ ਸਿਖਰ ਜਾਂਦੇ ਸੀ ਨਾ ਉੱਥੇ ਥੱਲੇ ਸਿੱਟੇ। ਹੁਣ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਭੇਜਦੀ ਹੈ ਵੀ ਦੇਖਿਓ ਪਿਤਾ ਦੇ ਦਾਗ ਨੂੰ, ਚਾਦਰ ਨੂੰ ਦਾਗ ਨਾ ਲੱਗ ਜਾਵੇ, ਉਹ ਤਿਆਰ ਕਰਕੇ ਭੇਜਦੇ। ਪਤਾ ਸੀ ਉਹਨਾਂ ਨੂੰ ਵੀ ਇਹ ਸ਼ਹੀਦ ਆਉਣਗੇ। ਉਹ ਜਦ ਸ਼ਹੀਦੀ ਦੀ ਖਬਰ ਮਿਲਦੀ ਹੈ, ਸਾਡੇ ਕਮਜ਼ੋਰ ਇਤਿਹਾਸਕਾਰ ਲਿਖਦੇ ਨੇ ਬਈ ਮਾਤਾ ਜੀ ਨੇ ਉਸੇ ਵੇਲੇ ਆਪਣਾ ਮੱਥਾ ਮਾਰਿਆ ਮਹਿਲ, ਸਿਰ ਪਾਟ ਗਿਆ ਉਹਦੇ ਨਾਲ ਚੜ੍ਹਾਈ ਕਰ ਗਿਆ। ਦੂਜਾ ਇੱਕ ਹੋਰ ਲਿਖਾਰੀ ਆ, ਬਹੁਤ ਵੱਡਾ, ਉਹਨੂੰ ਅਵਾਰਡ ਵੀ ਮਿਲਿਆ। ਉਹ ਕਹਿੰਦਾ ਐ ਨਹੀਂ ਹੋਇਆ, ਹਾਰਟ ਫੇਲ ਹੋ ਗਿਆ ਮਾਤਾ ਜੀ ਦਾ। ਇੱਕ ਤੀਜਾ, ਉਹ ਕਹਿੰਦੇ ਮਾਤਾ ਜੀ ਨੇ ਉਹਨੂੰ ਕਿਹਾ ਟੋਡਰ ਮੱਲ ਨੂੰ ਵੀ ਮੈਨੂੰ ਹੀਰਾ ਲਿਆ ਦੇ, ਗੁਪਤ ਭੇਜ ਦੇ ਫਟਾਫਟ, ਮੈਂ ਚੱਟ ਲਾ। ਚੌਥਾ ਇੱਕ ਹੋਰ ਉਦੋਂ ਵੀ ਉੱਪਰ ਦੀ ਆ, ਉਹ ਕਹਿੰਦਾ ਜਦ ਮਾਤਾ ਜੀ ਨੇ ਦੇਖਿਆ ਵੀ ਸਾਹਿਬਜ਼ਾਦੇ ਸ਼ਹੀਦ ਹੋ ਗਏ, ਉਹਨਾਂ ਨੇ ਬੁਰਜ ਤੋਂ ਛਾਲ ਮਾਰੀ ਥੱਲੇ। ਇਹ ਚਾਰੇ ਚੀਜ਼ਾਂ ਖੁਦਕਸ਼ੀ ਹੈ। ਜੇ ਖੁਦਕਸ਼ੀ ਉਹ ਸਾਡਾ ਹੈ ਤਾਂ ਇਹ ਤਾਂ ਕੋਈ ਗੱਲ ਨਾ ਹੋਈ, ਬਾਣੀ ਦੀ ਵਿਚਾਰ ਨਹੀਂ ਉਹ ਕਰਦੇ। ਬਾਣੀ ਇਹ ਕਹਿੰਦੀ ਹੈ ਗੁਰਮੁਖ ਆਵੇ ਜਾਏ ਨਿਸੰਗ, ਹੁਣ ਸਮਾਂ ਨਹੀਂ ਨੇ, ਮੈਂ ਗੱਲ ਬਹੁਤ ਖੋਲ੍ਹ ਕੇ ਦੱਸਾਂ। ਮਾਤਾ ਜੀ ਨੇ 28 ਸਾਲ ਯੋਗ ਕਰਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਵਾਜ਼ੇ ਸਾਹਮਣੇ ਬੈਠ ਕੇ, ਉਹਨਾਂ ਨੂੰ ਸਾਰਾ ਗਿਆਨ ਸੀ। ਜਿਵੇਂ ਮਾਤਾ ਜੀ ਤੋਂ ਜਿਹਨੂੰ ਗਿਆਨ ਸੀ ਵੀ ਇੱਥੇ ਇੱਥੋਂ ਦੀ ਪ੍ਰਾਣ ਕੱਢ ਲਈਦੇ ਨੇ, ਜਿਹਦੀ ਬਿਰਤੀ ਦਸਵੇਂ ਦੁਆਰ 'ਚ ਪਹੁੰਚ ਜਾਵੇ ਉਹ ਮਰਜ਼ੀ ਨਾਲ ਆਉਂਦਾ, ਮਰਜ਼ੀ ਨਾਲ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਗੁਰਮੁਖ ਆਵੇ ਜਾਏ ਨਿਸੰਗ। ਉਸ ਵੇਲੇ ਮਾਤਾ ਜੀ ਪਹਿਲਾਂ ਹੀ ਤਿਆਰ ਸੀ, ਖਬਰ ਆਈ ਸਾਹਿਬਜ਼ਾਦੇ ਹੋ ਗਏ, ਉਹਨਾਂ ਨੇ ਬੈਠ ਕੇ ਆਪਣਾ ਬਰਮ ਰੁੰਦਰ ਥਾਈ, ਜਿਹਨੇ ਗੁਰੂਆਂ ਨੇ ਸਰੀਰ ਛੱਡੇ ਨੇ ਬਰਮ ਰੁੰਦਰ ਸਿੰਘ ਛੱਡੇ। ਇਹ ਦਸਵੇਂ ਦੁਆਰ ਦੇ ਵਿੱਚ ਇੱਕ ਛੋਟਾ ਜਿਹਾ ਸੁਰਾਖ ਹੈ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਜੇ ਪ੍ਰੈਸ਼ਰ ਦਿਓ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਨੇ ਇਸ ਤਰ੍ਹਾਂ ਛੱਡੇ, ਬਾਬਾ ਲਾਲ ਸਿੰਘ ਜੀ ਨੇ ਇਸ ਤਰ੍ਹਾਂ ਛੱਡੇ। ਇਸੇ ਤਰ੍ਹਾਂ ਦੇ ਨਾਲ ਮਾਤਾ ਜੀ ਨੇ ਛੱਡੇ। ਗਲਤੀ ਕਿੰਨੀ ਆ, ਅਸੀਂ ਉਹੀ ਗੱਲ ਦੱਬੀ ਜਾਂਦੇ ਹਾਂ, ਹਟਦੇ ਹੀ ਨਹੀਂ। ਆਹ ਨਾਸਤਿਕ ਲਿਖਾਰੀ ਨੇ ਜਿਹੜੇ ਹੈਗੇ ਸਿੱਖ, ਨੌ ਸਿੱਖ ਹੈ, ਉਹ ਨਾਸਤਿਕ ਨੇ। ਉਹਨਾਂ ਦੀ ਮਿੱਠੀ ਹੋਈ ਗੱਲ ਆ ਵੀ ਜਿੱਥੇ ਇਹ ਸ਼ਰਧਾ ਦੀ ਗੱਲ ਆਉਂਦੀ ਆ ਉੱਥੇ ਕਮਜ਼ੋਰ ਕਰ ਦਿਉ। ਅਸੀਂ ਐਵੇਂ ਹੀ ਗੱਲਾਂ ਉਹਨਾਂ ਦੀਆਂ ਮੰਨ ਲੈਂਦੇ ਹਾਂ ਵਿਰੋਧੀਆਂ ਦੀਆਂ। ਸੋ ਇਸ ਤਰ੍ਹਾਂ ਇਹਨਾਂ 'ਤੇ ਸਾਵਧਾਨ ਰਹੋ, ਬਾਣੀ ਨੂੰ ਵਿਚਾਰੋ। ਸੋ ਗੁਰੂ ਮਹਾਰਾਜ ਜਿਹੜੇ ਸੀ ਨਾ, ਉਹਨਾਂ ਦੇ ਕੌਤਕ ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ ਨਿਰਾਲੇ ਕੌਤਕ। ਗੁਰੂ ਮਹਾਰਾਜ ਜੀ ਸਾਬੋ ਕੀ ਤਲਵੰਡੀ ਗਏ ਹੋਏ, ਉੱਥੇ ਇੱਕ ਗੱਡੇ ਵਾਲੇ ਆਏ, 5-7 ਗੱਡੇ ਨਾਲ ਨੇ, ਰਾਸ਼ਨ ਲੱਦਿਆ ਹੋਇਆ। ਉਹਨਾਂ ਨੇ ਲਿਆ ਕੇ ਮਹਾਰਾਜ ਦੇ ਭੇਟ ਕਰਿਆ, ਕਹਿੰਦੇ ਮਹਾਰਾਜ 5-7 ਗੱਡੇ ਅਸੀਂ ਰਾਸ਼ਨ ਦੇ ਭਰ ਕੇ ਲਿਆਏ ਹਾਂ, ਇੱਥੇ ਸੰਗਤਾਂ ਬਹੁਤ ਆਉਂਦੀਆਂ, ਖਰਚਾ ਬਹੁਤ ਹੈ, ਡੱਲਾ ਖਰਚਾ ਦੇ ਰਿਹਾ। ਮਹਾਰਾਜ ਨੇ ਕਿਹਾ ਕੋਈ ਨਹੀਂ, ਲਾ ਦਿਓ। ਮੱਥਾ ਟੇਕਿਆ ਤਾਂ ਇੱਕ ਸਿੰਘ ਨੇ ਕਿਹਾ, ਕਹਿੰਦੇ ਭਾਈ ਕਿੱਥੋਂ ਆਏ ਹੋ? ਇੱਕ ਸਿੰਘ ਕਹਿਣ ਲੱਗਿਆ, ਕਹਿੰਦਾ ਮਹਾਰਾਜ ਇਹ ਉਹ ਬੰਦੇ ਨੇ ਜਿਹਨਾਂ ਨੇ ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਿਆ। ਮਹਾਰਾਜ ਕਹਿੰਦੇ ਅੱਛਾ, ਤੁਸੀਂ ਸੰਸਕਾਰ ਕਰਿਆ? ਕਹਿੰਦੇ ਹਾਂ। ਕਹਿੰਦੇ ਕਿਵੇਂ ਹੋਈ? ਕਹਿੰਦੇ ਮਹਾਰਾਜ ਜਦੋਂ ਚਮਕੌਰ ਦਾ ਯੁੱਧ ਹੋਇਆ ਉਸ ਵੇਲੇ ਅਸੀਂ ਮਾਮਲਾ ਭਰਨ ਵਾਸਤੇ, ਮਾਲੀਆ ਦੇਣ ਵਾਸਤੇ ਸਰਹੰਦ ਗਏ ਹੋਏ ਸੀ। ਇੱਕ ਦਾ ਨਾਂ ਰਾਮ ਸਿੰਘ ਸੀ, ਦੂਜੇ ਦਾ ਨਾਂ ਤਰੋਪ ਸਿੰਘ ਸੀ। ਉਹ ਕਹਿਣ ਲੱਗੇ ਵੀ ਹੁਣ ਸਾਹਿਬਜ਼ਾਦਿਆਂ ਦੀ ਤਾਂ ਦੇਹਾਂ ਕਰਨੀਆਂ ਪੈਣੀਆਂ ਸਾਨੂੰ, ਕਿਉਂਕਿ ਸਾਨੂੰ ਪਤਾ ਲੱਗ ਗਿਆ ਸੀ ਗੱਲਾਂ ਕਰਦੇ। ਬੜਾ ਸੋਚਿਆ ਅਸੀਂ, ਅਖੀਰ ਇਹ ਸੋਚਿਆ, ਤਰਕੀਬ ਲੱਭ ਗਈ। ਕਹਿੰਦਾ ਅਸੀਂ ਕੱਪੜੇ ਲਾ ਤੇ, ਸਰ ਲਾ ਕੇ ਦੋਏ ਭਾਈ ਕਮਲੇ ਬਣ ਗਏ, ਉੱਥੇ ਚਲੇ ਗਏ ਚਮਕੌਰ, ਮਿੱਟੀ ਕੇਸਾਂ 'ਚ ਪਾ ਲਈ, ਸੁਆਹ ਮਲ ਲਈ, ਕਮਲਿਆਂ ਵਾਲੇ ਕੰਮ ਕਰਨੇ ਸ਼ੁਰੂ ਕਰਦੇ। ਮੈਨੂੰ ਧੱਕੇ ਦੇਵੇ, ਮੈਂ ਇਹਨੂੰ ਧੱਕਾ ਦੇਵਾਂ, ਕਹਾਂ ਉਹ ਜਿਹੜੇ ਮਰ ਚੁੱਕੇ ਸੀ ਉਹਨਾਂ ਦੀਆਂ ਕਬਰਾਂ 'ਚ ਉਹਨਾਂ ਨੂੰ ਧੂਕ ਧੂਕ ਹੀ ਲਿਆਉਂਦੇ ਚੱਕ ਚੱਕ। ਕਹਿੰਦਾ ਅਸੀਂ ਦੋਏ ਭਾਈ ਧੋਣ ਲੱਗ ਗਏ, ਨਾਲੇ ਉਹਨਾਂ ਨਾਲੋਂ ਜ਼ਿਆਦਾ ਨੱਠ ਕੇ ਛੇਤੀ ਲਾਈਏ, ਨੱਠ ਕੇ ਅਸੀਂ ਫੇਰ ਹੋਰ ਲੈਣ ਜਾਈ। ਉਹ ਕਹਿੰਦੇ ਵਾ ਕਮਲੇ ਬੜਾ ਸੋਹਣਾ ਕੰਮ ਕਰ ਰਹੇ ਨੇ, ਕਈ ਵਾਰੀ ਸਾਡੇ ਡੰਡੇ ਵੀ ਲੱਗੇ। ਉਹ ਅਸੀਂ ਕਰਦੇ ਸੀ ਜੇ ਲੱਕੜ ਮਿਲ ਜਾਂਦੀ ਸੀ ਉਹ ਦੋਏ ਭਾਈਆਂ ਨੇ ਚੱਕ ਲੈਣੀ, ਇੱਕ ਥਾਂ ਲਿਆ ਕੇ ਰੱਖ ਦੇਣੀ। ਵਿਉਂਤ ਸਾਡੀ ਇਹ ਸੀ ਵੀ ਰਾਤ ਨੂੰ ਸੌਂ ਜਾਣੇ ਨੇ, ਅਸੀਂ ਫਿਰ ਸਾਹਿਬਜ਼ਾਦਿਆਂ ਦਾ ਸੰਸਕਾਰ ਕਰ ਦੇਣਾ। ਪਰ ਮੁਸ਼ਕਿਲ ਇਹ ਹੋ ਗਈ, ਸਾਰੇ ਮੈਦਾਨੇ ਜੰਗ 'ਚ ਅਸੀਂ ਘੁੰਮੇ, ਸਾਹਿਬਜ਼ਾਦਿਆਂ ਦੇ ਸਰੀਰ ਸਾਨੂੰ ਨਜ਼ਰੇ ਨਾ ਆਏ ਅਤੇ ਉਹਦਾ ਸੂਰਜ ਛਿਪਣ ਵਾਲਾ ਹੋ ਗਿਆ। ਫਿਰ ਹੇ ਕਰਨਗੀਰ ਪਾਤਸ਼ਾਹ, ਫਿਰ ਅਸੀਂ ਤੇਰਾ ਧਿਆਨ ਕਰਕੇ ਅਰਦਾਸ ਕਰੀ ਵੀ ਹੇ ਪਾਤਸ਼ਾਹ, ਇੱਥੇ ਤੱਕ ਤਾਂ ਤੂੰ ਲੈ ਆਇਆ, ਇਹ ਜੰਗ ਦੇ ਵਿੱਚ ਵੀ ਅਸੀਂ ਆ ਕੇ ਹੁਣ ਸਾਡੀ ਪੜਤ ਵੀ ਬਣ ਗਈ ਵੀ ਇਹ ਕਮਲੇ ਬਹੁਤ ਕੰਮ ਕਰਦੇ, ਹੁਣ ਸਾਡੇ ਕੰਮ ਨੂੰ ਕਿਸੇ ਨੇ ਟੋਕਣਾ ਨਹੀਂ ਹੈ, ਹੁਣ ਤੂੰ ਕਿਰਪਾ ਕਰਦੇ ਉਹਨਾਂ ਦੇ ਦਰਸ਼ਨ ਕਰਾ ਦੇ। ਕਹਿੰਦੇ ਜਦੋਂ ਅਸੀਂ ਅਰਦਾਸ ਕਰੀ ਕੀ ਦੇਖਦੇ ਹਾਂ, ਝਾੜ ਝਿੰਗਾਂ ਉੜ ਕੇ ਆ ਗਈਆਂ, ਕਿਉਂ ਰਾਤ ਨੂੰ ਹਨੇਰੀ ਆਈ ਸੀ, ਉਡਾਰ ਦਾ ਰੇਤਾ ਆ ਗਿਆ, ਪੱਤੇ ਆ ਗਏ, ਉਹਨਾਂ ਸਾਨੂੰ ਸਾਹਿਬਜ਼ਾਦੇ ਦੀ ਬਾਹਰ ਨਜ਼ਰ ਆ ਗਈ, ਅਸੀਂ ਤਾੜ ਲਿਆ ਵੀ ਆਏ ਨੇ। ਦੂਜੇ ਸਾਹਿਬਜ਼ਾਦੇ ਦੀ ਤਲਾਸ਼ ਹੋ ਗਈ, ਕਹਿੰਦੇ ਉਹ ਵੀ ਸਾਨੂੰ ਨਜ਼ਰ ਆ ਗਏ, ਆਪਦੀ ਕਿਰਪਾ ਹੋਈ, ਨਹੀਂ ਪਹਿਲਾਂ ਤਾਂ ਪਤਾ ਨਹੀਂ ਸੀ ਲੱਗਦਾ, ਜੇ ਬਾਹਰ ਹੁੰਦੇ ਕਹਿੰਦੇ ਉਹਨਾਂ ਦੇ ਸੀਸ ਕੱਟ ਕੇ ਉਹਨਾਂ ਨੂੰ ਦਿੱਲੀ ਲੈ ਜਾਣੇ। ਫੇਰ ਮਾਸਟਰ ਮਹਾਰਾਜ ਜਦੋਂ ਹਨੇਰਾ ਹੋਇਆ, ਉਹ ਲੱਕੜਾਂ ਅਸੀਂ ਇਕੱਠੀਆਂ ਕਰ ਲਈਆਂ, ਉੱਥੇ ਨੇੜੇ ਹੀ ਇੱਕ ਚੀਹਾ ਸੀ, ਉਹਦੇ ਵਿੱਚ ਕੁਝ ਲਾਸ਼ਾਂ ਸਰ ਚੁੱਕੀਆਂ ਸੀ, ਕੁਛ ਪਈਆਂ ਸੀ, ਨਾਲ ਬੀਬੀ ਦੀ ਪਈ ਸੀ, ਬੀਬੀ ਸਰਨਜੀਤ ਕੌਰ। ਸਰਨ ਕੌਰ ਨੇ ਰਾਤ ਨੂੰ ਬੜੀ ਹਿੰਮਤ ਦੇ ਨਾਲ ਆਈ, ਦੇਖੋ ਇਕੱਲੀ ਇਕੱਲੀ ਜੰਗ ਦੇ ਮੈਦਾਨ 'ਚੋਂ ਛਾਂਟ ਛਾਂਟ ਕੇ ਸਿੰਘਾਂ ਦਾ ਸੰਸਕਾਰ ਕਰਿਆ। ਉਹ ਜਿਹੜੇ ਅੱਧੇ ਸੀ ਉਹ ਵੀ ਅਸੀਂ ਜਿਹੜੇ ਜਲੇ ਨਹੀਂ ਸੀ ਪੂਰੀ ਤਰ੍ਹਾਂ, ਅਤੇ ਬਾਕੀ ਸਾਹਿਬਜ਼ਾਦਿਆਂ ਦੀ ਅਸੀਂ ਵੱਖਰੀ ਚਿਖਾ ਲਾ ਕੇ ਮਹਾਰਾਜ ਜਦ ਇਹ ਸੌਂ ਗਏ, ਸ਼ਰਾਬਾਂ ਪੀ ਪੀ ਕੇ ਮਸਤ ਹੋ ਗਏ, ਅਸੀਂ ਵਿੱਚ ਘੁੰਮੀ ਜਾਂਦੇ ਹਾਂ, ਜਦ ਦੇਖ ਲਿਆ ਵੀ ਹੁਣ ਨਹੀਂ ਇਹ ਕੁਛ ਰਹੇ। ਉਸ ਵੇਲੇ ਅੱਧੀ ਰਾਤ ਹੋ ਚੁੱਕੀ ਸੀ, ਅਸੀਂ ਫਿਰ ਅੱਗ ਲਾਈ, ਉਹ ਜਿਹੜਾ ਪਹਿਰੇਦਾਰ ਸੀ ਜਾਗਦਾ, ਉਹਨੇ ਕਿਹਾ ਹੁਣ ਸਹੁਰੇ ਸੇਕਣ ਲੱਗ ਗਏ, ਇਹਨਾਂ ਸੌਣਾ ਨਹੀਂ ਹੈ, ਅਸੀਂ ਐਸਾ ਭੁਲੇਖਾ ਪਾਇਆ, ਤੇਰੇ ਕੋਲ ਅਰਦਾਸ ਕਰੀ ਤਾਂ ਉਹਨਾਂ ਦੀਆਂ ਅੱਖਾਂ ਬੰਦ ਕਰੀਆਂ ਸੱਚੇ ਪਾਤਸ਼ਾਹ। ਫਿਰ ਅਸੀਂ ਦੋਹਾਂ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਿਆ ਅਤੇ ਬਾਕੀ ਸਿੰਘਾਂ ਦਾ ਵੀ ਕਰਿਆ। ਉਸ ਵੇਲੇ ਜਿਸ ਵਕਤ ਮਹਾਰਾਜ ਜੀ ਨੇ ਇਹ ਬਚਨ ਸੁਣਾਏ, ਉਹਨਾਂ ਨੇ ਸੁਣਾਏ, ਮਹਾਰਾਜ ਜੀ ਉਸ ਵੇਲੇ ਸਾਰੀ ਸੰਗਤ ਸਮੇਤ ਬਹੁਤ ਹੀ ਧਿਆਨ ਨਾਲ ਬਚਨ ਸਰਵਣ ਕਰ ਰਹੇ ਸੀ। ਜਦੋਂ ਸੁਣਾ ਚੁੱਕੇ, ਉਸ ਵੇਲੇ ਮਹਾਰਾਜ ਜੀ ਨੇ ਬਚਨ ਕਰਿਆ, ਪੜ੍ਹੋ ਸਾਰੇ ਪਿਆਰ ਨਾਲ।
ਚਿੱਤ ਹੋ ਗਿਆ ਪ੍ਰਸੰਨ ਸੇਵਾ ਵੇਖ ਕੇ, ਮੰਗੋ ਜੋ ਹੈ ਚਿੱਤ ਆਮ ਹੋ ਗਿਆ ਪ੍ਰਸੰਨ ਸੇਵਾ ਵੇਖ, ਮੰਗੋ ਜੋ ਹੈ ਚਿੱਤ ਭਾਵਦਾ
ਸਾਹ ਸੇਵਾ ਕੀਤੀ ਸਫਲ ਹੈ ਜਾਂ ਸਤਿਗੁਰ ਕਾ ਮਨ ਮੰਨੇ। ਜੇ ਸਤਿਗੁਰੂ ਦਾ ਮਨ ਮੰਨ ਦੇ ਕੁਛ ਲੈ ਰੋ ਤੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਪੰਨੇ। ਕਹਿੰਦੇ ਤੁਹਾਡੀ ਸੇਵਾ ਥਾਂ ਪੈ ਗਈ, ਮੰਗੋ ਕੀ ਮੰਗਦੇ। ਇਸ ਵੇਲੇ ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡਾ ਬਹੁਤ ਵੱਡਾ ਪਰਿਵਾਰ ਹੈ, ਅਸੀਂ ਰਾਹਕ ਤੁਰੇ ਫਿਰਦੇ ਹਾਂ, ਅਜੇ ਤੱਕ ਸਾਨੂੰ ਕੋਈ ਐਸੀ ਪੈਲੀ ਨਹੀਂ ਲੱਭੀ ਜਿੱਥੇ ਅਸੀਂ ਪੈਰ ਜਮਾ ਸਕੀਏ। ਮਹਾਰਾਜ ਕਹਿੰਦੇ ਤੁਸੀਂ ਪੈਲੀਆਂ ਦੀ ਗੱਲ ਕਰਦੇ ਹੋ, ਤੁਹਾਡੀ ਤਾਂ ਔਲਾਦ ਤਖਤਾਂ ਤੇ ਬੈਠ ਕੇ ਰਾਜ ਕਰੇਗੀ। ਜਾਓ, ਤੁਹਾਨੂੰ ਰਾਜ ਦਿੱਤਾ ਜਮਨਾ ਤੇ ਸਤਲੁਜ ਦੇ ਵਿਚਾਲੇ। ਤੇ ਦੋਵੇਂ ਭਰਾ ਸੀ, ਰਾਮ ਸਿੰਘ ਦਾ ਪੁੱਤਰ ਬਾਬਾ ਅੱਲਾ ਸਿੰਘ ਹੋਇਆ, ਤਰਲੋਕ ਸਿੰਘ ਦੇ ਜਿਹੜੇ ਪੁੱਤਰ ਸੀ ਉਹ ਸੁਖਚੈਨ ਸਿੰਘ ਹੋਏ, ਦੂਜੇ ਗੁਰਦਿੱਤ ਸਿੰਘ ਨਾਭੇ ਵਾਲੇ ਹੋਏ। ਸੋ ਗੁਰੂ ਮਹਾਰਾਜ ਦੇ ਸੇਵਾ ਤੋਂ ਪ੍ਰਸੰਨ ਹੋ ਕੇ ਇਸ ਤਰ੍ਹਾਂ ਦੀਆਂ ਦਾਤਾਂ ਦਿੰਦੇ। ਸਮਾਂ ਲੰਘ ਗਿਆ ਦਲੇ ਪਾਸ, ਬਹੁਤ ਸਿੱਖੀ ਉੱਥੇ ਆ ਹੋ ਗਈ, ਵੱਡੇ ਵੱਡੇ ਸਿੱਖ ਆ ਗਏ। ਉਸ ਵੇਲੇ ਮਹਾਰਾਜ ਨੇ ਕਿਹਾ ਕਿ ਭਾਈ ਸਾਨੂੰ ਕੁਝ ਕਾਰਜ ਹੈ, ਅਸੀਂ ਦੱਖਣ ਜਾਣਾ ਚਾਹੁੰਦੇ ਹਾਂ। ਉਸ ਵੇਲੇ ਤਿਆਰੀ ਹੋ ਗਈ, ਤਿਆਰੀ ਹੋਈ ਤਾਂ ਜਿਹੜੇ ਨਵੇਂ ਸਿੱਖ ਬਣੇ ਸੀ ਉੱਥੇ ਜਾ ਕੇ, ਉਹਨਾਂ ਦੇ ਸਿਦਕ ਜਿਹੜੇ ਸੀ ਦੇਖਣ ਨੂੰ ਗੱਲਾਂ ਬਾਤਾਂ ਤਾਂ ਡੱਲਾ ਕਹਿੰਦਾ ਸੀ ਮੈਨੂੰ ਯਾਦ ਕਰਦੇ, ਮੇਰੇ 45-45 ਇੰਚ ਦੀਆਂ ਛਾਤੀਆਂ, 50-50 ਇੰਚ ਦੀਆਂ ਛਾਤੀਆਂ ਵਾਲੇ ਜਵਾਨ, ਜੇ ਖੰਡਾ ਪਾਉਂਦੇ ਸੀ ਤਾਂ ਜਵਾਨ ਨੂੰ ਤਾਂ ਉਹਨਾਂ ਨੇ ਵੱਢਣਾ ਵੀ, ਘੋੜੇ ਨੂੰ ਵੀ ਨਾਲ ਵੱਢ ਦਿੰਦੇ, ਇੰਨੇ ਤਕੜੇ ਨੇ ਮਹਾਰਾਜ। ਮਹਾਰਾਜ ਕਹਿੰਦੇ ਡੱਲਿਆ, ਸਿਦਕ ਦੀ ਬਾਤ ਹੋਰ ਹੈ, ਤਾਕਤ ਦੀ ਬਾਤ ਹੋਰ ਹੈ। ਤਾਕਤ ਵਾਲਾ ਬੰਦਾ ਆਪਣੇ ਹਿੱਤ ਵਾਸਤੇ ਕੰਮ ਕਰਦਾ, ਸਿਦਕ ਵਾਲਾ ਗੁਰੂ ਵਾਸਤੇ ਕਰਦਾ। ਜੇ ਗੁਰੂ ਮਹਾਰਾਜ ਜੀ ਚੱਲੇ, ਦੋ ਮੰਜ਼ਲਾਂ ਤੋਂ ਬਾਅਦ ਦਰਬਾਰੀ ਸਿੰਘ ਤੇ ਕੁਰਬਾਰੀ ਸਿੰਘ ਆਪਣੇ ਸਾਥੀਆਂ ਨੂੰ ਲੈ ਕੇ ਨੱਠੇ ਆਏ, ਦੀਵਾਨੇ ਨੱਠੇ ਆਏ, ਸੱਚੇ ਪਾਤਸ਼ਾਹ ਸਿੰਘ ਨੱਠਣੇ ਸ਼ੁਰੂ ਹੋ ਗਏ ਰਾਤ ਨੂੰ। ਮਹਾਰਾਜ ਕਹਿੰਦੇ ਦੇਖੋ ਪੱਕੇ ਤਾਂ ਕਿਤੇ ਜਾਣੇ ਨਹੀਂ, ਜਿਹੜੇ ਕੱਚੇ ਨੇ ਝੜ ਝੜ ਪਾਉਂਦੇ, ਕੱਚੇ ਵੀ ਜਿਹਨਾਂ ਕਾਰਨ ਆਈਏ, ਕੱਚਿਆਂ ਨੇ ਤਾਂ ਝੜਨਾ ਹੀ ਝੜਨਾ। ਕਹਿੰਦੇ ਕਿਉਂ ਡੱਲ ਸਿੰਘ? ਕਹਿੰਦਾ ਮਹਾਰਾਜ ਇਹ ਬੜੇ ਅਜੀਬ ਬੰਦੇ ਦੇਖੇ। ਕਹਿੰਦੇ ਰਾਮ ਸਿੰਘ ਤੇਰੀ ਕੀ ਮਰਜ਼ੀ ਹੈ? ਕਹਿੰਦਾ ਤਰਲੋਕ ਸਿੰਘ ਨੂੰ ਘਰ ਭੇਜ ਦਿਓ ਮਹਾਰਾਜ, ਮੇਰਾ ਭਰਾ ਖੇਤੀਬਾੜੀ ਸਾਂਭ, ਵੱਡੀ ਜਾਇਦਾਦ ਆ ਸਾਡੀ, ਤੇ ਮੈਂ ਤਾਂ ਤੁਹਾਡੇ ਨਾਲ ਹੀ ਨਿਕਲੂ। ਮਹਾਰਾਜ ਨੇ ਡੱਲੇ ਨੂੰ ਉਸ ਵੇਲੇ ਦੇ ਵੈਲਿਊ ਦਾ 2000 ਦਾ ਖੰਡਾ ਦਿੱਤਾ, ਜਿਹਦੇ 'ਚ ਹੀਰੇ ਜੜੇ ਹੋਏ ਸੀ, ਇੱਕ ਜੜਾਊ ਕੰਗਣ ਦਿੱਤੇ, ਉਹ ਵੀ ਬੜੀ ਕੀਮਤ ਦੇ ਸੀ। ਕਹਿੰਦੇ ਕਿਉਂ ਡੱਲਿਆ? ਕਹਿੰਦੇ ਮਹਾਰਾਜ ਮੈਂ ਤਾਂ ਆਖਰੀ ਦਮ ਥਾਈ ਤੁਹਾਡੇ ਨਾਲ ਨਿਕਲੂ। ਜਦ ਚਾਰ ਮੰਜ਼ਲਾਂ ਗਏ, ਡੱਲੇ ਨੇ ਉਹ ਰੱਖਿਆ ਆਪਣਾ ਖੰਡਾ ਮਹਾਰਾਜ ਦੇ ਮੰਜੇ ਨਾਲ ਖੜਾ ਕਰਤਾ ਤੇ ਕੰਗਣ ਲਾ ਕੇ ਰੱਖਤੇ, ਪਰਕਰਮਾ ਕਰਕੇ ਮੱਥਾ ਟੇਕ ਕੇ ਤੁਰ ਗਿਆ, ਨਾਲ ਸਾਰੇ ਸਾਥੀ ਲੈ ਗਿਆ। ਮਹਾਰਾਜ ਨੇ ਆਵਾਜ਼ ਮਾਰੀ, ਡੱਲਿਆ ਡੱਲਿਆ, ਭਾਈ ਡੱਲਾ ਭਾਈ ਡੱਲਾ। ਉੱਥੇ ਇੱਕ ਮੁਸਲਮਾਨ ਫਕੀਰ ਸੀ, ਉਹ ਕਹਿੰਦਾ ਗੁਰੂ ਜੀ ਨਾ ਡੱਲਾ ਨਾ ਮੱਲਾ, ਰਹਿ ਗਿਆ ਗੁਰੂ ਕੱਲਾ। ਮਹਾਰਾਜ ਕਹਿੰਦੇ ਫਕੀਰ ਥਾਈ ਗੁਰੂ ਕਦੇ ਵੀ ਨਾ ਕੱਲਾ, ਗੁਰੂ ਨਾਲ ਸਾਰਾ ਹੀ ਅੱਲਾ। ਚੜ੍ਹਦੀ ਕਲਾ ਸੀ ਵਾਹਿਗੁਰੂ ਜਦ ਨਾਲ ਆ, ਬੰਦਿਆਂ ਦਾ ਕੀ ਹੈ, ਬੰਦੇ ਠੀਕ ਹੈ, ਚਲੇ ਗਏ। ਲੇਕਿਨ ਸਿਦਕਾਰ ਕੇ ਇਹੋ ਜਿਹੇ ਮੌਕੇ ਵੱਡੇ ਵੱਡੇ ਜਿਹੜੇ ਜਰਨੈਲ ਹੋਏ ਨਾ, ਬੋਨਾ ਪਾਲਟ ਵਰਗੇ, ਨੈਪੋਲੀਅਨ ਵਰਗੇ, ਜੂਲੀਅਸ ਸੀਜ਼ਰ ਵਰਗੇ, ਜੇ ਇਤਿਹਾਸ ਪੜ੍ਹਨ ਵਾਲਿਆਂ ਨੂੰ ਪਤਾ, ਉਹ ਰੋ ਪਏ। ਜੂਲੀਅਸ ਸੀਜ਼ਰ ਰੋ ਪਿਆ ਜਿਸ ਵਕਤ ਕਲਪਾਤਰਾ ਦੇ ਕੇਸ ਵਿੱਚ ਸਭ ਤੋਂ ਟਰਸਟਡ ਜਰਨੈਲ ਉੱਧਰ ਖੜ ਗਿਆ ਦੁਸ਼ਮਣ, ਇਹਨੇ ਲੜਾਈ ਨਹੀਂ ਕਰੀ, ਸ਼੍ਰੀ ਸਾਹਿਬ ਨਹੀਂ ਕੱਢੀ, ਕਹਿੰਦਾ ਜੇ ਤੂੰ ਹੀ ਖੜ ਗਿਆ ਏਡਾ ਮਿਲਣਾ ਮੇਰਾ ਮਿੱਤਰ, ਹੁਣ ਮੈਂ ਕਹਿਣਾ ਕਿ ਈਸਾ ਜੀ ਦੇ 12 ਚੇਲੇ ਸੀ, ਸਭ ਤੋਂ ਵੱਡਾ ਪੀਤਰਸ ਸੀ, ਜਿਵੇਂ ਗੁਰੂ ਨਾਨਕ ਸਾਹਿਬ ਨੂੰ ਗੁਰੂ ਅੰਗਦ ਸਾਹਿਬ ਸੀ। ਉਹ ਜਦੋਂ ਪੁੱਛਿਆ ਕੋਰਟ ਵਾਲਿਆਂ ਨੇ ਵੀ ਤੁਸੀਂ ਈਸਾ ਜੀ ਨੂੰ ਜਾਣਦੇ ਹੋ, ਪੀਤਰਸ ਨੂੰ ਪੁੱਛਿਆ, ਕਹਿੰਦਾ ਮੈਂ ਤਾਂ ਜੀ ਇਕੱਲੇ ਆਇਆ, ਮੈਨੂੰ ਤਾਂ ਪਤਾ ਨਹੀਂ ਇਹ ਕੌਣ ਹੈ। ਸਾਰੇ ਚੇਲੇ ਜਵਾਬ ਦੇ ਦੇ, ਉਸ ਵੇਲੇ ਅੱਖਾਂ 'ਚੋਂ ਪਾਣੀ ਆਉਂਦਾ ਵੀ ਹੈ, ਮੈਂ ਤਾਂ ਇੰਨਾ ਵਿਸ਼ਵਾਸ ਕਰਿਆ ਇਹ ਭੋਰਾ ਜਿੰਨਾ ਮਨਾ ਲੰਘ ਸਕੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ, ਕਹਿੰਦਾ ਫਕੀਰ ਸਾਈਂ ਗੁਰੂ ਕਦੇ ਬਿਨਾਂ ਇਕੱਲਾ, ਗੁਰੂ ਨਾਲ ਸਦਾ ਅੱਲਾ। ਚੜ੍ਹਦੀ ਕਲਾ ਇਸ ਤਰ੍ਹਾਂ ਦੇ ਕੌਤਕ ਕਰਦੇ ਆ ਆਪ। ਬਹਾਦਰ ਸ਼ਾਹ ਨੂੰ ਤਖ਼ਤ ਦਵਾਇਆ, ਦਿੱਲੀ ਵਿੱਚ ਗੱਲਾਂ ਬਾਤਾਂ ਹੋਈਆਂ, ਅਖੀਰ ਨੰਦੇੜ ਸਾਹਿਬ ਪਹੁੰਚ ਗਏ। ਉੱਥੇ ਬਹੁਤ ਬੰਦਿਆਂ ਨੂੰ ਮਹਾਰਾਜ ਨੇ ਛੁੱਟੀਆਂ ਦੇਣੀਆਂ ਸ਼ੁਰੂ ਕਰਤੀਆਂ। ਧਰਮ ਸਿੰਘ ਪਰਮ ਸਿੰਘ ਭਾਈ ਸਾਹਿਬ ਬਾਗੜੀਆਂ ਦੇ ਵੱਡੇ, ਉਹਨਾਂ ਨੂੰ ਛੁੱਟੀ ਦੇ ਦਿੱਤੀ। ਜਦ ਘਰ ਆਏ, ਘਰ ਵਾਲੇ ਕਹਿੰਦੇ ਤੁਸੀਂ ਤਾਂ ਗੁਰੂ ਕੋਲੋਂ ਨੱਠ ਕੇ ਆਏ, ਤੁਹਾਡੇ ਕੋਲ ਨਿਸ਼ਾਨੀ ਕੋਈ ਨਹੀਂ ਹੈ। ਉੱਥੋਂ ਫੇਰ ਮੁੜ ਗਏ, ਜਦ ਉੱਥੇ ਮੁੜੇ ਮਹਾਰਾਜ ਕਹਿੰਦੇ ਤੁਹਾਨੂੰ ਤਾਂ ਛੁੱਟੀ ਦੇ ਦਿੱਤੀ ਸੀ। ਕਹਿੰਦੇ ਮਹਾਰਾਜ ਸਾਨੂੰ ਆਏ ਕਹਿੰਦੇ ਨੇ ਵੀ ਤੁਹਾਡੇ ਕੋਲ ਤਾਂ ਨਿਸ਼ਾਨੀ ਕੋਈ ਨਹੀਂ। ਮਹਾਰਾਜ ਨੇ ਕਹਿੰਦੇ ਆ ਲਓ ਘੋੜੇ ਲੈ ਜਾਓ ਸਾਡੇ, ਇਹਨਾਂ 'ਤੇ ਚੜ੍ਹ ਕੇ ਚਲੇ ਜਾਓ। ਇੱਕ ਬੰਦ ਗ੍ਰੰਥੀ ਦੇ ਦਿੱਤੀ, ਨਿਸ਼ਾਨੀਆਂ ਦੇ ਦਿੱਤੀਆਂ। ਹੁਣ ਉਹ ਐਡੀ ਸਿਦਕੀ ਸੀ, ਉਹ ਕਹਿੰਦੇ ਗੁਰੂ ਦੇ ਘੋੜੇ ਅਸੀਂ ਚੜ੍ਹੀਏ। ਉਹਨਾਂ ਨੇ ਕਾਠੀਆਂ ਆਪਣੇ ਸਿਰਾਂ 'ਤੇ ਚੱਕ ਕੇ ਬਾਗਾਂ ਫੜ ਕੇ ਤੁਰ ਪਏ ਘਰ ਆ ਕੇ। ਉਹ ਕਹਿੰਦੇ ਵੀ ਤੁਸੀਂ ਘੋੜਿਆਂ 'ਤੇ ਨਹੀਂ ਚੜ੍ਹੇ। ਕਹਿੰਦੇ ਤਾਂ ਗੁਰੂ ਸਾਹਿਬ ਦੀ ਦ੍ਰਿਸ਼ਟੀ ਪਈ ਸੀ ਉਹਨਾਂ ਦੇ ਘੋੜੇ ਨੇ, ਅਸੀਂ ਕਿਵੇਂ ਚੜ੍ਹ ਸਕਦੇ ਹਾਂ? ਇਹਨਾਂ ਦੇ ਸਿਦਕੀ ਸਿੱਖ ਸੀਗੇ, ਸਿਦਕੀ ਤਾਂ ਪੂਰੇ ਨੇ, ਫਿਰ ਦੂਜੇ ਰਹਿ ਗਏ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਅੱਜ ਨੰਦੇੜ ਸਾਹਿਬ ਪਹੁੰਚੇ ਹੋਏ ਨੇ, ਛੁੱਟੀਆਂ ਦੇ ਦਿੱਤੀਆਂ, ਮਾਤਾਵਾਂ ਨੂੰ ਵੀ ਭੇਜਤਾ। ਉਸ ਵੇਲੇ ਮਹਾਰਾਜ ਜੀ ਦੇ ਉੱਤੇ ਛੁਰੇ ਦਾ ਵਾਰ ਹੋ ਗਿਆ, ਜ਼ਖਮ ਸਿਮਟਾ ਗਿਆ। ਮਹਾਰਾਜ ਤੁਰਨ ਫਿਰਨ ਲੱਗ ਗਏ, ਸਭ ਨੂੰ ਖੁਸ਼ੀਆਂ ਹੋ ਗਈਆਂ ਅਤੇ ਅੱਜ ਆਪ ਬਰਾਜੇ ਹੋਏ ਨੇ। ਉਸ ਵੇਲੇ ਆਪ ਦੇ ਇੱਕ ਸਿੰਘਾਂ ਦੇ ਸ਼ਬਦ ਪੜ੍ਹਨ ਦੀ ਆਵਾਜ਼ ਕਰਨੀ ਪਈ। ਮਹਾਰਾਜ ਨੇ ਪੁੱਛਿਆ ਵੀ ਇਹ ਸ਼ਬਦ ਕਿੱਥੋਂ, ਆਵਾਜ਼ ਕਿੱਥੋਂ ਆ ਰਹੀ ਹੈ? ਗੁਰਮੁਖ ਜਨਮ ਸਵਾਰ ਕਰਕੇ ਚੱਲੇ, ਕਹਿੰਦੇ ਸੱਚੇ ਪਾਤਸ਼ਾਹ ਭਾਈ ਦਇਆ ਸਿੰਘ ਦੀ ਚੜ੍ਹਾਈ ਕਰਕੇ। ਕਹਿੰਦੇ ਬਿਨਾਂ ਦੱਸੇ ਹੀ ਚਲੇ ਗਏ, ਜਾਓ ਬੁਲਾਓ ਭਾਈ ਦਇਆ ਸਿੰਘ। ਇੱਕ ਸਿੰਘ ਗਿਆ, ਜਾ ਕੇ ਚਰਨਾਂ ਵੱਲ ਖੜਾ ਹੋ ਗਿਆ। ਕਹਿੰਦਾ ਭਾਈ ਦਇਆ ਸਿੰਘ, ਤੈਨੂੰ ਗੁਰੂ ਸਾਹਿਬ ਯਾਦ ਕਰ ਰਹੇ ਨੇ। ਉਸ ਵੇਲੇ ਉੱਠ ਕੇ ਬੈਠ ਗਏ, ਵਾਹਿਗੁਰੂ ਵਾਹਿਗੁਰੂ ਕਰਕੇ ਨਾਲ ਆਏ, ਆ ਕੇ ਚਰਨਾਂ 'ਤੇ ਸੀਸ ਨਵਾਇਆ, ਬਹੁਤ ਹੀ ਬਲਾਕ ਕਰਿਆ। ਮਹਾਰਾਜ ਕਹਿੰਦੇ ਦਇਆ ਸਿੰਘ ਦੇਖ, ਆਪਣੀ ਉਮਰ ਵੀ ਇੱਕੋ ਜਿਹੀ, ਹਰ ਥਾਂ ਮੈਂ ਤੈਨੂੰ ਭੇਜਿਆ, ਜਿੱਥੇ ਵੀ ਮੈਨੂੰ ਲੋੜ ਪਈ, ਜਦ ਮੈਨੂੰ ਸੀਸ ਦੀ ਲੋੜ ਪਈ ਤੂੰ ਹੀ ਆਇਆ ਨਾ ਪਹਿਲਾਂ ਮੇਰਾ ਪਿਆਰਾ, ਜਿੱਥੇ ਮੈਂ ਰੰਗਜੇਬ ਨਾਲ ਗੱਲ ਕਰਨ ਭੇਜਿਆ ਤੈਨੂੰ ਭੇਜਿਆ, ਜਫਰਨਾਮਾ ਦੇ ਕੇ ਤੈਨੂੰ ਭੇਜਿਆ। ਪਰ ਪਿਆਰਿਆ ਇਹ ਤਾਂ ਮੈਨੂੰ ਦੱਸ ਵੀ ਹੁਣ ਜਾਣ ਲੱਗੇ, ਮੇਰੇ ਨਾਲ ਸਲਾਹ ਨਹੀਂ ਕਰੀ। ਸੱਚੇ ਪਾਤਸ਼ਾਹ ਇੱਧਰ ਵੀ ਤੁਸੀਂ ਉੱਧਰ ਵੀ ਤੁਸੀਂ, ਤੁਹਾਡਾ ਹੁਕਮ ਆ ਗਿਆ ਸੀ ਵੀ ਇੱਕਦਮ ਆ ਜਾ, ਤਾਂ ਮਹਾਰਾਜ ਮੈਂ ਹੁਕਮ ਦੇ ਬੰਨਿਆ ਹੋਇਆ ਸਰੀਰ ਛੱਡਤਾ। ਉਸ ਵੇਲੇ ਮਹਾਰਾਜ ਕਹਿੰਦੇ ਚੰਗਾ ਸਾਡੀਆਂ ਖੁਸ਼ੀਆਂ, ਪਰ ਇਹ ਦੱਸ ਤੂੰ ਮੁੜਿਆ ਕਿੱਥੋਂ? ਕਹਿੰਦੇ ਸੱਚੇ ਪਾਤਸ਼ਾਹ ਮੈਂ ਧਰਮਖੰਡ ਵੀ ਲੰਘ ਗਿਆ ਸੀ, ਗਿਆਨਖੰਡ ਵੀ ਲੰਘ ਗਿਆ, ਸਰਮਖੰਡ ਦਾ ਮੰਡਲ ਵੀ ਲੰਘ ਗਿਆ, ਕਰਮਖੰਡ ਦਾ ਵੀ ਲੰਘ ਗਿਆ। ਜਦ ਮੈਂ ਸੱਚਖੰਡ 'ਚ ਪ੍ਰਵੇਸ਼ ਕਰਨ ਲੱਗਿਆ ਉਸ ਵੇਲੇ ਤੁਹਾਡਾ ਹੁਕਮ ਪਹੁੰਚ ਗਿਆ ਅਤੇ ਮੈਂ ਵਾਪਸ ਆ ਗਿਆ, ਕਿਉਂਕਿ ਗੁਰੂ ਮਹਾਰਾਜ ਨੇ ਐਸਾ ਪ੍ਰਮਾਣ ਕਰਿਆ ਭਰੋਸਾ।
ਹਾਂ
ਲੈ ਜਾਏ ਨੁਕਸਾਨ।
ਆਉਣਾ ਜਾਣਾ
ਗੁਰਮੁਖ ਦੇ ਆਪਣੇ ਹੱਥ ਵਿੱਚ ਹੁੰਦਾ, ਬੇਅੰਤ ਮਸਾਲੇ ਨੇ ਗੁਰੂ ਘਰ। ਕਹਿੰਦੇ ਚੰਗਾ ਸਾਡਾ ਸੁਨੇਹਾ ਦੇ ਦੀ, ਜਿਹੜਾ ਅਸੀਂ ਮਾਛੀਵਾੜੇ ਦਿੱਤਾ ਸੀ ਮਿੱਤਰ ਪਿਆਰੇ ਨੂੰ, ਹਾਲ ਮਰੀਜ਼ਾਂ ਦਾ ਕਹਿਣਾ, ਤੁਰ ਬਿਨ ਰੋਗ ਰਜਾਈਆਂ ਦਾ ਓਡ ਨਾਗ ਨਿਵਾਸਾਂ ਦਾ, ਸਾਡੀ ਖੁਸ਼ੀ ਹੈ ਤੂੰ ਜਾ ਸਕਦਾ। ਉੱਥੇ ਕੁਸ਼ਾ ਦਾ ਆਸਣ ਵਿਛਾਇਆ, ਚੇਤਨ ਕਲਾ ਸਰੀਰ ਚੋਂ ਨਿਕਲ ਕੇ ਚਲੀ ਗਈ, ਸਰੀਰ ਰਹਿ ਗਿਆ। ਮਹਾਰਾਜ ਕਹਿਣ ਲੱਗੇ ਅਸੀਂ ਹੁਣ ਤੇਰੇ ਪਿੱਛੇ ਹੀ ਆ ਰਹੇ ਹਾਂ, ਥੋੜ੍ਹੇ ਦਿਨ ਸਾਡੇ ਹੋਰ ਰਹਿੰਦੇ ਨੇ। ਉਸ ਤੋਂ ਬਾਅਦ ਗੁਰੂ ਮਹਾਰਾਜ ਜੀ ਇੱਕ ਕਮਾਨ ਆ ਗਈ, ਉਹ ਬੜੀ ਔਕੜੀ ਕਮਾਨ। ਉੱਥੇ ਕੋਈ ਵੱਡੇ ਆਫਿਸਰ ਆ ਗਏ ਮੁਗਲ ਫੌਜ ਦੇ, ਉਹ ਕਹਿਣ ਲੱਗੇ ਗੁਰੂ ਪੀਰਾਂ ਦੇ ਕੋਲ ਦਿਖਾਵੇ ਵਾਸਤੇ ਵੀ ਰੱਖੀਆਂ ਹੁੰਦੀਆਂ, ਬੇਨਤੀ ਕਰੀ। ਕਹਿੰਦੇ ਸੱਚੇ ਪਾਤਸ਼ਾਹ ਇਹ ਤਾਂ ਚਿੱਲਾ ਚੜ੍ਹ ਸਕਦਾ ਮਹਾਰਾਜ? ਕਹਿੰਦੇ ਹਾਂ। ਮਹਾਰਾਜ ਨੇ ਚਿੱਲਾ ਚੜ੍ਹਦਾ ਜਖਮ ਸੀ ਕੱਚਾ, ਉਹ ਤੋਪੇ ਸਾਰੇ ਟੁੱਟ ਗਏ, ਟੰਗ ਕੇ ਖੂਨ ਚੱਲ ਪਿਆ। ਉਸ ਵੇਲੇ ਹਫੜਾ ਦਫੜੀ ਮੱਚ ਗਈ, ਸਾਰੇ ਦੌੜੇ ਫਿਰਦੇ, ਮਹਾਰਾਜ ਜਰਾਹ ਲਿਆਈਏ, ਹਕੀਮ ਲਿਆਈਏ। ਮਹਾਰਾਜ ਕਹਿੰਦੇ ਕੁਛ ਨਾ ਕਰੋ, ਬੰਨ ਦੋ ਇਹਨੂੰ ਘੁੱਟ ਕੇ, ਸਾਡਾ ਸਮਾਂ ਆ ਗਿਆ, ਅਸੀਂ ਹੁਣ ਜਾਣਾ। ਉਸ ਵੇਲੇ ਫਿਕਰ ਪਿਆ ਕਿਉਂਕਿ ਜਵਾਨ ਉਮਰ ਚ ਪਰਦੇਸ਼ ਵਿੱਚ ਬੈਠੇ ਸੀ, ਦੇਸ਼ ਦਾ ਕੋਈ ਪਤਾ ਨਹੀਂ ਸੀ ਪਿੱਛੇ ਸਿੱਖੀ ਦਾ ਕੀ ਹਾਲ ਹੋਵੇ। ਜਿਹੜੇ ਬਰਮ ਗਿਆਨੀ ਸਿੱਖ ਸੀ ਉਹ ਸਰੀਰ ਛੱਡ ਚੁੱਕੇ ਸੀ। ਉਸ ਵੇਲੇ ਉਹਨਾਂ ਨੇ ਕਿਹਾ ਵੀ ਸੱਚੇ ਪਾਤਸ਼ਾਹ ਕੋਈ ਆਸਰਾ, ਪਹਿਲੇ ਗੁਰੂ ਜਦ ਗਏ ਨੇ ਆਸਰਾ ਬਾਂਹ ਫੜਾ ਕੇ ਗਏ, ਆਪ ਕਿਰਪਾ ਕਰੋ ਮੈਨੂੰ, ਸਾਨੂੰ ਕਿਸੇ ਦੇ ਲੜ ਲਾ ਕੇ ਜਾਓ। ਉਸ ਵੇਲੇ ਮਹਾਰਾਜ ਜੀ ਨੇ ਐਸਾ ਫਰਮਾਨ ਕਰਿਆ,
ਮੰਨਿਓ ਪਿਆਰਿਓ ਸਦਾ ਗੁਰੂ ਜੀ ਗ੍ਰੰਥ ਨੂੰ,
ਸਭ ਸਿੰਘਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੇ ਚਾਹੇ ਖੋਜ ਸ਼ਬਦ ਮਿਲ। ਕਿਸੇ ਹੁਣ ਸਾਨੂੰ ਗੁਰੂ ਦੀ ਲੋੜ ਨਹੀਂ ਹੈ, ਪੰਜ ਗੁਰਮੁਖ ਪਿਆਰੇ ਮੇਰੀ ਥਾਂ ਤੇ ਨਾਮ ਦੇਣਗੇ, ਮਿਲ ਕੇ ਚੱਲਣਾ, ਬਾਟੇ ਦੀ ਸਾਂਝ ਤੁਹਾਡੀ ਹੈ, ਗੁਰੂ ਗ੍ਰੰਥ ਸਾਹਿਬ ਦੀ ਸਾਂਝ ਤੁਹਾਡੀ ਹੈ, ਅੱਡੋ ਫਾਟੀ ਫਾਟਣਾ। ਉਸ ਵੇਲੇ ਬਹੁਤ ਜ਼ਿਆਦਾ ਬੈਰਾਗ ਛਾ ਗਏ। ਗੁਰੂ ਮਹਾਰਾਜ ਨੇ ਪੰਜ ਪਰਿਕਰਮਾ ਕਰਕੇ ਪੰਜ ਸਿੰਘ ਖੜੇ ਕਰਕੇ ਨਾਰੀਅਲ ਅਤੇ ਪੰਜ ਪੈਸੇ ਜੋ ਰੀਤ ਸੀ ਉਹ ਉਸ ਵੇਲੇ ਆਪਣੇ ਮਹਾਰਾਜ ਦੇ ਅੱਗੇ ਨਮਸਕਾਰ ਕੀਤੀ ਕਹਿੰਦੇ ਅੱਜ ਤੋਂ ਬਾਅਦ ਤੁਹਾਨੂੰ ਉਹ ਗੁਰੂ ਦਿੰਦੇ ਹਾਂ ਜਿਹੜਾ ਗਰੀਬਾਂ ਦੇ ਘਰ ਵੀ ਰਹਿ ਸਕੇਗਾ, ਨੇਰਿਆਂ ਵਿੱਚ ਵੀ ਰਹਿ ਸਕੇਗਾ, ਚਾਨਿਆਂ 'ਚ ਵੀ ਰਹਿ ਸਕੇਗਾ। ਇਹ ਦਿੰਦਾ ਹੀ ਦਿੰਦਾ ਜਾਊਗਾ, ਇਹਨੇ ਲੈਣਾ ਕੁਛ ਨਹੀਂ। ਇਹਨੂੰ ਵਿਚਾਰਿਓ ਤੁਸੀਂ, ਇਹਦੇ ਵਿੱਚ ਸਭ ਕੁਛ ਕੰਪਲੀਟ ਹੋ ਗਿਆ, ਅਧੂਰਾ ਨਹੀਂ ਮੈਂ ਤੁਹਾਨੂੰ ਛੱਡ ਕੇ ਜਾ ਰਿਹਾ, ਤੁਹਾਡੀ ਮੈਂ ਮਦਦ ਕਰੂੰਗਾ। ਮੇਰਾ ਇਹ ਪਰਨ ਹੈ, ਪੰਥ ਖਾਲਸਾ ਖੇਤੀ ਮੇਰੀ, ਘਰੋਂ ਸੰਭਾਲ ਮੈਂ ਇਸ ਕੇ ਬੋਲੇ ਭਾਈ ਕੋਈ
ਸਦਾ ਕਰਾਂਗਾ ਸੰਭਾਲ ਤੇਰੀ ਖਾਲਸਾ ਜਪੋ ਸਦਾ ਨਾਮ ਵਾਹਿਗੁਰੂ
ਖੇਤੀ ਮੇਰੀ ਕਰੋਂ ਸੰਭਾਲ ਮੈਂ ਤਿਸਕੇ। ਬੰਦਗੀ ਕਰਨਾ, ਨਾਮ ਜਪਣਾ, ਜੋ ਕੁਛ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਉਸ ਤਰ੍ਹਾਂ ਦੇ ਨਾਲ ਆਪਣੇ ਚੱਲਣਾ। ਉੱਥੇ ਬਾਅਦ ਹਨੇਰਾ ਹੋ ਗਿਆ, ਚਿਖਾ ਮਹਾਰਾਜ ਨੇ ਚੰਦਨ ਦੀ ਅੰਦਰ ਬਣਾ ਦਿੱਤੀ, ਕਨਾਤ ਦੁਆਲੇ ਲਵਾ ਦਿੱਤੀ। ਜਿਸ ਵਕਤ ਗੁਰੂ ਮਹਾਰਾਜ ਦੀ ਸਾਰਿਆਂ ਨੂੰ ਦ੍ਰਿਸ਼ਟੀ ਕਰਕੇ ਅੰਦਰ ਜਾਣ ਲੱਗੇ, ਉਸ ਵੇਲੇ ਹੱਦ ਤੋਂ ਜ਼ਿਆਦਾ ਵਿਰਹ ਹੋ ਗਿਆ, ਬੋਲ ਨਾ ਹੋਵੇ ਕਿਸੇ ਦੇ, ਹੰਝੂਆਂ ਦੀਆਂ ਝੜੀਆਂ 'ਚ। ਕਹਿੰਦੇ ਪਾਤਸ਼ਾਹ, ਅਸੀਂ ਤੇਰਾ ਵਿਛੋੜਾ ਨਹੀਂ ਝੱਲ ਸਕਦੇ, ਬੜਾ ਮੁਸ਼ਕਿਲ ਹੋਏਗਾ। ਬਿਰੋ ਭਿੰਗ ਮਨ ਵਸੇ, ਮੰਤ ਨਾ ਮਾਨੇ ਕੋਈ, ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬੋਰਾ। ਵਿਛੋੜਾ ਸੁਣੇ ਦੁੱਖ, ਬਿਨ ਡਿੱਠੇ ਮਰਿਆਦ, ਬਾਅਦ ਪਿਆਰੇ ਆਪਣੇ ਬਿਰੀ ਨਾ ਤਿਰੋ। ਉਸ ਵੇਲੇ ਮਹਾਰਾਜ ਜੀ ਬਾਹਰ ਫੇਰ ਆ ਗਏ, ਜਥੇਦਾਰ ਸੰਤੋਖ ਸਿੰਘ ਅੱਗੇ ਸੀ। ਉਹਨੇ ਕਿਹਾ ਚਾਹੇ ਮੇਰੀਆਂ ਬਾਜੂ ਮੇਰੇ ਕੱਟ ਜਾਣ, ਮੈਂ ਹੁਣ ਗੁਰੂ ਮਹਾਰਾਜ ਦੇ ਚਰਨ ਛੱਡਣੇ ਹੀ। ਜਿਸ ਵਕਤ ਗੁਰੂ ਮਹਾਰਾਜ ਦੇ ਚਰਨਾਂ ਦੇ ਉੱਤੇ ਦੀਆਂ ਜੱਫਾ ਮਾਰਿਆ, ਉਹਨੇ ਹੈਰਾਨ ਹੋ ਗਿਆ, ਬਾਹਾਂ ਨਾਲਾਂ ਲੱਗੀਆਂ। ਗੁਰੂ ਮਹਾਰਾਜ ਉੱਥੇ ਫੇਰ ਖੜੇ ਮੁਸਕਰਾ ਰਹੇ। ਤਿੰਨ ਚਾਰ ਵਾਰੀ ਕਰਿਆ ਬਾਬਾ ਦੀਪ ਸਿੰਘ ਨੇ, ਉਸੇ ਤਰ੍ਹਾਂ ਕਰਿਆ ਹੋਰ ਸਿੰਘਾਂ ਨੇ ਕਰਿਆ। ਸੱਚੇ ਪਾਤਸ਼ਾਹ ਇਹ ਕੀ ਕੌਤਕ ਹੈ? ਕਹਿੰਦੇ ਆਹ ਸਾਡਾ ਰੂਪ ਹੈ ਜਿਹਦੇ ਨਾਲ ਅਸੀਂ ਤੁਹਾਡੀ ਸੰਭਾਲ ਕਰਨੀ, ਜਿਹੜਾ ਰੂਪ ਤੁਹਾਡੇ 'ਚ ਅਸੀਂ ਕਿਰਿਆ ਕੀਤੀ ਹੈ, ਇਹ ਮਾਇਆ ਦਾ ਰੂਪ ਅਸੀਂ ਧਾਰਿਆ ਸੀ, ਆਹ ਸਾਡਾ ਜੋਤ ਦਾ ਜਿਹੜਾ ਸਰੂਪ ਹੈ ਇਹ ਅਸੀਂ। ਉਸ ਵੇਲੇ ਸੰਗਤ 'ਚੋਂ ਆਵਾਜ਼ ਆਈ, ਅੱਧੋ ਅੱਧ ਪੜਿਓ ਭਾਈ, ਕਦੇ ਹੋਣਗੇ ਮਹਾਰਾਜ ਨੇ ਕਿਹਾ ਪਿਆਰਿਓ ਤੀਰ ਨਿਕਲੋ। ਜਦ ਮੈਂ ਤੁਹਾਡੇ ਨਾਲ ਬਚਨ ਕਰ ਲਿਆ ਵੀ ਮੈਂ ਜਾਂਦਾ ਹੀ ਨਹੀਂ ਤੁਹਾਨੂੰ ਛੱਡ ਕੇ, ਫੇਰ ਐਡਾ ਵਿਰਾਗ, ਜਦ ਤੋਂ ਹੀ ਤੁਸੀਂ ਰਹੋਗੇ ਜਬ ਲਗ ਖਾਲਸਾ ਰਹੇ ਨਜ਼ਾਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਆਹ ਆਪਣੀ ਸ਼ਰਤ ਹੈ, ਜਦੋਂ ਅੰਮ੍ਰਿਤ ਨੂੰ ਛੱਡ ਕੇ ਸ਼ਰਾਬ ਦੇ ਬੋਤਲ ਪੀਵੋਗੇ ਫੇਰ ਮੇਰਾ ਤੁਹਾਡਾ ਕੋਈ ਤਲਕ, ਜਦੋਂ ਭਰਾ ਭਰਾਵਾਂ ਨਾਲ ਲੜੋਗੇ ਫੇਰ ਮੇਰਾ ਤੁਹਾਡੇ ਨਾਲ ਸੰਬੰਧ ਟੁੱਟ ਜਾਏਗਾ, ਜਦੋਂ ਨਾਮ ਬਾਣੀ ਤੋਂ ਗਾਫਲ ਹੋ ਕੇ ਪਖੰਡਾਂ ਵਿੱਚ ਪੈ ਜਾਓਗੇ ਫੇਰ ਮੇਰੇ ਨਾਲ ਤੁਹਾਡਾ ਸੰਬੰਧ ਟੁੱਟ ਜਾਏਗਾ। ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰੀ ਹੋ ਕੇ ਰਹੋ, ਜੋ ਕੁਛ ਉਹਦੇ 'ਚ ਹਦਾਇਤਾਂ ਤਾਰੋ, ਤੁਹਾਡਾ ਤਾਂ ਮੇਰਾ ਸਦਾ ਹੀ ਮੇਲ ਰਹੇਗਾ, ਮੈਂ ਤੁਹਾਡੀ ਸਦਾ ਸਹਾਇਤਾ ਕਰਾਂਗਾ। ਸੋ ਇਸ ਤਰ੍ਹਾਂ ਦੇ ਨਾਲ ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲ। ਨਿਰਵੈਰ ਕੌਤਕ ਸਾਰੇ ਭਾਈ ਕਨੱਈਏ ਨੂੰ ਘੂਰਿਆ ਸੀ ਸਮਾਂ ਮਲਮ ਤੇ ਪੱਟੀਆਂ ਦੇਤੀਆਂ ਵੀ ਤੂੰ ਹੁਣ ਪਾਣੀ ਨਾ ਮੈਨੂੰ ਇਕੱਲਾ ਪਿਲਾਈ ਮੇਰੇ ਜ਼ਖਮ ਧੋਈ ਉਹਦੇ ਬਾਅਦ ਮਲਮ ਭਰੀ ਫੇਰ ਪੱਟੀ ਲਈ ਐਸਾ ਗੁਰੂ ਇਹ ਗੁਰੂ ਹੁੰਦਾ ਜਿਹੜਾ ਜਾਂਦਾ ਨਹੀਂ ਹੁੰਦਾ ਸਦਾ ਹੀ ਰਹਿੰਦਾ ਨਾਲ ਤੁਹਾਡੇ ਅੰਦਰ ਵੱਸਦਾ ਬੇਅੰਤ ਮਸਾਲਾ ਨੇ ਜਿੱਥੇ ਗੁਰੂ ਮਹਾਰਾਜ ਆਏ ਆ ਕੇ ਬਚਨ ਕਰੇ ਸੋ ਜੋ ਮੈਂ ਬੇਨਤੀ ਕਰਦਾ ਸੀ ਅੱਜ ਵੀ ਮੈਂ ਬੇਨਤੀ ਕਰੀ ਹੈ ਕਿ ਬਾਅਦ ਆ ਕੇ ਨਿਸ਼ਾਨ ਸਾਹਿਬ ਤੇ ਬਹਿ ਗਿਆ ਆਪਾਂ ਇੱਥੇ ਬੈਠੇ ਹਾਂ ਸਾਰੇ ਸ਼ਹੀਦ ਸਿੰਘ ਮਹਾਂਪੁਰਸ਼ ਸਾਰੇ ਇੱਥੇ ਤੁਹਾਡੇ ਨਾਲ ਨੇ ਮੈਂ ਦਿਖਾ ਨਹੀਂ ਸਕਦਾ ਨਿਸ਼ਚਾ ਕਰੋ ਇਸ ਗੱਲ ਦਾ ਸਾਰੇ ਦੇਵਤੇ ਨੇ ਹਰ ਕੀ ਕਥਾ ਹੋਤ ਹੈ ਜਹਾਂ ਗੰਗਾ ਵੀ ਚੱਲ ਆਵਤ ਗੁਰੂ ਮਹਾਰਾਜ ਨੇ ਬਾਜ ਭੇਜ ਕੇ ਇਹ ਅੰਗਰੇਜ਼ੀ ਦਾ ਖਰਾ ਇੰਡੀਕੇਸ਼ਨ ਇਹ ਜ਼ਾਹਰ ਕਰਤਾ ਕਿ ਪਿਆਰਿਓ ਤੁਹਾਡੀ ਤੁਹਾਡਾ ਜਿਹੜਾ ਸਫ਼ਰ ਹੈ ਤੁਹਾਡਾ ਜਿਹੜਾ ਇੱਥੇ ਆਉਣਾ ਹੈ ਤੁਹਾਡੀ ਜਿਹੜੀ ਯਾਤਰਾ ਹੈ ਉਹ ਸਫਲ ਹੈ ਅਤੇ ਪ੍ਰਵਾਨ ਹੈ ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਕਿੱਥੋਂ ਕਿੱਥੋਂ ਚੱਲ ਕੇ ਆਏ ਹੋ ਕਾਹਤੋਂ ਤਿਆਰੀਆਂ ਕਰ ਰਹੇ ਹੋ ਟਰੱਕਾਂ ਜਾਂਦੇ ਹੋ ਕਿੰਨਾ ਕਿੰਨੀ ਤੁਸੀਂ ਖੇਚੋ ਸਹਿੰਦੇ ਹੋ ਸੋ ਮਹਾਰਾਜ ਕਿਰਪਾ ਕਰਨ ਅਤੇ ਅਗਲਾ ਜੇ ਪ੍ਰੋਗਰਾਮ ਕਰਨ ਦੀ ਸਮਰੱਥਾ ਬਖਸ਼ਣਗੇ ਫਿਰ ਆਸ ਰੱਖਦੇ ਹਾਂ ਵੀ ਫਿਰ ਇਕੱਠੇ ਹੋ ਜਾਵਾਂਗੇ ਹੁਣ ਥੋੜ੍ਹਾ ਜਿਹਾ ਪ੍ਰੋਗਰਾਮ ਰਹਿੰਦਾ ਉੱਠਿਓ ਨਾ ਉਹ ਇਹ ਕਿ ਹਜ਼ਾਰਾਂ ਮੀਲ ਚੱਲ ਕੇ ਇੱਥੇ ਵਿਦੇਸ਼ਾਂ 'ਚੋਂ ਪ੍ਰੇਮੀ ਪਹੁੰਚੇ ਨੇ ਬਹੁਤ ਆਏ ਨੇ ਉਹਨਾਂ ਵਿੱਚੋਂ ਜਿਹੜੇ ਉੱਥੇ ਸੇਵਾ ਕਰਦੇ ਨੇ ਆਤਮ ਮਾਰਗ ਦੀ ਪੋਥੀਆਂ ਆਪਣੀਆਂ ਹੋਰ ਇਹ ਕਾਫੀ ਦੇ ਹੋ ਗਏ ਨੇ ਸੋਲਾਂ ਪ੍ਰੇਮੀ ਨੇ ਉਹਨਾਂ ਦੇ ਵਿੱਚ ਸਰਦਾਰ ਮਹਿੰਦਰ ਸਿੰਘ ਦੱਸੀ ਜਾਣਗੇ ਕੌਣ ਕੌਣ ਹੈ ਅਤੇ ਇੱਧਰ ਅਸੀਂ ਉਹਨਾਂ ਦਾ ਸਨਮਾਨ ਕਰਨਾ ਅਤੇ ਸਰੋਪੇ ਉਹਨਾਂ ਨੂੰ ਦੇਣੇ ਨੇ ਇੰਨਾ ਕੁ ਟਾਈਮ ਹੈ ਸਾਰਾ ਸੁਣਾ ਦਿੰਦੇ ਨੇ